ਚੜਨ ਵਾਲੇ ਹੋ ਹੱਕਾਂ ਦੀ
ਸਾਰੇ ਹੀ ਸੁਣਨ ਵਾਲਿਆਂ ਦਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ। ਦੋਸਤੋ, ਇੱਕ ਵਾਰ ਫਿਰ ਮੈਂ ਯਾਨੀ ਉਹਨੂੰ ਇੱਕ ਨਵਾਂ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ, ਔਰ ਮੇਰੇ ਨਾਲ ਮੇਰੇ ਦੋ ਕੋ ਪ੍ਰੈਜੈਂਟਰ ਵੀ ਨੇ, ਭਾਰਤੀ ਜੀ ਔਰ ਸਾਥੀ ਨਛੱਤਰ ਸਿੰਘ। ਤੋ ਇਹ ਪ੍ਰੋਗਰਾਮ 'ਚ ਤੁਸੀਂ ਹਰ ਸੋਮਵਾਰ ਨੂੰ ਸ਼ਿਰਕਤ ਕਰਦੇ ਹੋ, ਸਾਡੇ ਨਾਲ ਤੁਸੀਂ ਹੋ ਜਾਂਦੇ ਹੋ ਸ਼ਾਮ 5 ਵਜੇ ਤੋਂ 6:30 ਵਜੇ ਤੱਕ। ਪਲੈਨਟ 104.6 FM ਦੇ ਮਾਧਿਅਮ ਤੋਂ ਇਹ ਪ੍ਰੋਗਰਾਮ ਤੁਹਾਡੇ ਤੱਕ ਅਸੀਂ ਪਹੁੰਚਾਉਂਦੇ ਹਾਂ। ਤੋ ਅੱਜ ਦੇ ਜਿਹੜੇ ਵਿਸ਼ੇ ਨੇ ਉਹ ਤੁਹਾਨੂੰ ਦੱਸਦੇ ਚੱਲੀਏ। ਇੱਕ ਤਾਂ ਜਿਹੜਾ ਅਸੀਂ 2 ਹਫ਼ਤੇ ਪਹਿਲਾਂ ਇੱਕ ਲੜੀਵਾਰ ਸਿਲਸਿਲਾ ਸ਼ੁਰੂ ਕੀਤਾ, ਸਾਥੀ ਨਛੱਤਰ ਸਿੰਘ ਉਹਦੇ ਵਿੱਚ ਕੰਟਰੀਬਿਊਸ਼ਨ ਕਰਦੇ ਨੇ ਕਿ ਸਾਡੇ ਜਿਹੜੇ ਘੋਲ, ਜ਼ਮੀਨੀ ਘੋਲ ਚੱਲਦੇ ਨੇ, ਸੰਘਰਸ਼ ਚੱਲਦੇ ਨੇ, ਖਾਸ ਕਰਕੇ ਪੰਜਾਬ ਵਿੱਚ, ਭਾਰਤ ਵਿੱਚ, ਉਹਨਾਂ ਵਿੱਚੋਂ ਕਾਫੀ ਹੱਦ ਤੱਕ ਨੌਜਵਾਨੀ ਜਿਹੜੀ ਹੈ ਉਹ ਗੈਰ ਹਾਜ਼ਰ ਨਜ਼ਰ ਆਉਂਦੀ ਹੈ। ਤੋ ਉਹਦੇ ਕੀ ਕਾਰਨ ਨੇ, ਉਹ ਵਿਸ਼ਾ ਅਸੀਂ ਜਿਹੜਾ ਉਹ ਸਿਲਸਿਲਾ ਜਾਰੀ ਰੱਖਾਂਗੇ। ਉਸ ਤੋਂ ਇਲਾਵਾ ਇੱਕ ਹੋਰ ਵਰਤਾਰਾ ਜਿਹੜਾ ਪਿਛਲੇ ਕੁਛ ਦਿਨਾਂ 'ਚ ਦੇਖਣ ਨੂੰ ਮਿਲਿਆ ਹੈ, ਖਾਸ ਕਰਕੇ ਸੋਸ਼ਲ ਮੀਡੀਆ 'ਤੇ, ਕਿ ਸੀਰੀਆ ਵਿੱਚ ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜੀਆਂ ਵੈਸਟਰਨ ਤਾਕਤਾਂ ਨੇ ਉਹਨਾਂ ਨੇ ਮਿਲ ਕੇ ਇੱਕ ਬੇਲੋੜੀ ਇੱਕ ਜਿਹੜੀ ਜੰਗ ਛੇੜੀ ਹੋਈ ਹੈ। ਇਹ ਕਹਿ ਕੇ ਜਿਸ ਤਰ੍ਹਾਂ ਇਰਾਕ ਵਿੱਚ ਕੀਤਾ ਗਿਆ ਸੀਗਾ ਕਿ ਉੱਥੇ ਸਦਾਮ ਹੁਸੈਨ ਜਿਹੜਾ ਉਹ ਆਪਣੇ ਲੋਕਾਂ ਲਈ ਬਹੁਤ ਜ਼ਿਆਦਾ ਇੱਕ ਕਰੂਲ ਰੂਲਰ ਮੰਨਿਆ ਜਾਂਦਾ ਸੀ, ਇਸ ਤਰ੍ਹਾਂ ਹੀ ਸੀਰੀਆ ਦੀ ਰਜੀਮ ਨੂੰ ਵੀ ਕਹਿ ਕੇ ਉੱਥੇ ਘੁਸਪੈਠ ਜਿਹੜੀ ਇਹਨਾਂ ਨੇ ਕੀਤੀ ਹੋਈ ਹੈ। ਉਹ ਆਮ ਜਿਹੜੇ ਲੋਕ ਨੇ ਉਹਨਾਂ 'ਤੇ ਕਾਫੀ ਉਹਦਾ ਬੁਰਾ ਅਸਰ ਪੈਂਦਾ, ਪਰ ਫਿਲਹਾਲ ਜਿਹੜੀਆਂ ਬੀਤੇ ਦਿਨਾਂ 'ਚ ਅਸੀਂ ਕਾਫੀ ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਦੇਖ ਰਹੇ ਹਾਂ, ਉਹਨਾਂ ਦੇ ਬਾਰੇ ਅਸੀਂ ਗੱਲ ਕਰਾਂਗੇ ਕਿ ਅਸਲੀਅਤ ਹੈ ਜਾਂ ਨਹੀਂ ਹੈ, ਉਹਨਾਂ ਦੇ ਪਿੱਛੇ ਕੀ ਹੈ। ਤੋ ਉਸ ਸਿਲਸਿਲੇ 'ਚ ਸਾਡਾ ਇੱਕ ਕਰੀਬ 1 ਸਾਲ ਪਹਿਲਾਂ ਦਾ ਰੇਡੀਓ ਇਨਕਲਾਬ ਦਾ ਪ੍ਰੋਗਰਾਮ ਹੈ, ਉਹਦਾ ਇੱਕ ਛੋਟਾ ਕਲਿੱਪ ਵੀ ਜ਼ਰੂਰ ਤੁਹਾਡੇ ਲਈ ਪਲੇ ਕਰਾਂਗੇ, ਤਾਂ ਕਿ ਸਾਨੂੰ ਉਹ ਸਾਰੀ ਗੱਲਬਾਤ ਹੈ ਉਹ ਦੁਹਰਾਉਣੀ ਨਾ ਪਵੇ। ਔਰ ਇੱਥੇ ਨਿਊਜ਼ੀਲੈਂਡ ਵਿੱਚ ਜਿਹੜਾ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਔਕੜਾਂ ਮੁਸੀਬਤਾਂ ਆਉਂਦੀਆਂ ਰਹਿੰਦੀਆਂ ਨੇ ਉਹਦੇ ਸਿਲਸਿਲੇ 'ਚ ਵੀ ਬੀਤੇ ਕੱਲ੍ਹ ਇੱਕ ਜਿਹੜੇ ਫੋਰਮ ਦਾ ਆਯੋਜਨ ਕੀਤਾ ਗਿਆ ਸੀ ਉਹਦੀ ਗੱਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਕਿੰਨੇ ਉਸ ਪ੍ਰੋਗਰਾਮ ਨੂੰ ਔਰਗਨਾਈਜ਼ ਕੀਤਾ, ਕਿਹਨੂੰ ਉੱਥੇ ਬੁਲਾਇਆ ਗਿਆ, ਕਿਹਨੂੰ ਨਹੀਂ ਬੁਲਾਇਆ ਗਿਆ ਔਰ ਕੀ ਉਹਦਾ ਆਊਟਕਮ ਰਿਹਾ. ਇਸ ਕਿਸਮ ਦੀ ਗੱਲਬਾਤ ਤੁਹਾਡੇ ਨਾਲ ਜ਼ਰੂਰ ਅਸੀਂ ਸ਼ੇਅਰ ਕਰਦੇ ਚੱਲਾਂਗੇ. ਇਸ ਗੱਲ ਤੋਂ ਸ਼ੁਰੂ ਕਰ ਲੈਂਦੇ ਹਾਂ. ਬੀਤੇ ਕੱਲ੍ਹ ਮੇਰਾ ਖਿਆਲ ਅਰਲੀ ਈਵਨਿੰਗ 'ਚ ਸ਼ਾਇਦ ਉਹ ਪ੍ਰੋਗਰਾਮ ਸੀ. ਮੈਂ ਤਾਂ ਉਹ ਫੇਸਬੁੱਕ 'ਤੇ ਉਹਦੀਆਂ ਵੀਡੀਓਜ਼ ਦੇਖੀਆਂ ਨੇ. ਇੰਡੀਅਨ ਵੀਕੈਂਡਰ ਜਿਹੜਾ ਫੇਸਬੁੱਕ ਪੇਜ ਹੈ ਉੱਥੋਂ ਉਹਨਾਂ ਨੇ ਫੇਸਬੁੱਕ ਲਾਈਵ ਹੋਏ ਨੇ. ਤੋ ਇੱਥੇ ਤੇਲੰਗਾਨਾ ਜਾਗਰੂਤੀ ਨਾਮ ਦੀ ਐਸੋਸੀਏਸ਼ਨ ਹੈ, ਉਹਨਾਂ ਨੇ ਇਹ ਪ੍ਰੋਗਰਾਮ ਔਰਗਨਾਈਜ਼ ਕੀਤਾ ਸੀ ਮੇਰਾ ਖਿਆਲ ਮਾਊਂਟ ਰੋਸਕਿਲ ਵਾਰ ਮੈਮੋਰੀਅਲ ਹਾਲ ਵਿੱਚ. ਤੋ ਉੱਥੇ ਜਿਹੜੇ ਲੋਕ ਮੌਜੂਦ ਸਨ ਉਹਨਾਂ ਵਿੱਚ ਪ੍ਰਿਯੰਕਾ ਰਾਧਾ ਕ੍ਰਿਸ਼ਨ ਸਨ ਜਿਹੜੇ ਕਿ ਇਸ ਵਕਤ ਮਿਨਿਸਟਰ ਨੇ ਲੇਬਰ ਪਾਰਟੀ ਤੋਂ ਨੇ ਔਰ ਜਿਹੜੀ ਪਾਰਟੀ ਕਿ ਸਰਕਾਰ ਵਿੱਚ ਹੈ. ਇੱਕੋ ਇੱਕ ਭਾਰਤੀ ਮੂਲ ਦੇ ਐਮ ਪੀ ਇਸ ਵਕਤ ਸਰਕਾਰ ਵਿੱਚ ਪ੍ਰਿਯੰਕਾ ਉਹ ਸਨ. ਟਾਈਟਲ ਤਾਂ ਮੈਨੂੰ ਯਾਦ ਨਹੀਂ ਹੈ ਪਰ ਉਹ ਇੰਟਰਨੈਸ਼ਨਲ ਸਟੂਡੈਂਟਸ ਫੋਰਮ ਮੇਰਾ ਖਿਆਲ ਇਸ ਤਰ੍ਹਾਂ ਕੁਛ ਸੀ, ਇੰਟਰਨੈਸ਼ਨਲ ਸਟੂਡੈਂਟਸ ਫੋਰਮ. ਤੋ ਉਸ ਤੋਂ ਇਲਾਵਾ ਐਨ ਜ਼ੈਡ ਕਿਊ ਏ ਤੋਂ ਇੱਕ ਰੈਪ੍ਰੈਜੈਂਟੇਟਿਵ ਸਨ ਉੱਥੇ, ਉਹਨਾਂ ਦੀ ਪ੍ਰੈਜੈਂਟੇਸ਼ਨ ਸੀ ਲਾਈਵ ਵੀਡੀਓ 'ਚ ਜਿਹੜੀ ਮੈਂ ਦੇਖੀ. ਉਹ ਕਹਿ ਰਹੇ ਸਨ ਕਿ ਸਟੂਡੈਂਟਸ ਨੂੰ ਕੀ ਕਿਹੜੀਆਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ. ਔਰ ਉਸ ਤੋਂ ਇਲਾਵਾ ਇੱਥੇ ਜਿਹੜੇ ਇੰਡੀਅਨ ਹਾਈ ਕਮਿਸ਼ਨ ਦੇ ਨੁਮਾਇੰਦੇ ਆਕਲੈਂਡ ਵਿੱਚ ਨੇ, ਖਾਸ ਕਰਕੇ ਭਵਦੀਪ ਢਿੱਲੋਂ, ਉਹ ਵੀ ਸਨ. ਮਾਈਕਲ ਵੁੱਡ ਅਗੇਨ ਲੇਬਰ ਪਾਰਟੀ ਤੋਂ ਨੇ ਜਿਹੜੀ ਸਰਕਾਰ 'ਚ, ਮਾਊਂਟ ਰੋਸਕਿਲ ਦੇ ਐਮ ਪੀ ਨੇ ਉਹ ਮੌਜੂਦ ਸਨ. ਹੋਰ ਜਿਹੜੀ ਉਹ ਸੰਸਥਾ ਹੈ ਤੇਲੰਗਾਨਾ ਜਾਗਰੂਤੀ, ਉਹਨਾਂ ਦੇ ਜਿਹੜੇ ਕਾਰਕੁਨ ਨੇ ਉਹ ਸਨ. ਔਰ ਇਹੋ ਹੀ ਸੰਸਥਾ ਜਦੋਂ ਜਿਹੜੇ ਭਾਰਤੀ ਵਿਦਿਆਰਥੀ ਇੱਥੋਂ ਸਾਲ ਪਹਿਲੇ ਡਿਪੋਰਟ ਹੋਏ ਜਿਨ੍ਹਾਂ ਦੀ ਮਾਈਗਰੈਂਟ ਵਰਕਰਸ ਐਸੋਸੀਏਸ਼ਨ ਸਮਰਥਨ ਕਰ ਰਹੀ ਸੀ, ਜਦੋਂ ਉਹ ਵਿਦਿਆਰਥੀਆਂ ਨੇ ਸ਼ਰਨ ਲਈ ਸੀ ਆਕਲੈਂਡ ਯੂਨੀਟੇਰੀਅਨ ਚਰਚ 'ਚ, ਇਹੋ ਹੀ ਸੰਸਥਾ ਦੇ ਲੋਕ ਬਹੁਤ ਜ਼ਿਆਦਾ ਉੱਥੇ ਆਉਂਦੇ ਰਹੇ ਔਰ ਉਹ ਆਪਣੀ ਮਦਦ ਜਿਹੜੀ ਉਹਨਾਂ ਨੇ, ਖੈਰ ਇੱਕ ਮੋਰਲ ਸਪੋਰਟ ਹੁੰਦੀ ਆ ਕਿ ਮਿਲਦੇ ਰਹੇ, ਗੱਲਬਾਤ ਕਰਦੇ ਰਹੇ, ਕਿਉਂਕਿ ਸਾਡੇ ਸਟੂਡੈਂਟਸ ਵੀ ਜ਼ਿਆਦਾ ਗਿਣਤੀ ਆਂਧਰਾ ਤੋਂ ਸਨ. ਸੋ ਇੱਕ ਭਾਸ਼ਾ ਸੇਮ ਹੈ, ਸੋ ਉਹਦੇ ਨਾਲ ਫਰਕ ਖੈਰ ਪੈਣਾ ਤਾਂ ਨਹੀਂ ਚਾਹੀਦਾ. ਕੌਣ ਕਿਸ ਤਰ੍ਹਾਂ ਦੀ ਮਦਦ ਕਰ ਰਿਹਾ, ਫਰਕ ਤੋਂ ਇਹ ਹੋਣਾ ਚਾਹੀਦਾ. ਖੈਰ ਮੇਰਾ ਕਹਿਣ ਤੋਂ ਮਤਲਬ ਇਹ ਹੈ ਕਿ ਉਹ ਸੰਸਥਾ ਵਾਲਿਆਂ ਨੂੰ ਇੱਕ ਸਾਲ ਪਹਿਲੇ ਜੋ ਹੋਇਆ ਉਹਦੀ ਬਾਖੂਬੀ ਜਾਣਕਾਰੀ ਹੈ. ਤੋ
ਉਦੋਂ ਵੀ ਉਹਨੂੰ ਜੀ ਉਹ ਜਦੋਂ ਚਰਚ ਚ ਆਉਂਦੇ ਸੀਗੇ ਤੇ ਉਹ ਕਹਿੰਦੇ ਸੀਗੇ ਕਿ ਸਾਨੂੰ ਸਟੂਡੈਂਟਸ ਦੀ ਡਿਟੇਲ ਦਿਓ.
ਹਾਂਜੀ, ਉਹ ਹਾਂ ਉਹ ਮਦਦ ਕਰਨਾ ਚਾਹੁੰਦੇ ਸੀ ਕਿਸ ਤਰੀਕੇ ਨਾਲ, ਜਿਹੜਾ ਇੱਥੇ ਭਾਰਤੀ ਹਾਈ ਕਮਿਸ਼ਨ ਹੈ, ਇੰਡੀਅਨ ਹਾਈ ਕਮਿਸ਼ਨ ਹੈ, ਉਹਨਾਂ ਦੇ ਥਰੂ. ਪਰ ਅਸੀਂ ਉਹਨਾਂ ਨੂੰ ਐਕਸਪਲੇਨ ਕੀਤਾ ਕਿ ਮਾਈਗ੍ਰੈਂਟ ਵਰਕਰਸ ਐਸੋਸੀਏਸ਼ਨ ਔਰ ਕੱਲਾ ਕੱਲਾ ਜਿਹੜਾ ਉਹ ਵਿਦਿਆਰਥੀ ਸੀ ਆਪਣੇ ਤੌਰ ਤੇ ਆਲਰੇਡੀ ਅਪਰੋਚ ਕਰ ਚੁੱਕੇ ਨੇ ਇੰਡੀਅਨ ਹਾਈ ਕਮਿਸ਼ਨ ਤੋਂ ਔਰ ਕੋਈ ਸਾਨੂੰ ਪੋਜ਼ਿਟਿਵ ਰਿਸਪੌਂਸ ਨਹੀਂ ਮਿਲਿਆ. ਪਰ ਉਹ ਫਿਰ ਵੀ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਤੁਸੀਂ ਸਾਰੇ ਸਾਨੂੰ ਆਪਣੇ ਪਾਸਪੋਰਟ ਦੀਆਂ ਕਾਪੀਆਂ ਦਿਓ, ਸਾਰਾ ਕੁਛ ਕਰੋ. ਹਾਲਾਂਕਿ ਸਟੂਡੈਂਟਸ ਆਪਣਾ ਸਾਰੀ ਜਿਹੜੀ ਇਨਫੋਰਮੇਸ਼ਨ ਹੈ, ਸਾਰਾ ਡੇਟਾ ਹਾਈ ਕਮਿਸ਼ਨ ਨੂੰ ਭੇਜ ਚੁੱਕੇ ਸਨ. ਸੋ ਬਿਹਤਰ ਤਾਂ ਇਹ ਹੁੰਦਾ ਕਿ ਅਗਰ ਉਹ ਸੰਸਥਾ ਜੋ ਅਸੀਂ ਆਲਰੇਡੀ ਕਰ ਚੁੱਕੇ ਸੀਗੇ ਉੱਥੋਂ ਪਿਕਅਪ ਕਰਕੇ ਉਹਨੂੰ ਫੋਲੋਅਪ ਕਰਦੇ ਹਾਈ ਕਮਿਸ਼ਨ ਨਾਲ ਕਿ ਇਹ ਜਿਹੜੇ ਵਿਦਿਆਰਥੀ ਨੇ ਇਹ ਭਾਰਤੀ ਨਾਗਰਿਕ ਨੇ, ਇੱਥੇ ਇਸ ਵਕਤ ਮੁਸੀਬਤ 'ਚ ਨੇ, ਇਹ ਸਾਡੇ ਪ੍ਰਾਂਤ ਤੋਂ ਆਉਂਦੇ ਨੇ, ਇਹਨਾਂ ਦੀ ਮਦਦ ਕਿਉਂ ਨਹੀਂ ਕੀਤੀ ਗਈ ਹੁਣ ਤੱਕ?
ਸ਼ਾਇਦ ਹੋ ਸਕਦਾ ਹੋ ਸਰਕਾਰਾਂ ਦੇ ਜ਼ਿਆਦਾ ਨੇੜੇ ਹੋਣ ਸਾਡੇ ਤੁਹਾਡੇ ਨਾਲੋਂ,
ਹਾਂ ਉਹ ਵੱਖਰੀ ਗੱਲ ਹੈ. ਪਰ ਅਗਰ ਇੰਨੇ ਨੇੜੇ ਨੇ ਤਾਂ ਜਿਹੜੀ ਅਸੀਂ ਉਹ ਇਨਕੁਆਇਰੀ ਸ਼ੁਰੂ ਕੀਤੀ ਸੀ ਉਹਦੇ ਆਧਾਰ ਤੇ ਉਹਨਾਂ ਨੂੰ ਉਹ ਗੱਲ ਅੱਗੇ ਤੋਰਨੀ ਚਾਹੀਦੀ ਸੀ, ਪਰ ਉਹ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੁੰਦੇ. ਸੋ ਉਹ ਵਿਦਿਆਰਥੀ ਵੀ ਕੰਫਰਟੇਬਲ ਨਹੀਂ ਸਨ ਉਹ ਸਾਰੀ ਗੱਲਬਾਤ 'ਚ ਕਿ ਅਸੀਂ ਆਪਣੇ ਪਾਸਪੋਰਟਾਂ ਦੀਆਂ ਕਾਪੀਆਂ ਇਹਨਾਂ ਨੂੰ ਹੈਂਡ ਓਵਰ ਕਰ ਦਈਏ.
ਵੈਸੇ ਜੀ ਇੱਕ ਗੱਲੋਂ ਚੰਗਾ ਵੀ ਹੋਇਆ ਕਿ ਇਹਨਾਂ ਨੂੰ ਅਸੀਂ ਬਹੁਤਾ ਨੇੜੇ ਨਹੀਂ ਲਿਆਂਦਾ, ਕਿਉਂਕਿ ਜਿਸ ਤਰੀਕੇ ਨਾਲ ਇਹ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਇਹਨਾਂ ਨੇ ਪ੍ਰੂਵ ਕੀਤਾ ਕਿ ਉਹ ਕਿਸੇ ਵੀ ਤਰੀਕੇ ਨਾਲ ਉਸ ਸੰਘਰਸ਼ ਦੇ ਵਿੱਚ ਮਦਦ ਨਹੀਂ ਸੀ ਕਰ ਸਕਦੇ,
ਨਹੀਂ ਸੀ ਕਰ ਸਕਦੇ ਜਾਂ ਕਰਨਾ ਨਹੀਂ ਸੀ ਚਾਹੁੰਦੇ, ਕਰ ਨਹੀਂ ਸੀ ਸਕਦੇ, ਉਹ ਮੈਨੂੰ ਪਤਾ ਨਹੀਂ ਹੈ. ਪਰ ਐਨੀਵੇ ਮੈਨੂੰ ਕਿਸ ਤਰ੍ਹਾਂ ਪਤਾ ਲੱਗਿਆ ਇਹ ਮੀਟਿੰਗ ਦਾ, ਕਿਉਂਕਿ ਉਹ ਲੱਗਦਾ ਸੀਗਾ ਕਿ ਉਹ ਪਬਲਿਕ ਫੋਰਮ ਨਹੀਂ ਹੈ, ਕਿਉਂਕਿ ਮੈਂ ਕੋਈ ਫੇਸਬੁੱਕ ਇਵੈਂਟ ਜਾਂ ਕਿਤੇ ਕੋਈ ਐਡਵਰਟਾਈਜ਼ਮੈਂਟ ਕਿਤੇ ਨਹੀਂ ਦੇਖੀ, ਤੋ ਇਨਵੀਟੇਸ਼ਨ ਓਨਲੀ ਹੋਏਗਾ ਜ਼ਾਹਿਰ ਹੈ. ਤੋ ਮੈਨੂੰ ਇੱਕ ਮੀਡੀਆ ਆਊਟਲੈਟ ਤੋਂ, ਇੰਡੀਅਨ ਮੀਡੀਆ ਆਊਟਲੈਟ ਤੋਂ ਕਾਲ ਆਉਂਦੀ ਹੈ ਕਿ ਤੁਸੀਂ ਇਸ ਫੋਰਮ 'ਚ ਹੋਵੋਗੇ, ਅਸੀਂ ਤੁਹਾਨੂੰ ਉੱਥੇ ਇੰਟਰਵਿਊ ਕਰ ਸਕਦੇ ਹਾਂ. ਸੋ ਮੈਨੂੰ ਉਹਨਾਂ ਨੂੰ ਕਹਿਣਾ ਪਿਆ ਕਿ ਮੈਨੂੰ ਇਸ ਫੋਰਮ ਬਾਰੇ ਜਾਣਕਾਰੀ ਨਹੀਂ ਹੈ ਫਿਰ ਉਹਨਾਂ ਨੂੰ ਪੁੱਛਿਆ ਕਦੋਂ ਹੈ ਤੇ ਉਹ ਅਗਲੇ 5-10 ਮਿੰਟਾਂ 'ਚ ਉਹ ਮੀਟਿੰਗ ਹੋਣ ਜਾ ਰਹੀ ਸੀਗੀ ਸੋ ਓਬਵੀਅਸਲੀ ਹੈ ਕਿ ਮੇਰੀਆਂ ਆਪਣੀਆਂ ਵੀ ਕੋਈ ਕਮਿਟਮੈਂਟਸ ਹੁੰਦੀਆਂ ਇੰਨੇ ਸ਼ਾਰਟ ਨੋਟਿਸ ਤੇ ਕਿਤੇ ਨਹੀਂ ਜਾਇਆ ਜਾ ਸਕਦਾ ਔਰ ਤੋ ਉਹ ਮੈਨੂੰ
ਦੋਸਤੋ ਸਵਾਲ ਇੱਥੇ ਇਹ ਨਹੀਂਗਾ ਕਿ ਅਸੀਂ ਕੰਪਲੇਨ ਕਰਦੇ ਵੀ ਸਾਨੂੰ ਬੁਲਾਇਆ ਕਿਉਂ
ਹਾਂ ਇਹ ਨਹੀਂ ਹੈ
ਪਰ ਕਿਉਂਕਿ ਅਸੀਂ ਇਹ ਇੰਟਰਨੈਸ਼ਨਲ ਵਿਦਿਆਰਥੀਆਂ ਦੇ ਸੰਘਰਸ਼ ਦੇ ਨਾਲ ਜੁੜੇ ਹੋਏ ਹਾਂ ਜਿਹੜੀ ਸੰਸਥਾ ਨੇ ਉਹ ਮੀਟਿੰਗ ਆਰਗੇਨਾਈਜ਼ ਕੀਤੀ ਸੀਗੀ ਉਹ ਵੀ ਜੁੜੀ ਹੋਈ ਸੀ ਪਰ ਕਿਹੜੇ ਕਾਰਨ ਜਿਹਦੇ ਵਿੱਚ ਬਾਕੀ ਸਾਰੀ ਸਰਕਾਰੀ ਮਸ਼ੀਨਰੀ ਸ਼ਾਮਲ ਹੈ ਹਿੰਦੁਸਤਾਨ ਦੀ ਵੀ ਤੇ ਨਿਊਜ਼ੀਲੈਂਡ ਦੀ ਵੀ ਪਰ ਜਿਹਨਾਂ ਨੇ ਸੰਘਰਸ਼ ਕੀਤਾ ਉਹਨਾਂ ਨੂੰ ਤੁਸੀਂ
ਹਾਂਜੀ ਅਗਰ ਇਹ ਵੀ ਅਸੀਂ ਇੱਕ ਗੱਲ ਪਾਸੇ ਰੱਖ ਦਈਏ ਕਿ ਸਾਨੂੰ ਜਾਂ ਵਿਦਿਆਰਥੀਆਂ ਦੇ ਜਿਹੜੇ ਹੋਰ ਸਮਰਥਕ ਸਨ ਉਹਨਾਂ ਨੂੰ ਨਹੀਂ ਬੁਲਾਇਆ ਗਿਆ ਉਹ ਇੱਕ ਪਾਸੇ ਰੱਖੀਏ ਗੱਲ ਜਿਹੜੇ ਵਿਦਿਆਰਥੀ ਨੇ ਉਹ ਅਸੀਂ ਕਾਫੀ ਵਾਰੀ ਇੱਥੇ ਜਦੋਂ ਮੀਟਿੰਗਸ ਕਰਦੇ ਹਾਂ ਉਹਨਾਂ ਦੀ ਸਪੋਰਟ 'ਚ ਸਕਾਈਪ ਦੇ ਰਾਹੀਂ ਸਾਡੇ ਨਾਲ ਜੁੜਦੇ ਨੇ ਇੰਡੀਆ ਤੋਂ ਸੋ ਉਹਨਾਂ ਨੂੰ ਕਮ ਸੇ ਕਮ ਉਹਨਾਂ ਨੂੰ ਵਿਦਿਆਰਥੀਆਂ ਨੂੰ ਸ਼ਾਮਲ ਕਰਨਾ ਚਾਹੀਦਾ ਸੀਗਾ ਕਿਉਂਕਿ ਉਹ ਫੋਰਮ ਦੀਆਂ ਜਿਹੜੀਆਂ ਮੈਂ ਵੀਡੀਓਜ਼ ਦੇਖੀਆਂ ਉਹਦੇ ਤੋਂ ਜ਼ਾਹਿਰ ਸੀ ਕਿ ਆਉਣ ਵਾਲੇ ਸਮੇਂ 'ਚ ਜਿਹੜੇ ਵਿਦਿਆਰਥੀ ਇੱਥੇ ਆਉਣਾ ਚਾਹੁੰਦੇ ਨੇ ਉਹਨਾਂ ਲਈ ਕਿਸ ਤਰ੍ਹਾਂ ਸਾਰਾ ਕੁਛ ਬਿਹਤਰ ਕੀਤਾ ਜਾਵੇ ਸੋ ਉਹ ਜਿਹੜੇ ਵਿਦਿਆਰਥੀ ਇੰਨੇ ਮੁਸ਼ਕਲਾਂ 'ਚੋਂ ਲੰਘੇ ਨੇ ਉਹਨਾਂ ਦਾ ਐਕਸਪੀਰੀਅੰਸ ਜਿਹੜਾ ਉੱਥੇ ਸ਼ੇਅਰ ਹੋਣਾ ਬਹੁਤ ਜ਼ਰੂਰੀ ਸੀ ਕਿ ਉਹ ਵਿਦਿਆਰਥੀ ਸਾਰਿਆਂ ਨੂੰ ਆਗਾਹ ਕਰ ਸਕਦੇ ਕਿ ਤੁਸੀਂ ਜਿਹੜੀਆਂ ਚੀਜ਼ਾਂ ਨੇ ਇਹਨਾਂ ਤੋਂ ਬਚਣਾ ਹੈ ਇੱਦਾਂ ਦੇ ਏਜੰਟਸ ਕੋਲ ਨਾ ਜਾਓ ਆਹ ਫਲਾਨਾ ਕੰਮ ਨਾ ਕਰੋ ਫਲਾਨੇ ਕਾਲਜ ਦੀ ਆਹ ਵਾਲੇ ਗੱਲ 'ਚ ਤੁਸੀਂ ਨਾ ਆਓ ਸੋ ਉਹਨਾਂ ਵਿਦਿਆਰਥੀਆਂ ਨੂੰ ਤਾਂ ਸ਼ਾਮਲ ਕਰ ਸਕਦੇ ਸੀ ਉਹ ਅਗਰ ਸ਼ਾਮਲ ਨਹੀਂ ਵੀ ਕਰ ਸਕਦੇ ਸੀ ਉਹ ਸੰਸਥਾ ਜਿਹੜੀ ਹੈ ਪ੍ਰਿਯੰਕਾ ਖਾਸ ਕਰਕੇ ਉਹ ਵੀ ਸਾਡੇ ਨਾਲ ਜੁੜੇ ਰਹੇ ਨੇ ਜਦੋਂ ਆਪੋਜੀਸ਼ਨ ਵਿੱਚ ਸਨ ਤੋ ਉਹ ਵਿਦਿਆਰਥੀਆਂ ਦੀ ਮਿਸਾਲ ਤੱਕ ਨਹੀਂ ਦਿੱਤੀ ਗਈ ਸਾਰੇ ਫੋਰਮ 'ਚ ਮੈਂ ਉਹ ਸਾਰੀਆਂ ਵੀਡੀਓ ਦੇਖੀਆਂ ਨੇ ਕਿਤੇ ਜ਼ਿਕਰ ਤੱਕ ਨਹੀਂ
ਹੋ ਚੁੱਕੇ ਹਾਂਜੀ
ਹਾਂ ਉਹ ਇਰੇਜ਼ ਕਰਨਾ ਚਾਹੁੰਦੇ ਨੇ
ਇਰੇਜ਼ ਕਰਨਾ ਚਾਹੁੰਦੇ ਸੀ ਗੱਲਬਾਤ ਔਰ ਦੂਸਰੀ ਜਿਹੜੀ ਗੱਲ ਉਹ ਤੋਂ ਸਾਹਮਣੇ ਆਈ ਹੈ ਕਿ ਸਾਰਾ ਜਿੱਥੇ ਵੀ ਰਿਸਪੋਂਸੀਬਿਲਟੀ ਸਿਰਫ ਵਿਦਿਆਰਥੀਆਂ ਦੀ ਹੈ
ਹਾਂ ਉਹ ਬਾਰ ਬਾਰ ਇਹੋ ਕਿਹਾ ਜਾਂਦਾ ਸੀਗਾ
ਕਿ ਕੋਈ ਰਿਸਪੋਂਸੀਬਿਲਟੀ ਨਹੀਂਗੀ ਆਈ ਮੀਨ ਜਿਸ ਤਰੀਕੇ ਦੇ ਨਾਲ ਪ੍ਰਿਯੰਕਾ ਨੇ ਵੀ ਇਹਨਾਂ ਦੀ ਪਾਰਟੀ ਚੋਣ ਤੋਂ ਬਾਅਦ ਮੈਂ ਇਹ ਕਹਿਣ 'ਚ ਕੋਈ ਕਹੂੰਗਾ ਕਿ ਜਿਹੋ ਜਿਹੇ ਪਹਿਲੇ ਵਾਅਦੇ ਕੀਤੇ ਸੀਗੇ ਉਹੋ ਜਿਹਾ ਸਾਨੂੰ ਸਾਥ ਉਹਨਾਂ ਨੇ ਨਹੀਂ ਦਿੱਤਾ ਹੈਗਾ ਸੋ ਇਹਨਾਂ ਦੀ ਕੋਈ ਆਪਣੀ ਜ਼ਿੰਮੇਵਾਰੀ ਨਹੀਂ ਪੋਲੀਟੀਸ਼ੀਅਨ ਦੀ ਬਾਕੀ ਜਿਹੜੀ ਕਾਲਜਾਂ ਦੀ ਜਿਹੜੀ ਹੋਰ ਡੋਜੀ ਕਾਲਜ ਨੇ ਧੋਖੇ ਧਾੜੀ ਉਹਦੇ ਬਾਰੇ ਕੋਈ ਖਿਲਾਫ਼ ਨਹੀਂ ਗੱਲ ਕੀਤੀ
ਹਾਂਜੀ ਉਹ ਤੇ ਜਦੋਂ ਮਰਜ਼ੀ ਬੰਦ ਹੋ ਜਾਂਦੇ ਨੇ ਮੈਨੂੰ ਅੱਜ ਹੀ ਡੇ ਟਾਈਮ ਇੱਕ ਕਾਲ ਆਈ ਸਾਡੇ ਪੰਜਾਬੀ ਜਾਣਕਾਰ ਨੇ ਲੋਕਾਂ ਨੂੰ ਵੀ ਕਾਫੀ ਨੋਨ ਨੇ ਮੈਂ ਨਾਂ ਨਹੀਂ ਉਹਨਾਂ ਦਾ ਡਿਸਕਲੋਜ਼ ਕਰਾਂਗੀ ਹਾਲੇ ਕਿਉਂਕਿ ਉਹ ਮੈਨੂੰ ਪਤਾ ਨਹੀਂ ਉਹ ਕਿਸ ਪਾਸੇ ਨੂੰ ਲਿਜਾਣਾ ਚਾਹੁੰਦੇ ਨੇ ਸਾਰੀ ਗੱਲਬਾਤ ਉਹਨਾਂ ਦੇ ਕੋਈ ਪਰਿਵਾਰ ਚੋਂ ਹੈ ਉਹ 2-3 ਹਫ਼ਤੇ ਪਹਿਲਾਂ ਹੇਸਟਿੰਗਸ 'ਚ ਕਿਸੇ ਕਾਲਜ 'ਚ ਆਏ ਨੇ ਤੋ ਉਹ ਹੁਣ ਕਾਲਜ ਬੰਦ
ਹੋ ਗਿਆ
ਬੰਦ ਹੈ ਸੋ ਇਹੋ ਜਿਹੇ ਜਿਹੜੇ ਵਰਤਾਰੇ ਨੇ ਇਹ ਰੁਕਣਗੇ ਨਹੀਂ ਜਦ ਤੱਕ ਕੋਈ ਜਿਹੜੇ ਲੋਕ ਜ਼ਮੀਨੀ ਪੱਧਰ ਤੇ ਸੰਘਰਸ਼ ਕਰਦੇ ਨੇ ਜਿਹੜੇ ਵਿਦਿਆਰਥੀ ਇਸ ਗੱਲ 'ਚੋਂ ਲੰਘ ਚੁੱਕੇ ਨੇ ਜਦ ਤੱਕ ਉਹਨਾਂ ਨੂੰ ਇੱਕ ਸਲਿਊਸ਼ਨ ਦਾ ਹਿੱਸਾ ਨਹੀਂ ਬਣਾਇਆ ਜਾਏਗਾ ਉਹ ਵਾਰ ਵਾਰ ਅਸੀਂ ਉਹ ਹੀ ਕੁਛ ਹੁੰਦਾ ਦੇਖਦੇ ਰਹਾਂਗੇ ਖੈਰ ਜਿਹੜੇ ਸਾਡੇ ਸਰੋਤੇ ਨੇ ਉਹ ਵੀ ਇੰਡੀਅਨ ਵੀਕੈਂਡਰ ਦਾ ਜਿਹੜਾ ਫੇਸਬੁੱਕ ਪੇਜ ਹੈ ਉੱਥੇ ਜਾ ਕੇ ਖੁਦ ਵੀ ਸਾਰੀਆਂ ਵੀਡੀਓਜ਼ ਦੇਖ ਸਕਦੇ ਨੇ ਔਰ ਮੈਂ ਵੀ ਉਹ ਵੀਡੀਓ ਸ਼ੇਅਰ ਕੀਤੀ ਹੈ ਆਪਣਾ ਨਾਲੇ ਲਿਖ ਕੇ ਕਿ ਚੰਗਾ ਹੁੰਦਾ ਕਿ ਅਗਰ ਜਿੰਨੇ ਵੀ ਸਮਰਥਕ ਸਨ ਵਿਦਿਆਰਥੀਆਂ ਦੇ ਨੋਟ ਜਸਟ ਮਾਈਗਰੈਂਟ ਵਰਕਰਸ ਐਸੋਸੀਏਸ਼ਨ ਦੇਸ਼ ਭਰ ਦੀਆਂ ਟ੍ਰੇਡ ਯੂਨੀਅਨਸ ਜਿੰਨੇ ਇੱਥੋਂ ਦੇ ਕ੍ਰਿਸਚਨ ਇਸਟੈਬਲਿਸ਼ਮੈਂਟਸ ਨੇ ਉਹ ਲੋਕ ਸਾਰੇ ਜਿੰਨੇ ਇੱਥੇ ਸੋਸ਼ਲ ਐਕਟਿਵਿਸਟਸ ਨੇ ਸਾਰੇ ਸ਼ਾਮਲ ਸਨ ਜਿਹੜੇ ਇੱਥੋਂ ਦੀਆਂ ਵਿਦਿਆਰਥੀ ਸੰਸਥਾਵਾਂ ਨੇ ਜਿਹੜੇ ਇੱਥੋਂ ਦੇ ਜੰਮਪਲ ਬੱਚੇ ਯੂਨੀਵਰਸਿਟੀਆਂ 'ਚ ਪੜ੍ਹਦੇ ਨੇ ਉਹਨਾਂ ਦੀਆਂ ਸੰਸਥਾਵਾਂ ਨਾਲ ਸ਼ਾਮਲ ਸਨ ਸੋ ਉਹ ਸਾਰੇ ਲੋਕਾਂ ਨੂੰ ਇਨਕਲੂਡ ਕਰਨਾ ਜ਼ਰੂਰੀ ਸੀ ਮੇਰੇ ਮੁਤਾਬਕ ਤੋ
ਮੇਰੇ ਖਿਆਲ ਨਾਲ ਉਹ ਤੁਹਾਡੇ ਸਵਾਲ ਨਹੀਂ ਸੁਣਨਾ ਚਾਹੁੰਦੇ
ਸ਼ਾਇਦ ਹਾਂ ਸ਼ਾਇਦ ਕਿਉਂਕਿ ਉਹਨਾਂ ਨੂੰ ਇਹ ਵੀ ਕਾਫੀ ਅੰਦਾਜ਼ਾ ਹੋਏਗਾ ਕਿ ਅਸੀਂ ਉੱਥੇ ਜਾ ਕੇ ਇਹ ਵੀ ਗੱਲ ਰੱਖਾਂਗੇ ਕਿ ਉਹ ਜਿਹੜੇ ਵਿਦਿਆਰਥੀ ਡਿਪੋਰਟ ਕੀਤੇ ਗਏ ਉਹਨਾਂ ਨੂੰ ਇਨਸਾਫ ਕਦੋਂ ਮਿਲਣਾ ਤੋ ਜਿਹੜੀ ਉਹ ਸੰਸਥਾ ਦੇ ਸੈਕਟਰੀ ਜਾਂ ਪ੍ਰਧਾਨ ਨੇ ਉਹ ਮੈਡਮ ਨੇ ਜਿਹੜੇ ਉਹਨਾਂ ਨੇ ਮੈਨੂੰ ਇਹ ਮੈਸੇਜ ਤਾਂ ਜ਼ਰੂਰ ਉੱਥੇ ਪਬਲਿਕ ਕਮੈਂਟ ਉਹਨਾਂ ਦਾ ਪਿਆ ਕਰ ਦਿੱਤਾ ਕਿ ਅਸੀਂ ਹੋਰ ਬਹੁਤ ਸਾਰੇ ਫੋਰਮਸ ਇਸ ਤਰ੍ਹਾਂ ਦੇ ਅੱਗੇ ਜਾ ਕੇ ਕਰਨੇ ਆ ਤੋ ਅਸੀਂ ਖਿਆਲ ਰੱਖਾਂਗੇ ਕਿ ਤੁਹਾਨੂੰ ਬੁਲਾਇਆ ਜਾਵੇ ਤੋ ਜ਼ਰੂਰ ਅਗਰ ਸਾਨੂੰ ਬੁਲਾਇਆ ਜਾਂਦਾ ਅਸੀਂ ਜ਼ਰੂਰ ਜਾ ਕੇ ਆਪਣੀ ਗੱਲਬਾਤ ਉੱਥੇ ਰੱਖਾਂਗੇ
ਬਿਲਕੁਲ ਅਨੂ ਜੀ ਇਹ ਭਵਦੀਪ ਢਿੱਲੋਂ ਨੇ ਜਿਹੜੇ ਇਹ ਕੀ ਇਹਨਾਂ ਦੀ ਹੈਗੀ ਪੋਜੀਸ਼ਨ ਇੰਡੀਅਨ
ਉਹ ਮੇਰੇ ਖਿਆਲ ਆਨਰਰੀ ਇੰਡੀਅਨ ਕਾਉਂਸਲ ਜਾਂ ਇਸ ਤਰ੍ਹਾਂ ਕੁਛ ਮਤਲਬ ਕਿ ਇੱਕ ਤਾਂ ਜਨਾਬ ਸੰਜੀਵ ਕੋਹਲੀ ਨੇ ਜਿਹੜੇ ਭਾਰਤ ਤੋਂ ਇੱਥੇ ਅੰਬੈਸਡਰ ਨੇ ਇੰਡੀਅਨ ਅੰਬੈਸਡਰ ਨੇ ਤੋ ਉਹਨਾਂ ਵਰਗਾ ਹੀ ਇੱਕ ਹੋਰ ਰੋਲ
ਥੋੜਾ ਜਿਹਾ ਸ਼ੇਅਰ ਕਰਦੇ ਸਰੋਤਿਆਂ ਦੇ ਨਾਲ ਕਿ ਜਦੋਂ ਤੁਸੀਂ ਕੰਟੈਕਟ ਕੀਤਾ ਸੀ ਇਹ ਸਟੂਡੈਂਟ ਮਸਲੇ ਦੇ ਵਿੱਚ ਕੋਹਲੀ ਹੋਣਾ ਦਾ ਕੀ ਜਵਾਬ?
ਹਾਂਜੀ ਹਾਂ, ਕਿਉਂਕਿ ਹਾਂ ਇਹ ਵੀ ਦੱਸਦਾ ਜਾਵੇ, ਸੋ ਜਿਹੜੇ ਭਵਦੀਪ ਢਿੱਲੋਂ ਨੇ ਉਹਨਾਂ ਨੂੰ ਆਕਲੈਂਡ ਵਿੱਚ ਰਿਸਪੋਂਸੀਬਿਲਟੀ ਦਿੱਤੀ ਗਈ ਹੈ ਕਿ ਜਿਹੜਾ ਉਹ ਇੰਡੀਅਨ ਹਾਈ ਕਮਿਸ਼ਨ ਦਾ ਕੰਮ ਕਰ ਹੈ ਉਹਨਾਂ ਦੀ ਨਿਗਰਾਨੀ 'ਚ ਇੱਥੇ ਹੁੰਦਾ ਹੈ, ਸੋ ਦਫ਼ਤਰ ਜਿਹੜਾ ਹੈਗਾ ਇੱਥੇ ਉਹ ਨਹੀਂ ਹੈਗਾ, ਇੰਡੀਅਨ ਵੀਕੈਂਡਰ ਦਾ ਵੀ ਆਫਿਸ ਉਸੇ ਬਿਲਡਿੰਗ 'ਚ, ਮੇਰੇ ਖਿਆਲ ਉਹ ਇੰਡੀਅਨ ਵੀਕੈਂਡਰ ਵੀ ਉਹਨਾਂ ਦਾ ਹੀ ਨਿਊਜ਼ ਪੇਪਰ ਹੈ, ਆਊਟਫਿਟ ਹੈ ਉਹਨਾਂ ਦਾ ਹੀ, ਭਵਦੀਪ ਢਿੱਲੋਂ ਦਾ ਸ਼ਾਇਦ ਮੈਂ ਸ਼ੋਰ ਨਹੀਂ ਹਾਂ। ਤੋ ਹਾਂਜੀ ਉਸ ਵਕਤ ਜਦੋਂ ਸਟੂਡੈਂਟ ਸਾਡੇ ਇੱਥੇ ਸਨ, ਹਲੇ ਉਹਨਾਂ ਨੇ ਸ਼ਾਇਦ ਮੇਰਾ ਖਿਆਲ ਚਰਚ 'ਚ ਪਨਾਹ ਨਹੀਂ ਸੀ ਲਈ, ਤੋ ਇਹ ਸੁਝਾਅ ਆਇਆ ਕਾਫੀ ਪਾਸਿਆਂ ਤੋਂ ਕਿ ਇਹ ਭਾਰਤੀ ਨਾਗਰਿਕ ਨੇ, ਸੋ ਜਿਹੜੇ ਭਾਰਤ ਦੀ ਇੱਥੇ ਹਾਈ ਕਮਿਸ਼ਨ ਹੈ ਉਹਨਾਂ ਨੂੰ ਕੰਟੈਕਟ ਕਰਕੇ ਮਦਦ ਮੰਗੀ ਜਾਵੇ। ਤੋ ਅਸੀਂ ਸੰਸਥਾਪਕ ਤੌਰ ਤੇ ਕੰਟੈਕਟ ਕੀਤਾ, ਤੋ ਅਸੀਂ ਇੱਕ ਡੈਲੀਗੇਸ਼ਨ ਬਣਾ ਕੇ ਵੀ ਭੇਜਣਾ ਚਾਹੁੰਦੇ ਸੀਗੇ ਉਦੋਂ ਇਮੀਗ੍ਰੇਸ਼ਨ ਮੰਤਰੀ ਨੂੰ, ਅਸੀਂ ਸੰਜੀਵ ਕੋਹਲੀ ਹੋਰਾਂ ਨੂੰ ਰਿਕੁਐਸਟ ਕੀਤੀ ਕਿ ਤੁਸੀਂ ਉਸ ਡੈਲੀਗੇਸ਼ਨ ਦਾ ਹਿੱਸਾ ਬਣੋ, ਤੋ ਉਹਨਾਂ ਨੇ ਉਹ ਕੰਮ ਤਾਂ ਨਹੀਂ ਕੀਤਾ, ਸਾਨੂੰ ਟਾਲਮ ਟੋਲ ਕਰਦੇ ਰਹੇ ਕਿ ਹਾਂ ਅੱਜ ਦੇਖਦੇ ਹਾਂ ਕੱਲ੍ਹ ਦੇਖਦੇ ਹਾਂ। ਔਰ ਉਸ ਤੋਂ ਬਾਅਦ ਵਿਦਿਆਰਥੀਆਂ ਨੇ ਵੀ ਇਕੱਲੇ ਇਕੱਲੇ ਨੇ ਆਪਣੇ ਸਾਰੇ ਡਾਕੂਮੈਂਟਸ ਅਟੈਚ ਕਰਕੇ ਸਾਰਿਆਂ ਜੋ ਮਸਲਾ ਉਹਨਾਂ ਨੂੰ ਭੇਜਿਆ, ਉਹਨਾਂ ਨੂੰ ਮੇਰੇ ਖਿਆਲ ਕਾਫੀ ਸਾਰਿਆਂ ਨੂੰ ਸ਼ਾਇਦ ਅਕਨੋਲੇਜਮੈਂਟ ਵੀ ਨਹੀਂ ਆਈ ਜਿਹੜੀ ਕਿ ਸਾਨੂੰ ਆ ਗਈ ਸੀ ਮਾਈਗ੍ਰੈਂਟ ਵਰਕਰ ਐਸੋਸੀਏਸ਼ਨ ਨੂੰ, ਮਤਲਬ ਕਿ ਕਿਸੇ ਤਰ੍ਹਾਂ ਦੀ ਮਦਦ ਨਹੀਂ ਕੀਤੀ ਗਈ। ਉਸ ਤੋਂ ਬਾਅਦ ਜਦੋਂ ਵਿਦਿਆਰਥੀ ਇੱਥੋਂ ਰਿਪੋਰਟ ਹੋ ਗਏ, ਫਿਰ ਮੈਂ ਮੀਡੀਆ 'ਚ ਕਿਤੇ ਪੜ੍ਹਿਆ ਕਿ ਸ਼ਾਇਦ 2015 ਜਾਂ 2016 ਵਿੱਚ ਇੱਕ ਸਕੀਮ ਜਿਹੜੀ ਇਨੀਸ਼ੀਏਟਿਵ ਲਾਂਚ ਕੀਤਾ ਗਿਆ ਸੀ ਭਾਰਤ ਸਰਕਾਰ ਵੱਲੋਂ, ਉਹਦਾ ਨਾਂ ਹੈ ਮਦਦ। ਉਹਦੇ ਤਹਿਤ ਜਿਹੜੇ ਖਾਸ ਕਰਕੇ ਇਸ ਤਰ੍ਹਾਂ ਵਿਦਿਆਰਥੀ ਬਾਹਰਲੇ ਦੇਸ਼ਾਂ 'ਚ ਪੜ੍ਹਦੇ ਨੇ, ਭਾਰਤੀ ਨਾਗਰਿਕ ਨੇ, ਉਹਨਾਂ ਨੂੰ ਜੇ ਕੋਈ ਔਕੜ ਆਉਂਦੀ ਹੈ ਤਾਂ ਉਹ ਆਪਣੇ ਹਾਈ ਕਮਿਸ਼ਨ ਨੂੰ, ਐਮਬੈਸੀ ਨੂੰ ਅਪਰੋਚ ਕਰਕੇ ਉਹ ਮਦਦ ਸਕੀਮ ਦੇ ਤਹਿਤ ਮਦਦ ਮੰਗ ਸਕਦੇ ਨੇ। ਸੋ ਇਹ ਸਾਡੇ ਵਿਦਿਆਰਥੀਆਂ ਦੇ ਡਿਪੋਰਟ ਹੋਣ ਤੋਂ ਬਹੁਤ ਪਹਿਲਾਂ ਦੀ ਉਹ ਸਕੀਮ ਜਿਹੜੀ ਹੈ ਲਾਗੂ ਸੀ, ਜਦੋਂ ਅਸੀਂ ਸੰਪਰਕ ਕੀਤਾ ਹਾਈ ਕਮਿਸ਼ਨ ਨੂੰ ਉਸ ਤੋਂ ਵੀ ਪਹਿਲਾਂ ਦੀ ਉਹ ਸਕੀਮ ਇਨ ਪਲੇਸ ਸੀ। ਸੋ ਫਿਰ ਮੈਂ ਦੁਬਾਰਾ ਸੰਪਰਕ ਕੀਤਾ ਕਿ ਸਾਡੇ ਵਿਦਿਆਰਥੀਆਂ ਨੂੰ ਉਸ ਸਕੀਮ ਬਾਰੇ ਕਿਉਂ ਨਹੀਂ ਦੱਸਿਆ ਗਿਆ ਉਦੋਂ, ਕਿਉਂਕਿ ਉਸ ਸਕੀਮ ਦੇ ਤਹਿਤ ਉਹਨਾਂ ਦੀ ਕਾਫੀ ਮਦਦ ਹੋ ਸਕਦੀ ਸੀਗੀ, ਉਹਨਾਂ ਨੂੰ ਕਿਉਂ ਨਹੀਂ ਦੱਸਿਆ ਗਿਆ ਇਹਦੇ ਬਾਰੇ। ਸੋ ਮੈਨੂੰ ਪਹਿਲਾਂ ਤਾਂ ਇੱਦਾਂ ਹੀ ਟਾਲਮ ਟੋਲ ਵਾਲਾ ਜਵਾਬ ਆਇਆ, ਮੈਂ ਦੁਬਾਰਾ ਸੰਪਰਕ ਕੀਤਾ ਕਿ ਮੈਨੂੰ ਥੋੜਾ ਰੋਬਸਟ ਜਵਾਬ ਚਾਹੀਦਾ ਹੈ। ਤੋ ਅੱਗਿਓਂ ਸੁਣਨ ਨੂੰ ਸੰਜੀਵ ਕੋਹਲੀ ਹੋਰਾਂ ਕੋਲੋਂ ਇਹੋ ਮਿਲਿਆ ਕਿ ਤੁਸੀਂ ਲੋਕ ਜਿਹੜੇ ਵਿਦਿਆਰਥੀਆਂ ਦੀ ਮਦਦ ਕਰਦੇ ਹੋ, ਸੜਕਾਂ ਤੇ ਉੱਤਰ ਆਉਂਦੇ ਹੋ, ਅਸੀਂ ਇਹੋ ਜਿਹੇ ਗੈਰ ਕਾਨੂੰਨੀ ਤਰੀਕੇ ਨਾਲ ਕੁਛ ਨਹੀਂ ਕਰ ਸਕਦੇ।
ਇਹ ਇੱਕ ਡੈਮੋਕ੍ਰੈਟਿਕ ਮੁਲਕ ਦਾ ਇੱਥੇ ਐਮਬੈਸਡਰ ਆ ਜਿਹੜਾ ਕਹਿ ਰਿਹਾ ਆ ਕਿ ਇੱਕ ਡੈਮੋਕ੍ਰੈਟਿਕ ਜਿਹੜਾ ਥੋੜਾ ਰਾਈਟ ਵਾ।
ਹਾਂਜੀ, ਸੋ ਮੈਨੂੰ ਉਹਨਾਂ ਨੂੰ
ਗਲਤ ਹੈ।
ਹਾਂਜੀ, ਉਹਨਾਂ ਨੂੰ
ਇਹ ਲੋਕ ਨੇ ਔਰਾਂ ਨੂੰ ਜੀ। ਦੂਸਰੀ ਗੱਲ ਇਹ ਵੀ ਹੈ ਕਿ ਜਿਹੜੇ ਇਹਨਾਂ ਦੇ ਰਿਪ੍ਰੈਜ਼ੈਂਟੇਟਿਵ ਨੇ ਭਵਦੀਪ ਢਿੱਲੋਂ ਵਰਗੇ, ਜਦੋਂ ਸੰਘਰਸ਼ ਚੱਲ ਰਿਹਾ ਸੀ ਉਦੋਂ ਕਿੱਥੇ ਸੀ?
ਹਾਂਜੀ ਬਿਲਕੁਲ, ਇਹਨਾਂ ਨੂੰ ਸਾਰਿਆਂ ਨੂੰ ਪਤਾ ਸੀਗਾ ਕਿ ਕੀ ਚੱਲ ਰਿਹਾ, ਕਿਉਂਕਿ ਅਸੀਂ ਲੁਕਵੇਂ ਰੂਪ ਚ ਕੁਛ ਨਹੀਂ ਕੀਤਾ ਸਾਰਾ ਪਬਲਿਕ।
ਅਸੀਂ ਪਹਿਲਾਂ ਇਹੀ ਅਸਿਊਮ ਕਰਦੇ ਸੀਗੇ ਨਾ ਕਿ ਇੱਥੇ ਦੀ ਜਿਹੜੀ ਸਰਕਾਰ ਵਾ ਉਹ ਇਸ ਰੈਕਟ ਦੇ ਵਿੱਚ ਗੋਰਖ ਧੰਦੇ ਦੇ ਵਿੱਚ ਸ਼ਾਮਲ ਵਾ। ਹੁਣ ਸਾਨੂੰ ਇਹ ਵੀ ਸ਼ੱਕ ਪੈ ਰਿਹਾ ਕਿ ਇਕੱਲੀ ਇੱਥੇ ਦੀ ਸਰਕਾਰ ਨਹੀਂ, ਹਿੰਦੁਸਤਾਨ ਦੀ ਸਰਕਾਰ ਵੀ ਇਸ ਰੈਕਟ ਦੇ ਵਿੱਚ ਸ਼ਾਮਲ ਹੈ।
ਬਿਲਕੁਲ ਹੋਏਗੀ। ਤੋ ਖੈਰ ਮੈਨੂੰ ਬੜੇ ਹੈਰਾਨੀ ਹੋਈ ਉਸ ਵਕਤ, ਅਫਸੋਸ ਵੀ ਹੁੰਦਾ ਹੈ ਕਹਿੰਦੇ ਆ ਕਿ ਮੈਨੂੰ ਜਿਹੜੇ ਭਾਰਤ ਦੇ ਹਾਈ ਕਮਿਸ਼ਨਰ ਨੇ ਉਹਨਾਂ ਨੂੰ ਇਹ ਦੱਸਣਾ ਪਿਆ ਕਿ ਇੱਥੇ ਇੱਕ ਬਿੱਲ ਆਫ ਰਾਈਟਸ ਐਕਟ ਨਾਮ ਦਾ ਇੱਕ ਕਾਨੂੰਨ ਹੈ ਜਿਹਦੇ ਤਹਿਤ ਨਿਊਜ਼ੀਲੈਂਡ 'ਚ ਕੋਈ ਵੀ ਵਿਅਕਤੀ ਜਿਹੜਾ ਚਾਹੇ ਇੱਥੇ ਉਹ ਪੱਕੇ ਤੌਰ ਤੇ ਰਹਿੰਦਾ ਹੈ ਚਾਹੇ ਥੋੜੇ ਸਮੇਂ ਲਈ ਆਇਆ, ਉਹਨੂੰ ਇਹ ਹੱਕ ਹੈ ਕਿ ਉਹ ਕਿਸੇ ਵੀ ਜਗ੍ਹਾ ਤੇ ਸ਼ਾਂਤਮਈ ਤਰੀਕੇ ਨਾਲ ਇੱਕ ਇਕੱਠ ਕਰ ਸਕਦਾ ਔਰ ਆਪਣਾ ਰੋਸ ਪ੍ਰਦਰਸ਼ਨ ਕਰ ਸਕਦਾ। ਮੈਨੂੰ ਇੱਕ ਇੰਨੇ ਉੱਚ ਅਹੁਦੇ ਤੇ ਬੈਠੇ ਇੱਕ ਸੋ ਕਾਲਡ, ਪਤਾ ਨਹੀਂ ਮੈਨੂੰ ਕਿੰਨੀ ਉਹਨਾਂ ਦੀ ਕੁਆਲੀਫਿਕੇਸ਼ਨ ਹੈ ਪਰ ਪੜ੍ਹੇ ਲਿਖੇ ਹੋਣਗੇ, ਉਹਨਾਂ ਨੂੰ ਮੈਨੂੰ ਇੱਕ ਈਮੇਲ 'ਚ ਇਹ ਦੱਸਣਾ ਪਿਆ, ਮੈਨੂੰ ਹੈਰਾਨੀ ਵੀ ਹੋਈ। ਖੈਰ ਉਸ ਤੋਂ ਬਾਅਦ ਮੈਂ ਫਿਰ ਇਹੋ ਹੀ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਮੈਨੂੰ ਠੋਸ ਕਾਰਨ ਦੱਸੇ ਜਾਣ ਕਿ ਉਹ ਜਿਹੜੇ ਵਿਦਿਆਰਥੀ ਡਿਪੋਰਟ ਹੋਏ ਆ ਉਹਨਾਂ ਨੂੰ ਮਦਦ ਇਨੀਸ਼ੀਏਟਿਵ ਦੇ ਤਹਿਤ ਤੁਸੀਂ ਕਿਉਂ ਨਹੀਂ ਹੈਲਪ ਕੀਤਾ, ਪਰ ਅੱਜ ਤੱਕ ਉਹ ਮੈਨੂੰ ਉਸ ਈਮੇਲ ਦਾ ਕੋਈ ਜਵਾਬ ਨਹੀਂ ਆਇਆ। ਤੋ ਆਉਣ ਵਾਲੇ ਸਮੇਂ 'ਚ ਦੇਖਾਂਗੇ ਕਿ ਇਹ ਜਿਹੜੀ ਤੇਲੰਗਾਨਾ ਜਾਗਰੂਤੀ ਸੰਸਥਾ ਹੈ, ਅਗਰ ਬਹੁਤ ਚੰਗਾ ਹੋਏਗਾ ਅਗਰ ਉਹ ਸਾਨੂੰ ਸਦਾ ਦਿੰਦੇ ਨੇ, ਖਾਸ ਕਰਕੇ ਵਿਦਿਆਰਥੀਆਂ ਨੂੰ ਸ਼ਾਮਲ ਕਰਦੇ ਨੇ ਜਿਹੜੇ ਡਿਪੋਰਟ ਹੋਏ ਨੇ, ਕਿਉਂਕਿ ਉਹ ਉਹਨਾਂ ਦਾ ਐਕਸਪੀਰੀਅੰਸ ਜਿਹੜਾ ਬਹੁਤ ਦਰਦਨਾਕ ਹੈ, ਪਰ ਜਿਹੜੇ ਭਵਿੱਖ 'ਚ ਵਿਦਿਆਰਥੀ ਇੱਥੇ ਆਉਣਾ ਚਾਹੁੰਦੇ ਨੇ ਉਹਨਾਂ ਲਈ ਉਹਨਾਂ ਦਾ ਐਕਸਪੀਰੀਅੰਸ ਬਹੁਤ ਵਡਮੁੱਲਾ ਹੋਏਗਾ ਕਿ ਕਿਹੋ ਜਿਹੇ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ ਵਿਦਿਆਰਥੀਆਂ
ਨਾਲੇ। ਉਹੀ ਜਿਹੜੀ ਤੁਸੀਂ ਗੱਲ ਉਹਨੂੰ ਜੀ ਪਹਿਲਾਂ ਕੀਤੀ ਹੈ ਕਿ ਹੈਦਰਾਬਾਦ ਤੇਲੰਗਾਨਾ ਸਟੇਟ ਦੇ ਵਿੱਚ ਵਾ ਜਿੱਥੋਂ ਦੇ ਉਹ ਮੋਸਟਲੀ ਵਿਦਿਆਰਥੀ ਸੀਗੇ, ਤੇ ਕਿਵੇਂ ਉਸ ਜਿੰਨੀ ਕਿ ਅਸੀਂ ਉਹਦੀ ਵੀਡੀਓ ਦੀ ਫੁਟੇਜ ਵੇਖੀ ਆ ਉਸ ਜਿਹੜਾ ਇੰਸੀਡੈਂਟ ਆ ਉਹਦਾ ਇੱਕ ਵਾਰੀ ਵਿੱਚ ਮੈਂਸ਼ਨ ਨਹੀਂ ਕੀਤਾ ਗਿਆ। ਸੋ ਅਸੀਂ ਇਹਨੂੰ ਬੜੀ ਆਪਣੇ ਵੱਲੋਂ ਅਸੀਂ ਇਹ ਸਾਰੇ ਦੇ ਇਹ ਵਰਤਾਰੇ ਨੂੰ ਬੜੀ ਸ਼ੱਕ ਦੀ ਨਜ਼ਰ ਨਾਲ ਵੇਖਦੇ ਹਾਂ ਇਹ ਕੀ ਹੋ ਰਿਹਾ ਹੈ। ਚਲੋ ਆਉਣ ਦੇ ਸਮੇਂ
ਪਰ ਫਿਰ ਵੀ ਅਗਰ ਉਹ ਆਪਣੇ ਆਉਂਦੇ ਆ ਫੋਰਮਸ 'ਚ ਸਾਨੂੰ ਇਨਵਾਈਟ ਕਰਦੇ ਆ ਜਾਂ ਕਿਸੇ ਹੋਰ ਸਪੋਰਟਰ ਨੂੰ ਜਾਂ ਸਟੂਡੈਂਟਸ ਜਿਹੜੇ ਉਹਨਾਂ ਨੂੰ ਟੈਕਨੋਲੋਜੀ ਵੀਡੀਓ ਕਾਨਫਰੰਸਿੰਗ ਦੇ ਥਰੂ ਇਨਵਾਈਟ ਕਰਦੇ ਆ, ਮੈਂ ਕਹਾਂਗੀ ਕਿ ਸਾਨੂੰ ਡੈਫੀਨੇਟਲੀ ਉਹਦੇ 'ਚ ਪਾਰਟੀਸਪੇਟ ਕਰਨਾ ਚਾਹੀਦਾ ਤਾਂ ਕਿ ਜਿਸ ਤਰ੍ਹਾਂ ਅਸੀਂ ਸਾਰੀ ਗੱਲਬਾਤ ਨੂੰ ਸਮਝਦੇ ਹਾਂ, ਜਿਸ ਤਰ੍ਹਾਂ ਅਸੀਂ ਸਲੂਸ਼ਨ ਨੂੰ ਦੇਖਦੇ ਹਾਂ, ਅਸੀਂ ਉੱਥੇ ਜਾ ਕੇ ਰੱਖ ਸਕੀਏ।
ਬਿਲਕੁਲ
ਜੀ
ਬਿਲਕੁਲ
ਹਾਂਜੀ। ਤੋ
ਨਾਲ ਮੇਰੇ ਖਿਆਲ ਜੁੜੀ ਦੀ ਜੀ ਗੱਲ ਇੱਕ ਹੋਰ ਵੀ ਕਰਦੀ ਹੈ ਕਿਉਂਕਿ ਪਿਛਲੇ ਇੱਕ ਦੋ ਮਹੀਨਿਆਂ ਦੇ ਵਿੱਚ ਖਾਸ ਕਰਕੇ ਮਾਈਗ੍ਰੈਂਟ ਵਰਕਰ ਐਸੋਸੀਏਸ਼ਨ ਦੇ ਜਿਹੜੀ ਮਦਦ ਆ ਰਹੀ ਹੈ ਬਹੁਤ ਅਨੂ ਜੀ ਪਰੇਸ਼ਾਨੀ ਵਾਲੀਆਂ ਜਿਹੜੀਆਂ ਕੇਸਿਸ ਆ ਰਹੇ ਨੇ, ਸੋ ਉਹਦੇ ਤੇ ਆਪਾਂ ਜ਼ਰੂਰ ਥੋੜੀ ਜਿਹੀ ਗੱਲਬਾਤ ਕਰੀਏ ਕਿ ਕਿਸ ਤਰੀਕੇ ਨਾਲ ਜਿਹੜਾ ਰੈਕਟ ਵਾ ਇਹ ਗੋਰਖ ਧੰਦਾ ਪੀ ਆਰ ਲੈਣ ਵਾਸਤੇ ਖਾਸ ਕਰਕੇ ਜਿਹੜੇ ਆਪਣੇ ਹਿੰਦੁਸਤਾਨੀ ਮੂਲ ਦੇ ਜਿਹੜੇ ਕਹਿ ਲਓ ਵੀ ਪਹਿਲਾਂ ਇੱਥੇ ਐਸਟੈਬਲਿਸ਼ ਹੋ ਰਹੇ ਨੇ ਉਹ ਇੱਕ ਜਿਹੜਾ ਜੋਬ ਸੈਲਿੰਗ ਦਾ
ਹਾਂ ਜੋਬ ਸੈਲਿੰਗ ਦੇ ਕੇਸਿਸ ਪਿਛਲੇ ਕੁਛ ਦਿਨਾਂ 'ਚ ਬਹੁਤ ਜ਼ਿਆਦਾ ਸਾਨੂੰ ਸੰਪਰਕ ਕੀਤਾ ਵਰਕਰਸ ਨੇ ਕਿ ਇੱਕ ਜਿਹੜੇ ਤਾਂ ਬਿਲਕੁਲ ਜ਼ਿਆਦਾ ਐਕਸਟ੍ਰੀਮ ਆ ਕਿ ਉਹ ਪੈਸੇ ਲੈ ਕੇ ਸਾਰਾ ਪੇਪਰ ਵਰਕ ਦੇ ਦਿੱਤਾ ਗਿਆ, ਇਮੀਗ੍ਰੇਸ਼ਨ ਤੋਂ ਵਰਕ ਵੀਜ਼ਾ ਵੀ ਆ ਗਿਆ 2 ਸਾਲ ਦਾ ਜਿਹੜਾ ਇੰਪਲੋਇਰ ਅਸਿਸਟਡ ਵੀਜ਼ਾ ਹੁੰਦਾ, ਪਰ ਉਹ ਜੋਬ ਕੋਈ ਵੀ ਨਹੀਂ ਹੈ ਅੱਗੇ
ਔਰ ਜਿਹੜੇ ਆਫਿਸ ਨੇ ਉਹ ਫੋਨ ਹੀ ਕੋਈ ਆਫ ਕੋਈ
ਹਾਂ ਆਫਿਸ ਬਣੇ ਪਏ
ਕਿਤੇ ਕੁਝ ਨਹੀਂ ਹੈਗਾ ਔਰ ਜਿਹੜੀ
ਸੋ ਉਹਦੇ 'ਚ ਮਸਲਾ ਇਹ ਹੈ ਕਿ ਜਿਹੜੇ ਸਾਡੇ ਮਾਈਗ੍ਰੈਂਟ ਵਰਕਰ ਵੀ ਹੈ ਮੇਰੇ ਖਿਆਲ ਉਹਨਾਂ ਨੂੰ ਵੀ ਮੈਂ ਸਮਝ ਸਕਦੀ ਹਾਂ ਕਿ ਕਿੰਨੇ ਹਾਲਾਤ ਖਰਾਬ ਨੇ ਜਿਹੜਾ ਇਸ ਹੱਦ ਤੱਕ ਉਹ ਇਹ ਸਟੈਪ ਲੈਂਦੇ ਨੇ, ਪਰ ਤੁਹਾਨੂੰ ਵੀਜ਼ਾ ਮਿਲ ਗਿਆ ਉਸ ਤੋਂ ਬਾਅਦ ਫਿਰ ਅਗਰ ਉਹ ਜੋਬ ਐਗਜ਼ਿਸਟ ਨਹੀਂ ਕਰਦੀ 2 ਨੰਬਰ 'ਚ ਹੀ ਕੰਮ ਕਰੋਗੇ ਨਾ ਜੇ ਇੱਥੇ ਤੁਸੀਂ ਗੁਜ਼ਾਰਾ ਕਰਨਾ, ਕਿਉਂਕਿ ਉਹ ਜਿਹੜੇ ਜਿਹਦੇ ਤੁਹਾਨੂੰ ਵੀਜ਼ਾ ਮਿਲਿਆ ਉਹ ਤਾਂ ਜੋਬ ਹੈ ਹੀ ਨਹੀਂ ਹੈ। ਫਿਰ ਉਹਦੇ ਲਈ ਕੀ ਕਰਦੇ ਨੇ ਉਹ ਪੈਸੇ ਹੋਰ ਦਿੰਦੇ ਨੇ ਉਹਨਾਂ ਕੰਪਨੀਆਂ ਨੂੰ ਤਾਂ ਕਿ ਉਹਨਾਂ ਦੇ ਅਕਾਊਂਟ 'ਚ ਤਨਖਾਹ ਦੇ ਵਜੋਂ ਪੈਣ ਤਾਂ ਕਿ ਉਹਨਾਂ ਦਾ ਟੈਕਸ ਪੇ ਹੋਵੇ। ਸੋ ਇੱਕ ਕੇਸ ਇਸ ਤਰ੍ਹਾਂ ਦਾ ਆਇਆ ਜਿੱਥੇ ਕਿ ਉਹ ਵੀ ਪੈਸਾ ਉਹ ਵਰਕਰ ਨੇ ਦਿੱਤਾ, ਤਨਖਾਹ ਵੀ ਕਿਸੇ ਨੇ ਕਿਤੇ ਨਹੀਂ ਪਾਈ, ਤੋ ਇਸ ਵਕਤ ਉਹ ਵਰਕਰ ਹੈ ਜਿਹੜਾ ਸਾਡਾ ਉਹ ਨਾ ਉੱਥੋਂ ਉਹਨੂੰ ਪੈਸੇ ਵਾਪਸ ਮਿਲ ਰਹੇ ਨੇ, ਵੀਜ਼ਾ ਜ਼ਰੂਰ ਹੈ ਸੋ ਲੋਫਲੀ ਕੰਟਰੀ 'ਚ ਵਰਕਰ ਰਹਿ ਸਕਦਾ ਪਰ ਆਮਦਨ ਦਾ ਕੋਈ ਸਾਧਨ ਨਹੀਂ ਹੈ।
ਔਰ ਜਿਹੜੇ ਉਹਨੂੰ ਅਸੀਂ ਅਮਾਊਂਟ ਦੀ ਗੱਲ ਕਰ ਰਹੇ ਹਾਂ 15,000 20,000 25,000 30,000 ਵੱਡੇ ਅਮਾਊਂਟ ਨੇ
ਜੀ ਜੀ।
ਔਰ ਜਿਹੜੇ ਕਿ ਅਸੀਂ ਸਭ ਤੋਂ ਜਿਹੜੀ ਵੱਡੀ ਪ੍ਰੋਬਲਮ ਇਹ ਹੈ ਕਿ ਉਹ ਜਿਹੜਾ ਰੈਕਟ ਵਾ ਉਹ ਬਹੁਤ ਹੀ ਕਮਾਲ ਦਾ ਕਮਾਲ ਤੇ ਨਹੀਂ ਕਹਿਣਾ ਚਾਹੀਦਾ, ਬਹੁਤ ਘਟੀਆ ਤਰੀਕੇ ਨਾਲ ਕੰਮ ਕਰਦੇ ਆ। ਜਿਸ ਤਰੀਕੇ ਦੇ ਨਾਲ ਉਹ ਪੇਮੈਂਟ ਨੇ ਜਿਹੜੀਆਂ ਨੇ ਇੰਡੀਆ 'ਚ ਵੀ ਲੈਂਦੇ ਆ, ਇੱਥੇ ਵੀ ਲੈਂਦੇ ਆ, ਵਿੱਚ ਇੱਕ ਬੰਦਾ ਵੀ ਵਿੱਚ ਰੱਖਦੇ ਆ,
ਕਈ ਇੱਕ ਤੋਂ ਵੱਧ ਨੇ, ਕਈ ਅਲੱਗ ਅਲੱਗ ਰੂਟ ਰੱਖੇ ਹੋਏ ਨੇ ਉਹਨਾਂ ਨੇ ਪੇਮੈਂਟ ਲੈਣ ਦੇ ਤਾਂ ਕਿ ਉਹ ਜਲਦੀ ਫੜੇ ਨਾ ਜਾਣ।
ਵੇਖੋ ਅਨੂ ਜੀ, ਅਸੀਂ ਕਿਸੇ ਦੈਵੀ ਸ਼ਕਤੀ 'ਤੇ ਵਿਸ਼ਵਾਸ ਰੱਖਦੇ ਨਹੀਂ, ਪਰ ਇੱਕ ਕੁਦਰਤ ਦਾ ਨਿਯਮ ਆ ਕਿ ਕਹਿੰਦੇ ਕਿ ਵਟ ਗੋਜ਼ ਅਰਾਊਂਡ ਕਮਜ਼ ਅਰਾਊਂਡ, ਕਿ ਇਹ ਕੁਦਰਤ ਦਾ ਇੱਕ ਨਿਯਮ ਹੈ ਕਿ ਜੋ ਤੁਸੀਂ ਕਰਦੇ ਹੋ ਨਾ ਤੁਹਾਨੂੰ ਕਦੀ ਕਦੀ ਝੱਲਣਾ ਪੈਂਦਾ। ਸੋ ਜਿਹੜੇ ਲੋਕ ਇਹੋ ਜਿਹੇ ਕੰਮ ਧੰਦੇ ਕਰ ਰਹੇ ਨੇ ਮਿੱਤਰੋ, ਜ਼ਿੰਦਗੀ ਕੋਈ ਬਾਹਲੀ ਵੱਡੀ ਨੀਗੀ, ਤੁਹਾਡੇ ਬੱਚਿਆਂ ਵਰਗੇ ਨੇ ਜਿਹਨਾਂ ਨੇ ਤੁਸੀਂ ਇਹ ਧੋਖਾਧੜੀਆਂ ਕਰ ਰਹੇ ਹੋ, ਅਤੇ ਬਾਜ ਆ ਜਾਓ, ਨਹੀਂ ਤੇ ਇਹ ਲੋਕ ਬਹੁਤ ਦੇਰ ਤੱਕ ਇਹ ਗੱਲਾਂ ਸਹਿਣਗੇ ਨੀ, ਇਹਨਾਂ ਦੇ ਤੁਹਾਡੇ ਜਿਹੜੇ ਕੌਨਸੀਕੁਐਂਸਿਸ ਆ ਤੁਹਾਨੂੰ ਭੁਗਤਣੇ ਪੈਣਗੇ।
ਇੱਕ ਇਹਦੇ 'ਚ ਜਿਹੜਾ ਹੱਲ ਉਹ ਮੈਨੂੰ ਲੱਗਦਾ ਨਹੀਂ ਕਿ ਆਉਂਦੇ ਸਮੇਂ 'ਚ ਜਲਦੀ ਹੋਏਗਾ, ਜਿਹਨੂੰ ਅਸੀਂ ਕਲਾਸ ਐਕਸ਼ਨ ਜਾਂ ਮੈਸ ਐਕਸ਼ਨ ਕਹਿੰਦੇ ਹਾਂ ਕਿ ਇੱਕ ਲੋਕਾਂ ਦੀ ਜਿਹੜੀ ਮੁਹਿੰਮ ਬਣਦੀ ਹੈ। ਅਗਰ ਮਾਈਗ੍ਰੈਂਟ ਵਰਕਰ ਵੀ ਜਿਹੜੇ ਥੋੜ੍ਹਾ ਜਿਹਾ ਇਕੱਠ ਉਹਨਾਂ ਦਾ ਕੋਈ ਸੰਗਠਨ ਹੋਵੇ ਔਰ ਇੱਦਾਂ ਦੀਆਂ ਜੋਬਸ ਉਹਨਾਂ ਨੂੰ ਕਹਿਣ ਹਾਂ ਸਾਨੂੰ ਜੋਬ ਦਿਓ ਅਸੀਂ ਕੰਮ ਕਰਨਾ ਹੈ, ਪਰ ਇਹ ਨਿਊਜ਼ੀਲੈਂਡ ਦੇ ਕਾਨੂੰਨ ਦੇ ਖਿਲਾਫ ਹੈ ਕਿ ਤੁਸੀਂ ਕਿਸੇ ਕੋਲੋਂ ਪੈਸੇ ਲੈਂਦੇ ਹੋ ਕਿ ਤੇਰਾ ਵੀਜ਼ਾ ਲਵਾਵਾਂਗੇ ਤੈਨੂੰ ਜੋਬ ਦਵਾਵਾਂਗੇ। ਜਿਹੜੇ ਉਹ ਇੰਪਲੋਇਰ ਇਸ ਤਰ੍ਹਾਂ ਕਰਦੇ ਨੇ ਉਹ ਕਾਨੂੰਨ ਤੋੜ ਰਹੇ ਨੇ। ਔਰ ਖੈਰ ਇਹ ਵੀ ਸਾਨੂੰ ਕਹਿਣਾ ਪਏਗਾ ਕਿ ਜਿਹੜੇ ਉਹ ਵਰਕਰ ਇਸ ਤਰ੍ਹਾਂ ਪੈਸੇ ਦਿੰਦੇ ਨੇ ਕਾਨੂੰਨ ਉਹ ਵੀ ਤੋੜ ਰਹੇ ਨੇ, ਪਰ ਦੋਨਾਂ ਦੇ ਹਾਲਾਤ 'ਚ ਫਰਕ ਹੈ ਜ਼ਮੀਨ ਅਸਮਾਨ ਦਾ।
ਤਾੜੀ ਦੋਨਾਂ ਹੱਥਾਂ ਨੇ ਨਹੀਂ ਵੱਜਦੀ ਤਾੜੀ ਇੱਥੇ।
ਹਾਂ ਪਰ ਇੱਥੇ ਇਹ ਹੈ ਕਿ ਇੱਕ ਪਾਰਟੀ ਦੇ ਹੱਥ ਜਿਹੜੇ ਆ ਨਾ ਉਹ ਕੱਟ ਕੇ ਸੁੱਟ ਦਿੱਤੇ ਗਏ ਆ, ਸੋ ਇੱਕੋ ਹੀ ਪਾਰਟੀ ਹੈ ਜਿਹੜੀ ਪਾਵਰਫੁਲ ਇੰਪਲੋਇਰ ਜਿਹੜੀ ਤਾੜੀ ਵਜਾ ਰਹੀ ਹੈ ਇੱਥੇ।
ਬਿਲਕੁਲ 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 ਅਨੂ ਜੀ। ਆਪਾਂ ਦੂਸਰੇ ਟੌਪਿਕ ਤੇ।
ਹਾਂਜੀ, ਸੀਰੀਆ ਦੀ ਜਿਹੜੀ
ਦੋਸਤੋ, ਇਹ ਬੜਾ ਇੱਕ ਅਜੀਬੋ ਗਰੀਬ ਜਿਹੜਾ ਮੈਂ ਵਤੀਰਾ ਫੇਸਬੁੱਕ ਤੇ ਵੇਖਿਆ, ਮੈਂ ਖੈਰ 5-6 ਸਾਲ ਹੋ ਗਏ ਮੈਨੂੰ ਫੇਸਬੁੱਕ ਤੇ, ਤੇ ਜਿਹੜੇ ਮੋਸਟਲੀ ਮੇਰੇ ਜਿਹੜੀ ਫਰੈਂਡ ਲਿਸਟ ਨੇ ਉਹ ਆਪਣੇ ਪ੍ਰੋਗਰੈਸਿਵ ਕਿਸਮ ਦੇ ਲੋਕ ਨੇ, ਅਗਾਂਹ ਵਧੂ ਕਿਸਮ ਦੇ ਨੌਜਵਾਨ ਨੇ, ਉਮਰਾਂ ਵਾਲੇ ਵੀ ਨੇ ਜਿਨ੍ਹਾਂ ਨੂੰ ਉਮਰਾਂ ਦਾ ਤਜਰਬਾ ਵੀ ਹੈ। ਇੱਕ ਬੜਾ ਹੀ ਅਜੀਬੋ ਗਰੀਬ ਇੱਕ ਜੇ ਉਹ ਨੌਜਵਾਨ ਹੁਣ ਸੁਣਦੇ ਹੋਣ ਤੇ ਇੱਕ ਨੋਮ ਚੌਮਸਕੀ ਹੁਣਾਂ ਦੀ ਕਿਤਾਬ ਵੀ ਹੈ ਤੇ ਉਸੇ ਡਾਕੂਮੈਂਟਰੀ ਵੀ ਬਣੀ ਹੈ ਉਹਦਾ ਨਾਂ ਹੈ ਮੈਨੂਫੈਕਚਰਿੰਗ ਕੰਸੈਂਟ ਕਿ ਲੋਕਾਂ ਦੀ ਸਹਿਮਤੀ ਜਿਹੜੀ ਹੈ ਉਹ ਕਿੱਦਾਂ ਮੈਨੂਫੈਕਚਰ ਕਿਵੇਂ
ਬਣਾਈ
ਜਾਂਦੀ ਹੈ ਤੇ ਉਹ ਬੇਸਿਕਲੀ ਬਣਾਈ ਜਾਂਦੀ ਹੈ ਮੀਡੀਆ ਦੇ ਥਰੂ ਇਹ ਕਿਤਾਬ ਉਹਨਾਂ ਨੇ 70 ਦੇ ਦਹਾਕੇ ਚ ਲਿਖੀ ਸੀ
ਲੋਕਾਂ ਨੂੰ ਪ੍ਰਭਾਵਿਤ ਕੀਤਾ ਜਾਂਦਾ
ਗਲਤ ਤਰੀਕੇ ਨਾਲ ਇੱਕ ਗਲਤ ਉਹਨਾਂ ਦੀ ਜਿਹੜੀ ਕੰਸੈਂਟ ਆ ਸਹਿਮਤੀ ਆ ਉਹ ਉਹਨਾਂ ਕੋਲ ਸਿਮਥੀ ਲਈ ਜਾਂਦੀ ਹੈ ਕਿਸੇ ਬੜੇ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ ਸੋ ਇਹ ਅਨੂ ਜੀ ਪਿਛਲੇ ਤਿੰਨਾਂ ਚੌਂ ਹਫ਼ਤਿਆਂ ਦੇ ਵਿੱਚ ਮੈਂ ਖਾਸ ਕਰਕੇ ਜਿਹੜੇ ਅਗਾਂਹ ਵਧੂ ਜਿਹੜੇ ਨੌਜਵਾਨ ਪੰਜਾਬ ਤੋਂ ਮਿਲੇ ਹੋਏ ਆ ਉਹਨਾਂ ਨੇ ਜੀ ਬਿਲਕੁਲ ਸਿਰਾ ਲਾ ਤਾ ਕਿ ਉਹ ਸੀਰੀਆ ਦੇ ਵਿੱਚ ਜਿਹੜੀ ਜੰਗ ਚੱਲ ਰਹੀ ਹੈ ਉਹਦੇ ਵਿੱਚ ਖਾਸ ਕਰਕੇ ਜਿਹੜੇ ਬੱਚਿਆਂ ਦੇ ਇਮੇਜਸ ਨੇ ਬੱਚਿਆਂ ਦੀਆਂ ਜਿਹੜੀਆਂ ਫੋਟੋਆਂ ਨੇ
ਵੀਡੀਓਜ਼ ਵੀ
ਅੰਗ ਕੱਟੇ ਹੋਏ ਆ ਉਹ ਕਿਸੇ ਨੇ ਹੱਡੀਆਂ ਉਹਨਾਂ ਦੇ ਮੂੰਹ ਦੇ ਉੱਪਰ ਬੁਰੀ ਹਾਲਤ ਮਤਲਬ ਬਹੁਤ ਹੀ ਹੋਰਿਫਿਕ ਪਿਕਚਰਸ ਨੇ ਮਤਲਬ ਕਈ ਸਾਥੀਆਂ ਨੇ ਤੇ ਬਿਲਕੁਲ ਆਪਣਾ ਜਿਹੜਾ ਫੇਸਬੁੱਕ ਦਾ ਪੇਜ ਵੀ ਉਹ ਫੋਟੋਆਂ ਪਾ ਲਈਆਂ ਔਰ ਇਹ ਗੱਲ ਦੀ ਕਾਫੀ ਹੈਰਾਨੀ ਹੋਈ ਹੈ ਕਿ ਬਿਲਕੁਲ ਸਿਰਫ 5-10 ਮਿੰਟ ਵੀ ਹੀ ਤੁਸੀਂ ਲਾਏ ਹੁੰਦੇ ਤੇ ਸ਼ਾਇਦ ਰਿਐਲਿਟੀ ਪਤਾ ਲੱਗਦੀ ਕਿ ਇਹ ਸਾਰੀ ਜਿਹੜੀ ਆ ਇਹਦੇ ਪਿੱਛੇ ਹੱਥ ਕੇਸ ਕਿਹਨਾਂ ਸੰਸਥਾਵਾਂ ਦਾ ਆ ਔਰ ਕੰਫਲੈਕਟ ਐਕਚੁਲੀ ਹੈ ਕੀ ਆ ਕਿਹਨਾਂ ਦੇ ਖਿਲਾਫ ਤੁਸੀਂ ਸੰਘਰਸ਼ ਕਰਨਾ ਆ ਔਰ ਬੜਾ ਅਫਸੋਸ ਹੋ ਰਿਹਾ ਕਿ ਜਿਸ ਤਰੀਕੇ ਦੇ ਨਾਲ ਸੀਰੀਆ ਦੀਆਂ ਅਨੂ ਜੀ ਆਪਾਂ ਪਹਿਲਾਂ ਮੇਰੇ ਖਿਆਲ ਪ੍ਰੋਗਰਾਮ ਚਲਾ ਲਈਏ ਸੋ ਦੋਸਤੋ ਜਿਹੜਾ ਇਹ ਕੰਫਲੈਕਟ ਹੈ ਐਕਚੁਲੀ ਇਹ ਸ਼ੁਰੂ ਕਿੱਥੋਂ ਹੋਇਆ ਅਸੀਂ ਇੱਕ ਸਾਲ ਪਹਿਲਾਂ ਇਹ 'ਤੇ ਪ੍ਰੋਗਰਾਮ ਕੀਤਾ ਸੀਗਾ ਸੋ ਉਹ ਆਪਾਂ ਪਹਿਲਾਂ ਸੁਣ ਲੈਂਦੇ ਹਾਂ ਫਿਰ ਜਿਹੜੀ ਹੋਣ ਵਾਲਾ ਜਿਹੜਾ ਇਹ ਸਾਰਾ ਵਰਤਾਰਾ ਹੋ ਰਿਹਾ ਆ ਉਹਦੇ ਬਾਰੇ ਆਪਾਂ ਜ਼ਰੂਰ ਗੱਲਬਾਤ ਕਰਾਂਗੇ
ਠੀਕ ਇੱਕ ਵਾਰ ਫਿਰ ਸਾਰੇ ਹੀ ਸੁਣਨ ਵਾਲਿਆਂ ਨੂੰ ਸਲਾਮ ਆਖਦੇ ਹਾਂ ਅਸੀਂ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ ਤੁਸੀਂ ਸਾਡੇ ਨਾਲ ਸ਼ਾਮਿਲ ਹੋ ਇਹ ਪ੍ਰੋਗਰਾਮ ਹਰ ਸੋਮਵਾਰ ਸ਼ਾਮ 5 ਵਜੇ ਤੋਂ 5:55 ਤੱਕ ਤੁਸੀਂ ਸਾਡੇ ਨਾਲ ਸੁਣਦੇ ਹੋ ਪਲੈਨਟ 104.6 FM ਤੋਂ ਭਾਰਤੀ ਜੀ ਵੀ ਸਾਡੇ ਨਾਲ ਸ਼ਾਮਿਲ ਨੇ ਉਹਨਾਂ ਦਾ ਵੀ ਸਵਾਗਤ ਹੈ ਤੋ ਜਿਸ ਤਰ੍ਹਾਂ ਕਿ ਮੈਂ ਸ਼ੁਰੂ ਵਿੱਚ ਜ਼ਿਕਰ ਕੀਤਾ ਕਿ ਅਸੀਂ ਗੱਲ ਕਰਨ ਜਾ ਰਹੇ ਹਾਂ ਜਿਹੜਾ ਇੱਕ ਦੋ ਦਿਨ ਪਹਿਲਾਂ ਸੀਰੀਆ ਉੱਪਰ ਹਮਲਾ ਕੀਤਾ ਗਿਆ USA ਦੁਆਰਾ ਉੱਥੋਂ ਦੇ ਜਿਹੜੇ ਨਵੇਂ ਰਾਸ਼ਟਰਪਤੀ ਬਣੇ ਨੇ ਟਰੰਪ ਉਹਨਾਂ ਨੇ ਹਾਲਾਂਕਿ ਕਿਹਾ ਸੀ ਕਿ ਇਸ ਤਰ੍ਹਾਂ ਦਾ ਕੁਛ ਨਹੀਂ ਕਰਾਂਗੇ ਅਮੈਰੀਕਾ ਫਸਟ ਮੇਕ ਅਮੈਰੀਕਾ ਅਗੇਨ ਇਸ ਤਰ੍ਹਾਂ ਦੇ ਉਹਨਾਂ ਨੇ ਸਲੋਗਨ ਜਿਹੜੇ ਦਿੱਤੇ ਸੀ ਸੋ ਅਮੈਰੀਕਾ ਫਸਟ ਮੈਨੂੰ ਲੱਗਦਾ ਹਮੇਸ਼ਾ ਹੀ ਰਿਹਾ ਬਾਕੀ ਦੇਸ਼ਾਂ 'ਤੇ ਧੱਕਾ ਕਰਨ ਲਈ ਸ਼ਾਇਦ ਉਹੋ ਹੀ ਰਵਾਇਤ ਇਹਨਾਂ ਨੇ ਵੀ ਤੋਰੀ ਰੱਖਣੀ ਆ ਸੋ ਇਸ ਕਿਸਮ ਦੀ ਗੱਲਬਾਤ ਮੇਰੇ ਖਿਆਲ ਭਾਰਤੀ ਜੀ ਤੁਹਾਡੇ ਕੋਲ ਥੋੜ੍ਹੀ ਜ਼ਿਆਦਾ ਡਿਟੇਲ ਹੈ ਇਸ ਮਸਲੇ ਦੀ
ਬੇਸਿਕਲੀ ਜਿਹੜੇ ਰੀਸੈਂਟ ਪਿਛਲੇ ਹਫ਼ਤੇ ਜਿਹੜਾ ਅਟੈਕ ਹੋਇਆ ਅਮਰੀਕਾ ਨੇ ਮਿਜ਼ਾਈਲਾਂ ਨਾਲ ਅਟੈਕ ਕੀਤਾ ਸੀਰੀਆ ਦੇ ਉੱਪਰ ਬਲਦੀ ਤੇ ਤੇਲ ਪਾਉਣ ਵਾਲਾ ਜਿਹੜਾ ਗੱਲ ਕੀਤੀ ਹੈ ਬੜੀ ਅਨੂ ਜੀ ਪਹਿਲਾਂ ਤੇ ਵੇਖੋ ਇਹ ਕੋਈ ਗੱਲ ਬਿਲਕੁਲ ਲੁਕੀ ਛੁਪੀ ਨਹੀਂ ਹੈ ਕਿ ਜਿਹੜੀ ਜਿਹੜੀ ISIS ਜਿਹੜੀ ਇਸਲਾਮਿਕ ਸਟੇਟ ਵਾ ਉਹਦੀ ਕ੍ਰੀਏਸ਼ਨ ਜਿਹੜੀ ਆ ਅਮਰੀਕਾ ਦੀਆਂ ਏਜੰਸੀਆਂ ਨਹੀਂ ਕੀਤੀ ਹੈ ਔਰ ਕਿੰਨੀ ਵਡੰਬਣ ਵਾਲੀ ਗੱਲ ਇਹ ਹੈ ਕਿ ਇੱਕ ਪਾਸੇ ਤੇ ਇਹ ਕਹਿ ਰਹੇ ਨੇ ਕਿ ਅਸੀਂ ISIS ਨੂੰ ਇਸਲਾਮਿਕ ਸਟੇਟ ਨੂੰ ਸਾਰੇ ਰੀਜਨ ਦੇ ਵਿੱਚੋਂ ਖਤਮ ਕਰਨਾ ਚਾਹੁੰਦੇ ਹਾਂ ਤੇ ਦੂਸਰੇ ਪਾਸੇ ਜਿਹੜਾ ਬਲਰ ਅਰਸ਼ਾਦ ਹੈ ਜਿਹੜਾ
ਬਸ਼ਰ
ਅਲ ਅਸਾਦ ਸੀਰੀਆ ਦਾ ਉਹ ਵੀ ISIS ਨੂੰ ਖਤਮ ਕਰਨਾ ਚਾਹੁੰਦਾ ਹੈ
ਸੋ ਦੋਨਾਂ ਦਾ ਜਿਹੜਾ ਮੇਨ ਗੋਲ ਹੈ ਇੱਕੋ ਹੀ ਹੈ ਕਿ ISIS ਨੂੰ ਖਤਮ ਕਰਨਾ
ਹਾਂ ਪਰ ਇਹ ਉਹ ਲਾਉਣਾ ਕਿਉਂ ਚਾਹੁੰਦੇ ਆ
ਹਾਂ ਉਹਨੂੰ ਕਿਉਂ ਹਟਾਉਣਾ ਚਾਹੁੰਦੇ ਆ
ਸੋ ਅਨੂ ਜੀ ਆਪਾਂ ਥੋੜੇ ਜਿਹੇ ਇਹਦੇ ਵਿੱਚ ਬੈਕਗ੍ਰਾਉਂਡ 'ਚ ਜਾਵਾਂਗੇ ਕਿ ਅਸਲ ਦੇ ਵਿੱਚ ਖਾਸ ਕਰਕੇ ਜਿਹੜੇ ਪੰਜਾਬੀ ਸਰੋਤੇ ਆ ਮੈਨੂੰ ਲੱਗਦਾ ਵੀ ਇਹ ਇਹ ਬੜੀ ਆਸਾਨੀ ਦੇ ਨਾਲ ਜਿਹੜਾ ਜਿਹਨੂੰ ਆਪਾਂ ਅੰਗਰੇਜ਼ੀ 'ਚ ਕਹਿੰਦੇ ਕਿ ਕਨੈਕਟ ਦ ਡੋਟਸ ਇਹਦਾ ਕਨੈਕਸ਼ਨ ਬੜਾ ਛੇਤੀ ਬਣਾ ਲੈਣਗੇ ਵੀ ਇਹ ਕੰਫਲਿਕਟ ਹੈ ਕੀ ਹੈ ਵੇਖੋ ਅਨੂ ਜੀ ਜਿੱਥੇ ਮਰਜ਼ੀ ਦੁਨੀਆਂ ਦੇ ਵਿੱਚ ਜਿਹੜੀ ਸਾਡੀ ਪਹਿਲੀ ਜਿਹੜੀ ਸਾਡੀ ਹੈਗੀ ਉਹ ਜਨਮਦਾਤਾ ਸਾਡੀ ਧਰਤੀ ਹੈ ਸਾਡੀ ਧਰਤੀ ਮਾਂ ਆ ਔਰ ਧਰਤੀ ਮਾਂ ਦੇ ਕੋਲ ਲਿਮਿਟਿਡ ਰਿਸੋਰਸਿਸ ਨੇ ਔਰ ਉਹ ਜਿਹੜੇ ਰਿਸੋਰਸਿਸ ਨੇ ਚਾਹੇ ਉਹ ਵਾਟਰ ਰਿਸੋਰਸਿਸ ਹੋ ਗਿਆ ਚਾਹੇ ਉਹ ਜ਼ਮੀਨ ਦੇ ਜੋ ਵੀ ਜਿੰਨੇ ਵੀ ਜੋ
ਕੁਦਰਤੀ
ਸਰੋਤ ਨੇ ਉਹਨਾਂ ਦੀ ਜਿਹੜੀ ਡਿਸਟ੍ਰੀਬਿਊਸ਼ਨ ਆ ਉਹ ਇਕੁਅਲੀ ਹਰ ਇੱਕ ਦੇ ਵਾਸਤੇ ਸਾਂਝੀ ਹੈ ਪਰ ਜਦੋਂ ਦਾ ਇਹ ਸਿਸਟਮ ਜਿਹੜਾ ਕੈਪੀਟਲਿਜ਼ਮ ਦਾ ਸਾਮਰਾਜਵਾਦ ਸਿਸਟਮ ਜਿਹੜਾ ਸ਼ੁਰੂ ਹੋਇਆ ਇਹਨਾਂ ਨੇ ਉਹ ਜਿਹੜੇ ਕੁਦਰਤੀ ਸਰੋਤ ਆ ਉਹਨਾਂ ਦੀ ਲੁੱਟ ਸੁੱਟ ਸਿਰਫ ਆਪਣੇ ਮੁਫਾਦਾਂ ਵਾਸਤੇ ਆਪਣਾ ਜਿਹੜਾ ਸਰਮਾਇਆ ਉਹਨੂੰ ਵਧਾਉਣ ਵਾਸਤੇ ਹਮੇਸ਼ਾ ਦੁਨੀਆਂ ਦੇ ਵਿੱਚ ਚਾਹੇ ਉਹ ਬ੍ਰਿਟਿਸ਼ ਸਾਮਰਾਜਵਾਦ ਦੀ ਗੱਲ ਕਰਦੇ ਹੋ ਹੁਣ ਵੀ ਉਹੀ ਸਾਮਰਾਜਵਾਦ ਦੇ ਜਿਹੜੇ ਢੰਗ ਉਹ ਵੱਖਰੇ ਵੱਖਰੇ ਨੇ ਸੋ ਅਨੂ ਜੀ ਬੇਸਿਕਲੀ ਦੁਨੀਆਂ ਦੇ ਵਿੱਚ ਦੋ ਰੀਜਨ ਨੇ ਜਿਹੜੇ ਇਹੋ ਜਿਹੇ ਨੇ ਜਿੱਥੇ ਜਿਹੜੀ ਪਾਣੀ ਦੀ ਜਿਹੜੀ ਸੱਤਾ ਸਤਾ ਜਿਹੜੀ ਚਾਹੇ ਉਹ ਜ਼ਮੀਨ ਦੇ ਉੱਪਰ ਹੋਵੇ ਤੇ ਚਾਹੇ ਜ਼ਮੀਨ ਦੇ ਹੇਠਾਂ ਹੋਵੇ ਉਹ ਦੋ ਰੀਜਨ ਇਹੋ ਜਿਹੇ ਨੇ ਇੱਕ ਜਿਹੜਾ ਜਿਹਨੂੰ ਆਪਾਂ ਕਹਿੰਦੇ ਹਾਂ ਟਾਈਗਰਿਸ ਜਿਹੜਾ ਟਾਈਗਰਿਸ ਰਿਵਰ ਜਿਹੜੀ ਸਾਰੀ ਸਭਿਅਤਾ ਦਾ ਦੁਨੀਆਂ ਦੀ ਜਿਹੜੀ ਸਭਿਅਤਾ ਦਾ ਉਹ ਜਿਹੜਾ ਟਾਈਗਰਿਸ ਰਿਵਰ ਆ ਜਿਹਨੂੰ ਪੁਰਾਣੇ ਸਮੇਂ ਦੇ ਵਿੱਚ ਫਰਟਾਈਲ ਕ੍ਰੈਸੈਂਟ ਕਿਹਾ ਜਾਂਦਾ ਸੀ ਜਿਹੜਾ ਅਰਬ ਦੇ ਵਿੱਚੋਂ ਇਹਨਾਂ ਸੀਰੀਆ ਇਰਾਕ ਇਰਾਨ ਟਰਕੀ ਇਹ ਰੀਜਨ ਦੇ ਵਿੱਚੋਂ ਸਾਰਾ ਸਭਿਅਤਾ ਸ਼ੁਰੂ ਹੁੰਦੀ ਹੈ ਉਹ ਦਰਿਆ ਦੇ ਆਲੇ ਦੁਆਲੇ ਜਿਹੜੀ ਇਹ ਸਭਿਅਤਾ ਸ਼ੁਰੂ ਹੁੰਦੀ ਹੈ ਉਹ ਜਿਹੜਾ ਇਹ ਜਿਹੜਾ ਇੱਕ ਇੱਕ ਜਿਹੜਾ ਬੇਸਨ ਹੈਗਾ ਆ ਜਿਹਨੂੰ ਆਪਾਂ ਟਾਈਗਰਿਸ ਯੂਫਰੇਤੀ ਵਾਲਾ ਜਿਹੜਾ ਬੇਸਨ ਬਹੁਤ ਵੱਡਾ ਬੇਸਨ ਹੈ ਬੇਸਨ ਆਪਾਂ ਪੱਤਣ ਕਵਾਂਗੇ ਜਿਵੇਂ ਤੁਸੀਂ ਹਰੀਕੇ ਪੱਤਣ ਕਹਿ ਲਓ ਪੰਜਾਬ ਦੇ ਵਿੱਚ ਹਰੀਕੇ ਪੱਤਣ ਔਰ ਉਹਦੇ ਵਿੱਚ ਜਿਹੜਾ ਇਹ ਹੈਗੀ ਨੂੰ ਜੀ ਰਿਪੋਰਟ ਹੈਗੀ ਆ ਜਿਹੜੇ ਸੈਟੇਲਾਈਟ ਤੋਂ ਜਿਹੜੀ ਲਈ ਜਾਂਦੀ ਹੈ 2003 ਤੋਂ ਲੈ ਕੇ ਤੇ 2009 ਤੱਕ ਇਹ ਜੋ ਇਹ ਸੰਸਥਾ ਦਾ ਨਾਂ ਹੈਗਾ ਆ ਗ੍ਰੇਸ ਕਰਕੇ ਸੰਸਥਾ ਦਾ ਨਾਂ ਚਲੋ ਐਨੀਵੇ ਉਹ ਦੁਨੀਆਂ ਦੇ ਦੋ ਇਹ ਪਾਣੀ ਦੇ ਰਿਸੋਰਸ ਨੇ ਇੱਕ ਪੰਜਾਬ ਤੇ ਦੂਸਰਾ ਇਹ ਜਿਹੜਾ ਯੂਫਰੇਤੀ ਵਾਲਾ ਜਿਹੜਾ ਰੀਜਨ ਹੈ ਜਿਹੜੇ ਸਭ ਤੋਂ ਜ਼ਿਆਦਾ ਛੇਤੀ ਖਤਮ ਹੋ ਰਹੇ ਨੇ ਕ੍ਰਾਈਸਿਸ ਇੰਨਾ ਜ਼ਿਆਦਾ ਖਤਰਨਾਕ ਔਰ ਜਿਹੜਾ ਓਬਵੀਅਸਲੀ ਜਿਹੜਾ ਜਿਹੜਾ ਪਾਣੀ ਨੂੰ ਜਿਹੜਾ ਵਰਤਣ ਵਾਲਾ ਜਿਹੜਾ ਮੇਨ ਸਭ ਤੋਂ ਪਹਿਲਾ ਕੈਂਡੀਡੇਟ ਹੋਊਗਾ ਉਹ ਕਿਸਾਨ ਹੁੰਦਾ ਹੈ
ਬਿਲਕੁਲ ਹਾਂ ਪੰਜਾਬ ਦੀ ਜਿਹੜੀ ਹਾਲਤ ਹੈ ਇਸ ਵਕਤ ਉਹ ਤੋਂ ਸਾਡੇ ਸਾਰੇ ਸਰੋਤੇ ਜਾਣੂ ਨੇ ਬਖੂਬੀ ਜਾਣੂ ਨੇ
ਬਿਲਕੁਲ ਜਾਣੂ ਨੇ ਸੋ ਇਹ ਜਿਹੜਾ 2003 ਤੋਂ ਲੈ ਕੇ 2009 ਤੱਕ ਖਾਸ ਕਰਕੇ ਜਦੋਂ ਅਸੀਂ ਗੱਲ ਕਰਦੇ ਹਾਂ ਟਾਈਗਰਿਸ ਯੂਫਰੇਤੀ ਇਹ ਜਿਹੜਾ ਬੇਸਨ ਆ ਜਿਹੜਾ ਵੱਡਾ ਤਲਾਬ ਕਹਿ ਸਕਦੇ ਹਾਂ ਵੱਡੀ ਹਾਂਜੀ ਉਹਦੇ ਵਿੱਚੋਂ 117 ਮਿਲੀਅਨ ਏਕਰ ਫੀਟ ਦਾ ਜਿਹੜਾ ਪਾਣੀ ਆ ਉਹ ਬਿਲਕੁਲ ਵੈਨਿਸ਼ ਹੋ ਗਿਆ ਬਿਲਕੁਲ ਖਤਮ ਹੋ ਗਿਆ
ਠੀਕ ਹੈ
ਔਰ ਉਹਦੇ ਨਾਲ ਜਿਹੜਾ ਸਭ ਤੋਂ ਅਸਲ ਜਿਹੜਾ ਸੀਗਾ ਉਹ ਕਿਸਾਨਾਂ ਦੇ ਉੱਪਰ ਅਨੂ ਜੀ ਜਿਹੜਾ ਪਿਆ ਹੈਗਾ ਪਰ ਉਸ ਤੋਂ ਬਾਅਦ ਅਨੂ ਜੀ ਜਿਹੜੀ ਸਭ ਤੋਂ ਜਿਹੜਾ ਹੋਰ ਜਿਵੇਂ ਕਿਸਾਨਾਂ ਨੂੰ ਪ੍ਰੋਬਲਮ ਆਉਂਦੀਆਂ ਹੀ ਨੇ 2007 ਦੇ ਵਿੱਚ 2006-07 ਦੇ ਵਿੱਚ ਇੱਕ ਬਹੁਤ ਵੱਡਾ ਇੱਕ ਸੋਖਾ ਜਿਹੜਾ ਆ ਉਹ ਸੀਰੀਆ ਦੇ ਵਿੱਚ ਆਇਆ
ਠੀਕ
ਜਿਹਦੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਸੀਗੇ ਪਿੰਡਾਂ ਦੇ ਵਿੱਚੋਂ ਕਿਉਂਕਿ ਉਹਨਾਂ ਨੂੰ ਆਪਣੇ ਖੇਤ ਛੱਡਣੇ ਪਏ ਕਿਉਂਕਿ ਪਾਣੀ ਤੋਂ ਬਿਨਾਂ ਤੇ ਖੇਤੀ ਕਰ ਨਹੀਂ ਸਕਦੇ ਤੁਸੀਂ ਉਹ ਸ਼ਹਿਰਾਂ ਦੇ ਵਿੱਚ ਹੁਣ ਸੁਰੋਤੇ ਸੁਣੀ ਜਾਣ ਕਿ ਇਹ ਪੰਜਾਬ ਦੇ ਉੱਪਰ ਇਹ ਕਿਵੇਂ ਸਿਚੁਏਸ਼ਨ ਲਾਗੂ ਹੁੰਦੀ ਹੈ ਔਰ ਕਿਸ ਤਰੀਕੇ ਨਾਲ ਕੌਨਫਲਿਕਟ ਆ ਜਿਹੜਾ ਹੋ ਵੀ ਚੁੱਕਿਆ ਅਸੀਂ ਇਸ ਗੱਲ ਨੂੰ ਸਮਝਦੇ ਹਾਂ ਕਿ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਨਕਸਲਵਾੜੀ ਲਹਿਰ ਆ ਉਸ ਤੋਂ ਬਾਅਦ ਜਿਹੜਾ 84 ਵਾਲਾ ਸਮਾਂ ਆਉਂਦਾ ਆ ਉਹ ਇੱਕ ਤਰ੍ਹਾਂ ਦਾ ਡਾਇਰੈਕਟਲੀ ਇਨਡਾਇਰੈਕਟਲੀ ਇਹਨਾਂ ਦਾ ਹੀ
ਪਾਣੀਆਂ ਤੋਂ
ਇਹਨਾਂ ਦਾ ਹੀ ਜਿਹੜੀ ਸੱਤੇ ਹੋਏ ਨੇ ਲੋਕ ਉਹਨਾਂ ਦਾ ਹੀ ਇਹ ਇਫੈਕਟ ਹੈਗਾ ਐਨੀਵੇ ਅਗਾਂਹ ਅਸੀਂ ਜੇ ਜਾਈਏ ਕਿ ਉਹ ਵੱਡੀ ਗਿਣਤੀ ਦੇ ਵਿੱਚ ਜਿਹੜੇ ਉੱਥੇ ਦੇ ਪਰਿਵਾਰ ਨੇ ਜਿਹੜੇ ਕਿਸਾਨੀ ਪਰਿਵਾਰ ਨੇ ਉਹ ਖਾਸ ਕਰਕੇ ਜਿਹੜਾ ਜਿਹੜਾ ਸੀਰੀਆ ਦੀ ਰਾਜਧਾਨੀ ਹੈ ਡਮਾਸਕਸ ਦੇ ਵਿੱਚ ਆ ਕੇ ਆਲੇ ਦੁਆਲੇ
ਪਿੰਡਾਂ ਨੂੰ ਛੱਡ ਕੇ
ਸ਼ਹਿਰਾਂ ਦੇ ਵਿੱਚ ਹੁਣ ਕਿਸਾਨ ਦੀ ਇੱਕ ਅਨੂ ਜੀ ਇੱਕ ਆਪਣੀ ਸਹਿਬਮਾਨ ਹੁੰਦਾ ਆਪਣਾ ਉਹਦੀ ਇੰਡੀਪੈਂਡੈਂਸ ਹੁੰਦੀ ਹੈ ਕਿ ਮੈਂ ਆਪਣਾ ਆਪਣਾ ਮੈਂ ਬੀਜਦਾ ਆਪਣਾ ਖਾਂਦਾ
ਖੁਦ ਮੁਖਤਿਆਰ ਹੈ ਉਹ ਆਪਣੇ ਰੁਜ਼ਗਾਰ ਵਿੱਚ ਖੁਦ ਮੁਖਤਿਆਰ
ਔਰ ਉੱਥੇ ਆ ਕੇ ਇਹਨਾਂ ਨੂੰ ਝੁੱਗੀ ਚੌਂਪੜੀਆਂ ਦੇ ਵਿੱਚ ਰਹਿਣਾ ਪੈਂਦਾ ਜਦਕਿ ਇਹ ਗੱਲ ਵੈਸੇ ਜਿਹੜੀ ਆਮਿਰ ਖਾਨ ਵਾਲੀ ਜਿਹੜੀ ਫਿਲਮ ਹੈ
ਪਿਪਲੀ
ਲਾਈਵ ਉਹਦੇ ਵਿੱਚ ਵੀ ਇਹ ਬਹੁਤ ਸੋਹਣੀ ਗੱਲ ਦਿਖਾਈ ਔਰ ਬਿਲਕੁਲ ਅਨੂ ਜੀ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਹੋ ਰਿਹਾ ਹੈ ਕਿ ਜਿਹੜਾ ਕਿਸਾਨ ਆ ਜਿਹੜਾ ਉਹ ਮਜ਼ਦੂਰ ਬਣਦਾ ਜਾ ਰਿਹਾ ਜਿਹੜਾ ਮਜ਼ਦੂਰ ਆ ਉਹਦੀ ਹਾਲਤ ਹੋਰ
ਜਾ ਰਹੀ ਹੈ
ਸੋ ਐਨੀਵੇ ਜਦੋਂ ਇਹ ਝੁੱਗੀ ਝੌਂਪੜੀਆਂ ਦੇ ਵਿੱਚ ਡਮਾਸਕਸ 2006-07 ਦੀ ਗੱਲ ਹੋ ਰਹੀ ਹੈ 2010 ਤੱਕ ਜਿਹੜੀ ਇਹ ਜਿਹੜਾ ਇਹ ਡਰਾਊਟ ਜਿਹੜੀ ਉੱਥੇ ਰਹਿੰਦੀ ਹੈ ਓਬਵੀਅਸਲੀ ਉੱਥੇ ਅਨਇੰਪਲੋਇਮੈਂਟ ਹੈ ਗਰੀਬੀ ਹੈ
ਕ੍ਰਾਈਮ ਵੀ ਨਾਲ
ਸਾਰਾ ਕੁਛ ਜਿਹੜਾ ਜੋ ਵੀ ਹੁੰਦਾ ਗਰੀਬੀ ਦੇ ਨਾਲ ਜਿਹੜੇ ਇਫੈਕਟ ਹੁੰਦੇ ਨੇ ਉਹ ਜਿਹੜੇ ਕਿਸਾਨ ਨੇ ਉਹ ਐਜੀਟੇਸ਼ਨ ਸ਼ੁਰੂ ਕਰਦੇ ਆ
ਠੀਕ
ਉਹ ਐਜੀਟੇਸ਼ਨ ਜਦੋਂ ਸ਼ੁਰੂ ਕਰਦੇ ਆ ਹੁਣ ਜਿਹੜਾ ਇਹ ਬਸ਼ਰ ਅਲ ਅਸਾਦ ਹੈ ਇਹ ਕੋਈ ਸੰਤ ਤੇ ਹੈ ਨੀ ਗਾ ਇਹੀ ਜਿਹੜੀਆਂ ਅਮੈਰੀਕਨ ਪਾਵਰ ਆ ਇਹਨਾਂ ਦੇ ਹੀ ਖੜੇ ਕੀਤੇ ਹੋਏ ਨੇ ਇਹ ਸਾਰੇ ਜਿੰਨੇ ਵੀ ਲੋਕ ਨੇ ਕਿਉਂਕਿ ਆਇਲ ਕਰਕੇ
ਪਪਿਟ
ਗਵਰਨਮੈਂਟ ਪਰ ਚਲੋ ਆਪਣਾ ਸੋਵਰਨ ਮੁਲਕ ਆ ਉਹਨਾਂ ਦਾ ਖੁਦ ਮੁਖਤਿਆਰ ਮੁਲਕ ਆ
ਬਿਲਕੁਲ
ਸੋ ਉੱਥੇ ਇਹ ਜਿਹੜੇ ਕਿਸਾਨ ਦੇ ਜਿਹੜੇ ਪਰਿਵਾਰ ਨੇ ਉੱਥੇ ਐਜੀਟੇਸ਼ਨ ਸ਼ੁਰੂ ਕਰਦੇ ਆ ਉਹ ਆਪਾਂ ਉਹਦੀ ਸਟੋਰੀ ਦੇ ਵਿੱਚ ਉਹਨੂੰ ਲੰਬੀ ਨਹੀਂ ਜਾਵਾਂਗੇ ਉਹਦੇ ਵਿੱਚ ਉੱਥੇ ਜਿਵੇਂ ਸਟੇਟ ਹਮੇਸ਼ਾ ਕਰਦੀ ਹੈ ਕਿ ਜਦੋਂ ਕੋਈ ਐਜੀਟੇਸ਼ਨ ਸ਼ੁਰੂ ਹੁੰਦੀ ਹੈ ਤੇ ਉਹਨੂੰ ਦੱਬਣ ਵਾਸਤੇ ਫਿਰ ਆਪਣਾ ਪੂਰਾ ਦਾ ਪੂਰਾ ਕਰੂਪ ਦਿਖਾਉਂਦੀ ਹੈ ਉਹਦੇ ਵਿੱਚ ਬੰਦੇ ਮਾਰੇ ਜਾਂਦੇ ਨੇ ਬੱਚੇ ਮਾਰੇ ਜਾਂਦੇ ਨੇ ਔਰ ਉਹ ਮੇਨ ਇੱਕ ਇੰਸੀਡੈਂਟ ਹੈਗਾ ਕਿ ਜਦੋਂ ਉਹ ਬੱਚਿਆਂ ਜਦੋਂ ਇੱਕ ਜਿਹੜਾ ਬੱਚਾ ਜਿਹੜੇ ਐਜੀਟੇਸ਼ਨ ਦੇ ਵਿੱਚ ਮਾਰਿਆ ਜਾਂਦਾ ਹੈ ਉਹਨੂੰ ਉਹ ਜਿਹੜਾ ਮੁਸਲਮਾਨ ਕਮਿਊਨਿਟੀ ਦੇ ਵਿੱਚ ਹੁੰਦਾ ਉਹਨੂੰ ਜਦੋਂ ਲੈ ਕੇ ਜਾਂਦੇ ਨੇ ਦਫਨਾਉਣ ਵਾਸਤੇ ਲੈ ਕੇ ਜਾਂਦੇ ਨੇ ਉਹਨਾਂ ਤੇ ਫਿਰ ਮੁੜ ਕੇ ਹਮਲਾ ਕੀਤਾ ਜਾਂਦਾ ਉਸ ਤੋਂ ਬਾਅਦ ਫਿਰ ਇਹ ਸਾਰੀ ਜਿਹੜੀ ਐਜੀਟੇਸ਼ਨ ਹੈ ਜਿਹੜੀ ਪਰ ਅਨੂ ਜੀ ਗੱਲ ਇਹਦੇ ਵਿੱਚ ਖਾਸ ਨੁਕਤਾ ਇਹ ਨੋਟ ਕਰਨੇ ਵਾਲਾ ਇਹ ਹੈ ਕਿ ਜਦੋਂ ਸੀਰੀਆ ਦੇ ਵਿੱਚ ਇਹ ਸਾਰਾ ਕੁਝ ਚੱਲ ਰਿਹਾ ਉਹਨਾਂ ਦੀ ਆਪਣੀ ਪ੍ਰੋਬਲਮ ਹੈ ਉਹਨਾਂ ਦੇ ਆਪਣੇ
ਇੱਕ
ਦੇਸ਼ ਦਾ ਅੰਦਰੂਨੀ ਮਾਮਲਾ ਔਰ ਉਸ ਤੋਂ ਪਹਿਲਾਂ ਜਿਹੜਾ ਇੱਕ ਜਿਹੜਾ ਇਹ ਜਿਹੜਾ ਇੰਪੀਰੀਅਲਿਸਟ ਨੇ ਅਮੈਰੀਕਾ ਤੇ ਬ੍ਰਿਟਿਸ਼ ਇੰਪੀਰੀਅਲਿਸਟ ਨੇ ਉਹਨਾਂ ਦੇ ਪ੍ਰੋਜੈਕਟ ਆਲਰੇਡੀ ਚੱਲਦੇ ਪਏ ਆ ਅਰਬ ਨੂੰ ਲੈ ਕੇ ਜਿਹਨੂੰ ਸੌਖੇ ਸ਼ਬਦਾਂ ਦੇ ਵਿੱਚ ਇਹ ਵੀ ਕਿਹਾ ਜਾਂਦਾ ਕਿ ਗ੍ਰੇਟਰ ਇਜ਼ਰਾਈਲ ਸੋ ਸਾਨੂੰ ਸਾਰਿਆਂ ਨੂੰ ਪਤਾ ਕਿ ਇਜ਼ਰਾਈਲ ਕੌਣ ਆ ਇਜ਼ਰਾਈਲ ਜਿਹੜੀ ਆ ਅਮੈਰੀਕਾ ਤੇ ਬ੍ਰਿਟੇਨ ਦੀ ਅਰਬ ਮੁਲਕਾਂ ਦੇ ਵਿੱਚ ਇੱਕ ਇਹਨਾਂ ਦੀ ਮਿਲਟਰੀ ਕਲੋਨੀ ਹੈ ਉਹਨੂੰ ਅਸਟੈਬਲਿਸ਼ ਕਿਵੇਂ ਕੀਤਾ ਗਿਆ ਅਸੀਂ ਬਹੁਤ ਵਾਰੀ ਇਹ
ਗੱਲ
ਕਰ ਚੁੱਕੇ ਹਾਂ ਸੋ ਉਹ ਜਿਹੜਾ ਗ੍ਰੇਟਰ ਇਜ਼ਰਾਈਲ ਹੈ ਜਿਹੜਾ ਜਿਹੜਾ ਉਹ ਜਿਹੜੀ ਇੱਕ ਛੋਟੀ ਜਿਹੜੀ ਜਿਹੜੀ ਜ਼ਾਇਨਿਸਟ ਜਿਹੜੀ ਜ਼ਾਇਨਵਾਦੀ ਅਲੀਟ ਆ ਜਿਹੜੀ ਇਹਨਾਂ ਨੇ ਹੀ ਖੜੀ ਕੀਤੀ ਹੈ ਉਹ ਆਪਣਾ ਗੋਡ ਗਿਵਨ ਸਾਨੂੰ ਰੱਬ ਨੇ ਦਿੱਤਾ ਕਿ ਇਹ ਇਹ ਮੁਲਕਾਂ ਦੇ ਜਿਹਦੇ ਵਿੱਚ ਮੈਪ ਦੇ ਵਿੱਚ ਉਹਨੂੰ ਜਿਹੜੇ ਸੀਰੀਆ ਇਰਾਨ ਇਰਾਕ ਟਰਕੀ ਇਹ ਸਾਰੇ ਜਿਹੜੇ ਰੀਜਨ ਆਉਂਦੇ ਨੇ ਸੋਨੇ ਨੂੰ ਛੱਡ ਕੇ ਜਿਹੜੀ ਜਿਹੜਾ ਅਮੈਰੀਕਨ ਜਿਹੜਾ ਡਾਲਰ ਵਾ ਉਹਦੀ ਜਿਹੜੀ ਵੈਲਿਊ ਆ ਉਹ ਪੈਟਰੋਲ ਡਾਲਰ ਦੇ ਉੱਪਰ ਪਾਈ ਗਈ ਕਿਉਂਕਿ ਜੇ ਦੁਨੀਆ ਦੇ ਵਿੱਚ ਆਇਲ ਤੇ ਇਹਨਾਂ ਦਾ ਕਬਜ਼ਾ ਨਹੀਂ ਰਹਿੰਦਾ ਤੇ ਅਮੈਰੀਕਨ ਡਾਲਰ ਵੀ ਉਹ ਖਤਮ ਹੋ ਜਾਊਗਾ ਸੋ ਐਨੀਵੇ ਇਹ ਆਪਾਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਗੱਲ ਕਰ ਚੁੱਕੇ ਹਾਂ ਸੋ ਅਨੂ ਜੀ ਉਸ ਤੋਂ ਪਹਿਲਾਂ ਇਹਦੇ ਨਾਲ ਨਾਲ ਇਰਾਕ ਤੇ ਹਮਲਾ ਕੀਤਾ ਗਿਆ ਠੀਕ ਆ ਉਹਦੇ ਵਿੱਚ ਸਦਾਮ ਹੁਸੈਨ ਵੀ ਕੋਈ ਸੇਂਟ ਨਹੀਂ ਸੀਗਾ ਉਹਨੇ ਵੀ ਜਿਹੜਾ ਹਲਬਜਾ ਦੇ ਵਿੱਚ ਅਟੈਕ ਕਰਕੇ ਕੈਮੀਕਲ ਅਟੈਕ ਕਰਕੇ ਥੋੜੇ 110 ਦੇ ਕਰੀਬ ਪਰ ਹੁਣ ਜਦੋਂ ਇਰਾਕ ਦੇ ਉੱਪਰ ਇਹ ਜਿਹੜਾ ਅਟੈਕ ਹੋਇਆ ਆ ਮਿਲੀਅਨ ਸਾਨੂੰ ਜੀ ਜਿਹੜੇ ਇਨੋਸੈਂਟ ਜਿਹੜੇ ਲੋਕ ਮਾਰੇ ਗਏ ਨੇ ਉਹਨੂੰ ਕਹਿੰਦੇ ਸੀ ਵੀ ਇਹ ਅਸੀਂ ਇਹਨੂੰ ਉੱਥੇ ਡੈਮੋਕ੍ਰੇਸੀ ਲੈ ਕੇ ਜਾਣੀ ਆ ਉਹ ਮੁਲਕ ਦਾ ਬਿਲਕੁਲ ਇਹਨਾਂ ਨੇ ਵੱਧ ਤੋਂ ਬਦਤਰ ਹਾਲਤ ਬਣਾ ਚੁੱਕੀ ਆ ਕਦੇ ਮੁੜ ਕੇ ਉਹ ਸੈੱਟ ਨਹੀਂ ਆ ਸਕਦਾ ਹੈਗਾ ਉਸ ਤੋਂ ਬਾਅਦ ਫਿਰ ਇਹਨਾਂ ਨੇ ਲੀਬੀਆ ਦੇ ਵਿੱਚ ਜਾ ਕੇ ਕਿਸ ਤਰੀਕੇ ਦੇ ਨਾਲ ਇੱਕ ਸੋਵਰਨ ਮੁਲਕ ਆਪਣੇ ਆਪ ਦੇ ਵਿੱਚ ਇੱਕ ਖੁਸ਼ ਮੁਲਕ ਔਰ ਅਨੂ ਜੀ ਦੁਨੀਆਂ ਦੇ ਵਿੱਚ ਇਹ ਐਗਜ਼ਾਮਪਲ ਹੈ ਕਿ ਲੀਬੀਆ ਦੇ ਆਪਣੇ ਗਦਾਫੀ ਨੇ ਉਸ ਜਿਹੜਾ ਇੱਕ ਆਪਣਾ ਜਿਹੜਾ ਇੱਕ ਰੇਗਿਸਤਾਨ ਸੀਗਾ ਉਹਨੂੰ ਕਿਵੇਂ ਇੱਕ ਜਿਹੜਾ ਪਾਣੀ ਕਿਉਂਕਿ ਉੱਥੇ ਇੱਕ ਬਹੁਤ ਵੱਡਾ ਲੀਬੀਆ ਦੇ ਵਿੱਚ ਇੱਕ ਬੇਸਨ ਪਾਣੀ ਦਾ ਹੈਗਾ ਉਹ ਪਾਣੀ ਕਿਵੇਂ ਲੈ ਕੇ ਆਉਂਦਾ ਐਨੀਵੇ ਉਸ ਮੁਲਕ ਨੂੰ ਖੁਸ਼ਹਾਲ ਬਣਾਇਆ ਔਰ ਉਹਨੂੰ ਕਿਸ ਤਰ੍ਹਾਂ ਸਟੈਪ ਬਾਏ ਸਟੈਪ ਖਤਮ ਕੀਤਾ ਗਿਆ ਉਹਦੀ ਗਲਤੀ ਸਿਰਫ ਇੰਨੀ ਸੀਗੀ ਕਿ ਉਹ ਕਹਿੰਦਾ ਕਿ ਮੈਂ ਡਾਲਰ ਦੇ ਵਿੱਚ ਬਿਜ਼ਨਸ ਨਹੀਂ ਕਰਨਾ ਮੈਂ ਗੋਲਡ ਦੇ ਵਿੱਚ ਬਿਜ਼ਨਸ ਕਰੂੰਗਾ ਐਨੀਵੇ ਉਸ ਤੋਂ ਬਾਅਦ ਅਨੂ ਜੀ ਲਗਾਤਾਰ ਯਮਨ ਦੇ ਵਿੱਚ ਮਤਲਬ ਜਿਹੜੀਆਂ ਕਦੀ ਖਬਰ ਜਿਹੜੀ ਤੁਹਾਡੇ ਸਾਹਮਣੇ ਆਉਂਦੀ ਨਹੀਂ ਹੈਗੀ ਯਮਨ ਦੇ ਵਿੱਚ ਲਗਾਤਾਰ ਜਿਹੜੇ ਡਰੋਨ ਜਿਹੜੇ ਅਟੈਕ ਨੇ ਉਹ ਜਾਰੀ ਨੇ ਉਸ ਮੁਲਕ ਨੂੰ ਸਟੈਪ ਬਾਏ ਸਟੈਪ ਖਤਮ ਕੀਤਾ ਜਾ ਰਿਹਾ ਬਾਕੀ ਪਾਕਿਸਤਾਨ ਜਿਹੜਾ ਅਫਗਾਨਿਸਤਾਨ ਦੇ ਵਿੱਚ ਕੀ ਹੋ ਰਿਹਾ
ਜਿਹਨੂੰ ਕਿ ਓਪਨ ਏਅਰ ਪ੍ਰਿਜ਼ਨ ਕਿਹਾ ਜਾਂਦਾ ਦੁਨੀਆ ਦੀ ਸਭ ਤੋਂ ਵੱਡੀ
ਬਿਲਕੁਲ 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 ਅਨੂ ਜੀ ਬਿਲਕੁਲ ਔਰ ਜਿਵੇਂ ਇਹਨਾਂ ਨੇ ਖਾਸ ਕਰਕੇ ਜਿਹੜੇ ਹਿਲਰੀ ਕਲਿੰਟਨ ਐਂਡ ਫੈਮਿਲੀ ਉਸ ਤੋਂ ਬਾਅਦ ਓਬਾਮਾ ਜਿਵੇਂ ਇਹਨਾਂ ਨੇ ਕਿਹਾ ਸੀਗਾ ਵੀ ਗਦਾਫੀ ਮਸਟ ਗੋ ਇਹਨੂੰ ਹੁਣ ਇਹਦਾ ਹੁਣ ਰਜੀਮ ਅਸੀਂ ਇੱਕ ਸੋਵਰਨ ਆਪਣੇ ਆਪ ਚ ਖੁਦ ਮੁਖਤਿਆਰ ਮੁਲਕ ਦੇ ਇਹ ਡਿਕਟੇਟ ਕਰਦੇ ਨੇ ਵੀ ਇਸ ਮੁਲਕ ਦਾ ਆਹ ਜਿਹੜਾ ਬੰਦਾ ਆਇਆ ਸੀ ਜਿਹੜਾ ਪ੍ਰਧਾਨ ਆ ਉਹਨੂੰ ਅਸੀਂ ਖਤਮ ਕਰਨਾ
ਹਾਲਾਂਕਿ ਉਸ ਦੇਸ਼ ਦੇ ਜਿਹੜੇ ਨਾਗਰਿਕ ਹੈ ਉਹਨਾਂ ਦਾ ਹੱਕ ਬਣਦਾ
ਰੈਵੋਲੂਸ਼ਨ ਹੁੰਦੇ ਨੇ ਵਾਇਲੈਂਟ ਰੈਵੋਲੂਸ਼ਨ ਵੀ ਹੁੰਦੇ ਨੇ ਸੋ ਇਹਨਾਂ ਨੇ ਜਿਸ ਤਰੀਕੇ ਦੇ ਨਾਲ ਉਹਨੂੰ ਪਹਿਲਾਂ ਸਦਾਮ ਨੂੰ ਖਤਮ ਕੀਤਾ ਉਸ ਤੋਂ ਬਾਅਦ ਲੀਬੀਆ ਚ ਖਤਮ ਕੀਤਾ ਹੁਣ ਇਹਨਾਂ ਨੇ ਡਿਸਾਈਡ ਕੀਤਾ ਸੀਗਾ ਕਿ ਹੁਣ ਬਾਈ ਬਸ਼ਰ ਅਲ-ਅਸਾਦ ਤੇਰੀ ਵਾਰੀ ਹੈ ਔਰ ਸਾਫ਼ ਤੇ ਸਾਫ਼ ਇਹ ਕਹਿੰਦੇ ਆਏ ਹੈ ਕਿ ਬਸ਼ਰ ਅਲ-ਅਸਾਦ ਮਸਟ ਗੋ ਸੋ ਜਿਹੜਾ ਇਹ ਕਿਸਾਨਾਂ ਦਾ ਜਿਹੜਾ ਇਹ ਐਜੀਟੇਸ਼ਨ ਉੱਥੇ ਡਮਾਸਕਸ ਦੇ ਵਿੱਚ ਖੜੀ ਹੋਈ ਅਨੂ ਜੀ ਇਹਨਾਂ ਨੇ ਉਹ ਜਿਹੜੀ ਕਿਸਾਨਾਂ ਦਾ ਜਿਹੜਾ ਮਸਲਾ ਸੀਗਾ ਉਹ ਤੇ ਕਿਤੇ ਹੋਰ ਹੀ ਰਹਿ ਗਿਆ ਜਿਵੇਂ ਪੰਜਾਬ ਦੇ ਪਾਣੀ ਵਾਲੇ ਮਸਲੇ ਤੇ ਕਿਤੇ ਹੋਰ ਜਿਹੜਾ
ਮੋਰਚਾ ਲੱਗਿਆ ਸੀ ਕਪੂਰ ਨਦੀ ਤੇ
ਔਰ ਉਹਨਾਂ ਨੇ ਤੂਲ ਦੇ ਕੇ ਕਿਉਂਕਿ ਉੱਥੇ ਜਿਹੜਾ ਮਸਲਾ ਆ ਪੰਜਾਬ ਆਪਣੇ ਹਿੰਦੁਸਤਾਨ ਦੇ ਜਿਹੜਾ ਮਸਲਾ ਉਹ ਸਟੇਟ ਦਾ ਮਸਲਾ ਹੈ ਇੱਕ ਸੈਂਟਰ ਦੇ ਵਿੱਚ ਸਰਕਾਰ ਬੈਠੀ ਹੈ ਇੱਥੇ ਇਹ ਇੰਟਰਨੈਸ਼ਨਲ ਮਸਲਾ ਹੈ ਸੋ ਕਨੈਕਸ਼ਨ ਤੁਸੀਂ ਆਪੇ ਜੋੜਦੇ ਜਾਇਓ ਔਰ ਉੱਥੇ ਜਾ ਕੇ ਇਹਨਾਂ ਨੇ ਜਿਹੜੇ ਮਲੇਸ਼ੀਆ ਜਿਹੜਾ ਸੀਗਾ ਜਿਹੜਾ ਮਲੇਸ਼ੀਆ ਨੂੰ ਆਪਾਂ ਕੀ ਕਵਾਂਗੇ ਜਿਹੜੇ ਦਸਤੇ ਇਹਨਾਂ ਨੇ ਖੁਦ ਤਿਆਰ ਕੀਤੇ ਜਿੱਦਾਂ ਅਫਗਾਨਿਸਤਾਨ ਦੇ ਵਿੱਚ ਜਿਹੜੇ ਤਾਲਿਬਾਨ ਬਕਾਇਦਾ ਸੀ ਆਈ ਨੇ ਸਪੋਰਟ ਕੀਤੀ ਇੱਥੇ ਵੀ ਸੀਰੀਆ ਦੇ ਵਿੱਚ ਬਕਾਇਦਾ ਇਹਨਾਂ ਨੇ ਔਰ ਅਨੂ ਜੀ ਕਮਾਲ ਦੀ ਜਿਹੜੀ ਗੱਲ ਇਹ ਹੈ ਕਿ ਇੱਕ ਸੋਵਰਨ ਮੁਲਕ ਹੈ ਉਹਦੇ ਤੁਸੀਂ ਬਿਨਾਂ ਆਜ਼ਾਦ ਉਹਨਾਂ ਦੀ ਆਜ਼ਾਦ ਤੋਂ ਬਿਨਾਂ ਤੁਸੀਂ ਉਹਨਾਂ ਦੇ ਮੁਲਕ ਦੇ ਵਿੱਚ ਜਾ ਕੇ ਕਹਿੰਦੇ ਹੋ ਵੀ ਤੁਸੀਂ ਆਈ ਐਸ ਜਿਹੜੀ ਆਈ ਜਿਹੜੀ ਇਸਲਾਮਿਕ ਸਟੇਟ ਆ ਉਹਨੂੰ ਖਤਮ ਕਰਨਾ ਉਹਦਾ ਬਹਾਨਾ ਲਾ ਕੇ ਨਾਲੇ ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜਾ ਬਸ਼ਰ ਅਲ ਅਸਾਦ ਆ ਉਹਨੂੰ ਤੁਸੀਂ ਬਾਹਰ ਕੱਢਣਾ ਦੂਜੇ ਪਾਸੇ ਜਿਹੜਾ ਰਸ਼ੀਆ ਤੇ ਜਿਹੜਾ ਬਸ਼ਰ ਅਲ ਅਸਾਦ ਆ ਉਹਨਾਂ ਦੇ ਵਿੱਚ ਆਪਸ ਦੇ ਇੱਕ ਸਮਝੌਤਾ ਹੁੰਦਾ ਆਪਾਂ ਸਰੋਤਿਆਂ ਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਜਿਹੜਾ ਰਸ਼ੀਆ ਆ ਉਹ ਵੀ ਕੋਈ ਉਹ ਕੋਈ ਉਹ ਕਮਿਊਨਿਸਟ ਮੁਲਕ ਨਹੀਂ ਗਾ ਐਨੀ ਮੋਰ ਉਹ ਕੋਈ ਉੱਥੇ ਜਿਹੜਾ ਬਸ਼ਰ ਅਲ ਅਸਾਦ ਜਿਹੜੀ ਹੈਲਪ ਕਰਦਾ ਪਿਆ ਉਹਦੇ ਆਪਣੇ ਮੁਫਾਦ ਨੇ ਪਰ ਘੱਟੋ ਘੱਟ ਉਹਨਾਂ ਦੋਨਾਂ ਦਾ ਆਪਸ ਦੇ ਵਿੱਚ ਕੋਈ ਇੱਕ ਸਮਝੌਤਾ ਹੋਇਆ ਹੈ
ਸਾਨੂੰ ਇਸ ਕਿਸਮ ਦੀ ਮਦਦ ਚਾਹੀਦੀ ਹੈ
ਅਫਗਾਨਿਸਤਾਨ ਦੇ ਵਿੱਚ ਉੱਥੇ ਜਿਹੜਾ ਸ਼ਾਹ ਸੀਗਾ ਮੈਨੂੰ ਹੁਣ ਯਾਦ ਭੁੱਲ ਗਿਆ ਕੌਣ ਸੀਗਾ ਉਹ ਰਸ਼ੀਆ ਦੀ ਮਦਦ ਲੈਂਦਾ ਕਿ ਸਾਨੂੰ ਮਦਦ ਚਾਹੀਦੀ ਹੈ ਔਰ ਸੀਆਈਏ ਕਿਵੇਂ ਫਿਰ ਤਾਲਿਬਾਨ ਉੱਥੇ ਜਿਹੜੀ ਇਹ ਗੁੰਡਾ ਜਿਹੜਾ ਗਰੁੱਪ ਇਹ ਖੜਾ ਕਰਦੇ ਆ ਬਿਲਕੁਲ ਉਸੇ ਹੀ ਤਰ੍ਹਾਂ ਇਹ ਜਿਹੜਾ ਇਸਲਾਮਿਕ ਸਟੇਟ ਤੇ ਦੂਸਰੇ ਉਹਨਾਂ ਦੇ ਨਾਲ ਹੋਰ ਮਿਲਦੇ ਜੁਲਦੇ 3600 ਗਰੁੱਪ ਨੇ ਉਹ ਇਹਨਾਂ ਨੇ ਖੁਦ ਉੱਥੇ ਖੜੇ ਕੀਤੇ
ਗਰੁੱਪ ਵੈਸੇ ਉਹ ਹੀ ਅੱਗੇ ਉਹਨਾਂ ਦੇ ਹੋਰ ਅਵਤਾਰ ਮੈਨੂੰ ਲੱਗਦਾ ਆਈ ਜਾ ਰਿਹਾ ਇਸ ਤਰ੍ਹਾਂ ਤਾਲਿਬਾਨ ਅਲਕਾਇਦਾ ਹੁਣ ਉਹਨੂੰ ਅੱਜ ਕੱਲ ਆਈਸਿਸ ਕਹਿੰਦੇ ਨੇ ਅੱਗੇ ਪਤਾ ਨੀ ਇਹਨਾਂ ਦਾ ਕੋਈ ਹੋਰ ਨਾਮ ਆ ਜਾਏਗਾ ਬੇਸਿਕ ਉਹ ਕੋਰ ਗਰੁੱਪ ਤੇ ਇਹਨਾਂ ਦਾ ਉਹੀ ਹੈ ਨਾ ਜਿਹੜੇ ਇਹਨਾਂ ਦੇ ਬੈਕਟ ਨੇ ਯੂਐਸਏ ਦੇ ਬੈਕਟ ਨੇ ਈਵਨ ਉਹਨਾਂ ਕੋਲੋਂ ਹਥਿਆਰ ਯੂਐਸਏ ਦੇ ਬਣੇ ਹਥਿਆਰ ਉਹਨਾਂ ਕੋਲੋਂ ਬਰਾਮਦ ਹੁੰਦੇ ਨੇ ਜਿਹੜੇ ਵਰਤਦੇ ਨੇ
ਇਹਨਾਂ ਨੇ ਇੱਕ ਉੱਥੇ ਇੱਕ ਜਿਵੇਂ ਰੈਡ ਕਰਾਸ ਵਰਗੀ ਇੱਕ ਏਜੰਸੀ ਜਿਹਨਾਂ ਦਾ ਵਾਈਟ ਹੈਲਮਟ ਨਾਂ ਦਿੱਤਾ ਗਿਆ ਸੀਰੀਆ ਦੇ ਵਿੱਚ ਉਹ ਵਾਈਟ ਕੱਪੜੇ ਪਾਉਂਦੇ ਉਹ ਬੇਸਿਕਲੀ ਇੱਕ ਤਰ੍ਹਾਂ ਦੀ ਮਦਦ ਕਰਦੇ ਨੇ ਉਹ ਜਿਹੜੇ ਜਿਹਨਾਂ ਤੇ ਹਮਲਾ ਹੁੰਦਾ ਨਾ ਜੀ ਰੈਡ ਕਰਾਸ ਵਰਗੀ ਸੋਸਾਇਟੀ ਇੱਕ ਜਦਕਿ ਉਹਦਾ ਵਾਈਟ ਹੈਲਮਟ ਦਾ ਸੀਆਈਏ ਦਾ ਪ੍ਰੋਜੈਕਟ ਹੈ ਜੀ ਉੱਥੇ ਉਹ ਬਕਾਇਦਾ ਉਹਨਾਂ ਦੇ ਹਥਿਆਰ ਜਿਹੜੇ ਉੱਥੇ ਦੇ ਰੈਬਲ ਨੇ ਰੈਬਲ ਤੇ ਅਸੀਂ ਕਹਿਣਾ ਵੀ ਉਹਨਾਂ ਦੇ ਵਾਸਤੇ ਰੈਬਲ ਤੇ ਇੱਕ ਬਹੁਤ ਹੈਗੇ ਬੇਸਿਕਲੀ ਉਹ ਇੱਕ ਇਹਨਾਂ ਦਾ ਮਾਫੀਆ ਜਿਹੜਾ ਉੱਥੇ ਬਣਾਇਆ ਗਿਆ ਹਾਂਜੀ ਸੋ ਐਨੀਵੇ ਇਹ ਸਾਰੇ ਸੰਘਰਸ਼ ਦੇ ਵਿੱਚ ਕਈ ਸਾਲਾਂ ਤੋਂ ਜਿਹੜਾ ਰਸ਼ੀਆ ਤੇ ਕਿਸੇ ਕਿਸੇ ਮਾਮਲੇ ਦੇ ਵਿੱਚ ਅਮਰੀਕਾ ਦਾ ਵੀ ਆਪਸ ਦੇ ਵਿੱਚ ਅਲਾਇੰਸ ਰਿਹਾ ਇਹ ਜਿਹੜਾ ਆਈ ਐਸ ਦੇ ਖਿਲਾਫ਼ ਜਿਹੜਾ ਸੰਘਰਸ਼ ਜਿਹੜਾ ਜਿਹੜੀ ਗੋਲਾਬਾਰੀ ਜਿਹੜੀ ਚੱਲ ਰਹੀ ਸੀ ਰਸ਼ੀਆ ਨੇ ਕਾਫ਼ੀ ਹੱਦ ਤੱਕ ਉਹਨਾਂ ਨੂੰ ਪਿੱਛੇ ਵੀ ਧੱਕਿਆ ਪਰ ਇਹਨਾਂ ਨੂੰ ਇਹ ਗੱਲ ਪਸੰਦ ਨਹੀਂ ਸੀਗੀ ਵੀ ਇਹ ਹੁਣ ਆਈ ਐਸ ਜਿਹੜਾ ਇਸਲਾਮਿਕ ਸਟੇਟ ਇਹ ਖਤਮ ਕਿਉਂ ਹੋ ਰਹੀ ਹੈ ਉੱਥੇ ਕਿਉਂਕਿ ਮਕਸਦ ਇਹ ਹੈ ਕਿ ਜਿਹੜੀ ਉਹ ਆਈ ਐਸ ਨੂੰ ਹਥਿਆਰ ਸਪਲਾਈ ਕਰਨ ਤੇ ਉਹ ਫਿਰ ਬਸ਼ਰ ਅਲ ਅਸਾਦ ਦੀ ਜਿਹੜੀ ਉਹ ਸਾਰੀ ਜਿਹੜੀ ਗੱਲਬਾਤ ਦੇ ਵਿੱਚ ਔਰ ਅਨੂ ਜੀ ਇਹ ਜਿਹੜਾ ਜਿਹੜਾ ਬੇਸਿਕਲੀ ਪਤਾ ਨਹੀਂ ਅਨੂ ਜੀ ਆਪਣੇ ਕੋਲ ਟਾਈਮ ਹੋਣਾ ਉਹ ਸਾਰੀ ਗੱਲਬਾਤ ਨੂੰ ਚਲਾਉਣ ਦਾ ਜਿਹੜਾ ਇਹ ਕੈਮੀਕਲ ਅਟੈਕ ਵਾ ਇਹ ਕੋਈ ਨਵੀਂ ਗੱਲ ਨਹੀਂ ਹੈ 2013 ਦੇ ਵਿੱਚ ਵੀ ਬਿਲਕੁਲ ਇਵੇਂ ਹੀ ਜਿਹੜਾ ਇਹ ਕੈਮੀਕਲ ਅਟੈਕ ਕਹਿ ਕੇ ਕੀ ਬਸ਼ਰ ਅਲ ਅਸਾਦ ਨੇ ਇਹ ਜਿਹੜਾ ਕੈਮੀਕਲ ਅਟੈਕ ਆ ਸੀ ਦੋਸਤੋ ਜਿਹੜੀਆਂ ਪਿਕਚਰ ਜਿਹੜੀਆਂ ਟੀਵੀ ਦੇ ਸਾਹਮਣੇ ਆ ਰਹੀਆਂ ਮੈਂ ਤੇ ਪੂਰੀ ਦੇਖ ਵੀ ਨਹੀਂ ਸਕਦਾ ਉਹ ਇੰਨੀਆਂ ਖਤਰਨਾਕ ਨੇ ਜਿਸ ਤਰੀਕੇ ਦੇ ਨਾਲ ਬੱਚੇ ਉਹਦੇ ਵਿੱਚ ਮਰ ਰਹੇ ਨੇ ਜਾਂ ਸਾਰਾ ਕੁਛ ਹੋ ਰਿਹਾ ਹੈ ਔਰ ਸਾਨੂੰ ਉਹਨਾਂ ਨਾਲ ਪੂਰੀ ਸਹਾਨੁਭੂਤੀ ਅਸੀਂ ਕੋਈ ਉਹਨਾਂ ਦੇ ਖਿਲਾਫ਼ ਨਹੀਂ ਹੈ ਪਰ ਇਹ ਸਾਰੇ ਦਾ ਸਾਰਾ 2013 ਦੇ ਵਿੱਚ ਵੀ ਐਗਜੈਕਟਲੀ ਇਵੇਂ ਹੋਇਆ ਸੀਗਾ ਉਦੋਂ ਵੀ ਇਹ ਜਿਹੜੇ ਜੰਗਾਂ ਦੇ ਢੋਲ ਇਵੇਂ ਵਜਾਏ ਗਏ ਸੀਗੇ ਵੀ
ਦੋਸਤੋ ਇਹ ਤੁਸੀਂ ਸੁਣ ਰਹੇ ਸੀਗੇ ਪਿਛਲੇ ਸਾਲ ਅਪ੍ਰੈਲ ਦਾ ਪ੍ਰੋਗਰਾਮ ਜਿਹੜਾ ਸੀਰੀਆ ਤੇ ਉਦੋਂ ਉਹਨਾਂ ਨੇ ਅਟੈਕ ਕੀਤਾ ਉਹਦੇ ਸਿਲਸਿਲੇ 'ਚ ਤੋ ਹੁਣ ਜਿਹੜੀਆਂ ਅਸੀਂ ਉਹ ਸੋਸ਼ਲ ਮੀਡੀਆ ਤੇ ਤਸਵੀਰਾਂ ਦੇਖ ਰਹੇ ਹਾਂ ਉਹਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ
ਜਿਹੜੀ ਗੱਲਬਾਤ ਚੱਲ ਰਹੀ ਹੈ ਸੋਰੀ ਜਿਹੜੀ ਗੱਲਬਾਤ ਇਹਦੇ ਆਪਣੇ ਪਿਛਲੇ ਸਾਲ ਦੇ ਪ੍ਰੋਗਰਾਮ ਦੇ ਵਿੱਚ ਚੱਲ ਰਹੀ ਸੀਗੀ ਇਹਦਾ ਸਿੱਟਾ ਅਸੀਂ ਐਂ ਕੱਢਿਆ ਸੀਗਾ ਕਿ ਦੁਨੀਆਂ ਦੇ ਵਿੱਚ ਆਪਣੇ ਉਹਨਾਂ ਦੇ ਕੌਨਫਲਿਕਟ ਨੇ ਮੁਲਕਾਂ ਦੇ ਆਪਣੀਆਂ ਉਹਨਾਂ ਦੀਆਂ ਪ੍ਰੋਬਲਮ ਨੇ ਪਰ ਇਹ ਜਿਹੜੀਆਂ ਸਰਮਾਏਦਾਰੀ ਸ਼ਕਤੀਆਂ ਨੇ ਇਹ ਬਹਾਨਾ ਲਾਉਂਦੀਆਂ ਨੇ ਜਿਵੇਂ ਆਪਾਂ ਉਹਦੇ ਵਿੱਚ ਅੱਗੇ ਜਾ ਕੇ ਵੀ ਗੱਲ ਕੀਤੀ ਸੀ ਕਿ ਪੰਜਾਬ ਹੁਣ ਇਸ ਟਾਈਮ ਜਿਹੜੇ ਕ੍ਰਾਈਸਿਸ ਨੇ ਉੱਥੇ ਉਹ ਬਿਲਕੁਲ ਅੱਗ ਤੇ ਬੈਠਾ ਹੋਇਆ ਕਿਸੇ ਵੀ ਵੇਲੇ ਉਹ ਭਵਕਾ ਮਾਰ ਸਕਦਾ ਪਰ ਇਹ ਜਿਹੜੀਆਂ ਸ਼ਕਤੀਆਂ ਨੇ ਉਹ ਉਹਨੂੰ ਉਹ ਦੇਖਦੀਆਂ ਨੇ ਕਿਉਂਕਿ ਜਿਹੜਾ ਜਿਹੜਾ ਪੰਜਾਬ ਆ ਉਹਦਾ ਵੀ ਜੀਓਗ੍ਰਾਫਿਕਲੀ ਤੇ ਜੀਓਪੋਲਿਟੀਕਲੀ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਹਿੰਦੁਸਤਾਨ ਜਿਸ ਤਰੀਕੇ ਦੇ ਨਾਲ ਸਮੁੰਦਰਾਂ ਤੇ ਪਹਾੜਾਂ ਨਾਲ ਘਿਰਿਆ ਹੋਇਆ ਆ ਅਫਗਾਨਿਸਤਾਨ ਤਬਾਹ ਕਰ ਚੁੱਕੇ ਆ ਪਾਕਿਸਤਾਨ ਦੇ ਵਿੱਚ ਲਗਾਤਾਰ ਡਰੋਨ ਦੇ ਨਾਲ ਹਮਲੇ ਕੀਤੇ ਜਾ ਰਹੇ ਆ ਕਿਉਂਕਿ ਇਹਨਾਂ ਦਾ ਜਿਹੜਾ ਮਕਸਦ ਆ ਕਿ ਦੁਨੀਆਂ ਦੇ ਵਿੱਚ ਜਿਹੜੀਆਂ ਵਾਰ ਦੁਨੀਆਂ ਦੇ ਵਿੱਚ ਜਿੰਨਾ ਜ਼ਿਆਦਾ ਅਸ਼ਾਂਤੀ ਹੋਊਗੀ ਉਹਨਾਂ ਇਹਨਾਂ ਦੇ ਵਾਸਤੇ ਸੌਖਾ ਉਹਨਾਂ ਦੇ ਉੱਪਰ ਰਾਜ ਕਰਨਾ ਸੋ ਪੰਜਾਬ ਵੀ ਜਿਹੜਾ ਇੱਕ ਬਹੁਤ ਪੋਲੀਟੀਕਲੀ ਤੇ ਉਹੀ ਇੱਕ ਪੰਜਾਬ ਹੀ ਇੱਕ ਏਰੀਆ ਜਿੱਥੋਂ ਇਹ ਭਾਰਤ ਦੇ ਵਿੱਚ ਇੰਟਰ ਹੋ ਸਕਦੇ ਉਸ ਏਰੀਆ ਦੇ ਇਤਿਹਾਸਕ ਤੌਰ ਤੇ ਵੀ ਸਾਨੂੰ ਪਤਾ ਕਿ ਜਿਹੜੇ ਮੁਗਲ ਆਏ ਜਾਂ ਹੋਰ ਆਏ ਸੋ ਕਹਿਣ ਦਾ ਭਾਵ ਇਹ ਹੈ ਕਿ ਜਦੋਂ ਵੀ ਇਹੋ ਜਿਹੇ ਦੁਨੀਆਂ ਦੇ ਉੱਪਰ ਜਿਹੜੇ ਕੌਨਫਲਿਕਟ ਚੱਲਦੇ ਆ ਜਿਹੜੀ ਦੁਨੀਆਂ ਜਿਹੜੀਆਂ ਸਰਮਾਏਦਾਰੀ ਸ਼ਕਤੀਆਂ ਨੇ ਉਹ ਉਹਨਾਂ ਨੂੰ ਵੇਖਦੀਆਂ ਉਹ ਉਹਨਾਂ ਦੇ ਕੌਨਫਲਿਕਟ ਦਾ ਬਹਾਨਾ ਲਾ ਕੇ ਉਹਨਾਂ ਦੇ ਵਿੱਚ ਇੰਟਰ ਹੁੰਦੀਆਂ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਸਾਰੇ ਫਿਰ ਹਥਿਆਰ ਵੀ ਸਪਲਾਈ ਹੁੰਦੇ ਨੇ ਔਰ ਉਹਨੂੰ ਫਿਰ ਆਪਣੇ ਢੰਗ ਦੇ ਨਾਲ ਉਹ ਸਾਰੀ ਚੀਜ਼ਾਂ ਨੂੰ ਵਰਤਦੇ ਨੇ ਸੋ ਇਹ ਸੀਗੀ ਜਿਹੜੀ ਗੱਲਬਾਤ ਸੀਰੀਆ ਦੀ ਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਕਿਸੇ ਵੀ ਤਰੀਕੇ ਨਾਲ ਜਿਹੜੀ ਅੱਗੇ ਜਿਹੜੀ ਗੱਲ ਚੱਲਦੀ ਪਈ ਆ ਅਸੀਂ ਰਸ਼ੀਆ ਨੂੰ ਡਿਫੈਂਡ ਨਹੀਂ ਕਰਨਾ ਚਾਹੁੰਦੇ ਜਿੱਦਾਂ ਅਸੀਂ ਵਿਹਲਾ ਵੀ ਕਹਿ ਚੁੱਕੀ ਰਸ਼ੀਆ ਦੇ ਇੱਕ ਆਪਣੇ ਉੱਥੇ ਮੁਫਾਦ ਨੇ ਪਰ ਇੱਕ ਗੱਲ ਅਨੂ ਜੀ ਪੱਕੀ ਹੈ ਕਿ ਆਪਾਂ ਨੂੰ ਦੇਖਣੀ ਪਊਗੀ ਪਿਛਲੀ ਹਿਸਟਰੀ ਵੇਖਣੀ ਪਊਗੀ ਪਿਛਲੇ ਘੱਟੋ ਘੱਟ 100-150 ਸਾਲ ਦੀ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਬ੍ਰਿਟਿਸ਼ ਅਮੈਰੀਕਾ ਜਿਹੜਾ ਇੰਪਾਇਰ ਵਾ ਉਹ ਦੁਨੀਆਂ ਦੇ ਵਿੱਚ ਉਹਨੇ ਕਿਸ ਤਰੀਕੇ ਦੇ ਨਾਲ ਜੰਗਾਂ ਲਾਈਆਂ ਦੁਨੀਆਂ ਦੇ ਵਿੱਚ ਕਿਵੇਂ ਕਬਜ਼ਾ ਕੀਤਾ ਉਸ ਹਿਸਾਬ ਦੇ ਨਾਲ ਰਸ਼ੀਆ ਦਾ ਇਹੋ ਜਿਹਾ ਕੋਈ ਰਿਕਾਰਡ ਜਾਂ ਸੋਵੀਅਤ ਯੂਨੀਅਨ ਦਾ ਇਹੋ ਜਿਹਾ ਕੋਈ ਰਿਕਾਰਡ ਨਹੀਂ ਹੈਗਾ ਪਰ ਰਸ਼ੀਆ ਹੌਲੀ ਹੌਲੀ ਇੱਕ ਪਾਵਰ ਆਉਂਦੀ ਪਾਵਰ ਬਣ ਰਿਹਾ ਹੈ ਉਹ ਕਿਹੜੇ ਪਾਸੇ ਨੂੰ ਜਾਂਦਾ ਈਵਨ ਪਿਛਲੀਆਂ ਜਿਹੜੀਆਂ ਆਪਾਂ ਜੰਗਾਂ ਵੇਖ ਲਈਏ ਅਫਗਾਨਿਸਤਾਨ ਦੇ ਵਿੱਚ ਬਹੁਤ ਰਸ਼ੀਆ ਨੂੰ ਨੁਕਸਾਨ ਹੋਇਆ ਕਿਉਂਕਿ ਅਮੈਰੀਕਾ ਨੇ ਉੱਥੇ ਇਹ ਜਿਹੜੀਆਂ ਤਾਲਿਬਾਨਾਂ ਵਰਗੀਆਂ ਜਿਹਨਾਂ ਨੂੰ ਬਿਲੀਅਨਸ ਆਫ ਡਾਲਰ ਖਰਚ ਕੇ ਉੱਥੇ ਉਹਨਾਂ ਨੂੰ ਬਹੁਤ ਜਾਨੀ ਮਾਲੀ ਨੁਕਸਾਨ ਕਰਨਾ ਪਿਆ ਰਸ਼ੀਆ ਨੇ ਹੁਣ ਤੱਕ ਉਸ ਤੋਂ ਬਾਅਦ ਮੇਨਲੀ ਆਪਾਂ ਕਹਿ ਲਈਏ ਇਰਾਕ ਵਾਲੀ ਵਾਰ ਹੋ ਗਈ ਲੀਬੀਆ ਹੋ ਗਿਆ ਮੇਨਲੀ ਆਪਾਂ ਦੋ ਇਹ ਮੇਨ ਕੌਨਫਲਿਕਟ ਕਹਿ ਸਕਦੇ ਹਾਂ ਉਹਦੇ ਵਿੱਚ ਈਵਨ ਵਾਅਦੇ ਕਰਕੇ ਵੀ ਰਸ਼ੀਆ ਉਹਦੇ ਵਿੱਚ ਸ਼ਾਮਲ ਨਹੀਂ ਹੋਇਆ ਪਰ ਇਹ ਸੀਰੀਆ ਦਾ ਜਿਹੜਾ ਕੌਨਫਲਿਕਟ ਹੈ ਕਿਹੋ ਜਿਹਾ ਕੌਨਫਲਿਕਟ ਹੈ ਜਿਹਦੇ ਵਿੱਚ ਇਹ ਰਸ਼ੀਆ ਜਿਹੜਾ ਆ ਉਹ ਸ਼ਾਮਲ ਹੋਇਆ ਸੋ ਹੁਣ ਆਪਾਂ ਆਈਏ ਕਿ ਜਿਸ ਤਰੀਕੇ ਦੇ ਨਾਲ ਰਸ਼ੀਆ ਤੇ ਜਿਹੜਾ ਬਸ਼ਰ ਅਲ ਅਸਾਦ ਹੈ ਉਹਨਾਂ ਨੇ ਆਈਸਿਸ ਜਿਹੜੀ ਇੱਕ ਇਹਨਾਂ ਦੀ ਖੜੀ ਕੀਤੀ ਹੋਈ ਗਰੁੱਪ ਹੈ ਅਮੈਰੀਕਾ ਦਾ ਤੇ CIA ਦਾ ਪ੍ਰੋਜੈਕਟ ਵਾ ਉਹਨਾਂ ਨੂੰ ਇਹਨਾਂ ਨੇ ਪਛਾਣ ਧੱਕਤਾ ਸੀ ਪਰ ਫਿਰ ਮੁੜ ਕੇ ਕਿਉਂਕਿ ਹੁਣ ਇਹਨਾਂ ਨੂੰ ਲੱਗਿਆ ਵੀ ਇਹਨਾਂ ਦੇ ਜਿਹੜਾ ਇਹ ਕਰਨਾ ਚਾਹੁੰਦੇ ਨੇ
USA
ਜਿਹੜਾ ਕਰਨਾ ਚਾਹੁੰਦਾ ਆ ਉਹ ਆਪਣੀਆਂ ਕੋਸ਼ਿਸ਼ਾਂ ਦੇ ਵਿੱਚ ਕਾਮਯਾਬ ਨਹੀਂ ਹੋ ਰਿਹਾ ਹੈਗਾ ਹੁਣ ਇਹ ਬਿਲਕੁਲ ਇੱਕ ਹਾਰ ਦੀ ਬਣਾ ਦੇ ਉੱਪਰ ਖੜੇ ਹੋਏ ਆ ਔਰ ਰੀਸੈਂਟਲੀ ਜਿਹੜੀਆਂ ਅਨੂ ਜੀ ਜਿਹੜੀਆਂ ਖ਼ਬਰਾਂ ਨੇ ਜਿਹੜੀਆਂ ਵੈਸਟਰਨ ਮੀਡੀਆ ਦੇ ਵਿੱਚ ਨਹੀਂ ਆ ਰਹੀਆਂ ਹੈਗੀਆਂ ਕਿ ਬੇਸਿਕਲੀ ਜਿਹੜੇ ਰਸ਼ੀਅਨ ਜੈਟਸ ਨੇ ਉਹਨਾਂ ਦੇ ਜਿਹੜੇ ਅਮੈਰੀਕਾ ਦੇ ਜਿਹੜੇ ਬੇਸਿਸ ਨੇ ਉੱਥੇ ਜ਼ਖੀਰੇ ਨੇ ਜਿਹੜੇ ਆਰਮੀ ਦੇ ਉਹਨਾਂ ਦੇ ਉੱਪਰ ਡਾਇਰੈਕਟਲੀ ਅਟੈਕ ਕਰਨਾ ਸ਼ੁਰੂ ਕਰਤਾ
ਠੀਕ
ਨਾਲ ਦੀ ਨਾਲ ਜਿਹੜਾ ਉਹ ਡਮਾਸਕਸ ਦੇ ਨਾਲ ਜਿਹੜਾ ਏਰੀਆ ਪੈਂਦਾ ਆ ਜਿੱਥੇ ਉੱਥੇ ਵੀ ਅਟੈਕ ਹੋ ਰਹੇ ਆ ਪਰ ਇਹ ਅਮੈਰੀਕਾ ਜਿਹੜੇ ਜ਼ਖੀਰੇ ਨੇ ਉਹਨਾਂ ਦੇ ਉੱਪਰ ਵੀ ਉਹਨਾਂ ਨੇ ਅਟੈਕ ਕਰਨਾ ਸ਼ੁਰੂ ਕਰਤਾ ਹੁਣ ਜਿਹੜਾ ਅਨੂ ਜੀ ਜਿਹੜਾ ਪ੍ਰੋਪੇਗੰਡਾ ਆ ਕਿਉਂਕਿ ਪ੍ਰੋਪੇਗੰਡੇ ਦੇ ਇਹ ਮਾਹਰ ਨੇ
ਕਿਉਂਕਿ ਉਹ ਪ੍ਰੋਪੇਗੰਡਾ ਤੇ ਇਹੋ ਕਹਿ ਰਿਹਾ ਨਾ ਕਿ ਉਹ ਜਿਹੜੇ ਆਮ ਸਿਵਿਲੀਅਨ ਨੇ ਉਹ ਰਸ਼ੀਅਨ ਬੰਬਾਰੀ ਕਰਕੇ ਉਹ ਪੀੜਤ ਨੇ
ਰਸ਼ੀਅਨ ਬੰਬਾਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਗਾ ਜੀ ਬੰਬਾਰੀ ਹੋ ਰਹੀ ਆ ਪਰ ਆਪਾਂ ਨੂੰ ਫਿਰ ਮੁੜ ਕੇ ਹਿਸਟਰੀ ਦੇ ਵਿੱਚ ਜਾਣਾ ਪਊਗਾ ਜਦੋਂ ਇਹਨਾਂ ਨੇ ਲੀਬੀਆ ਦੇ ਵਿੱਚ ਜਦੋਂ ਲੀਬੀਆ ਨੂੰ ਕਹਿੰਦੇ ਸੀ ਕਿ ਗਦਾਫੀ ਮਸਟ ਗੋ ਇਹ ਗਦਾਫੀ ਨੂੰ ਅਸੀਂ ਇੱਥੋਂ ਕੱਢਣਾ ਆ ਇਹ ਡਿਕਟੇਟਰ ਹੋਇਆ ਹੈ ਯੇ ਹੈ ਵੋ ਹੈ ਸਦਾਮ ਜਿਹੜਾ ਸੀਗਾ ਇੱਕ ਵੈਪਨਸ ਆਫ ਮਾਸ ਡਿਸਟ੍ਰਕਸ਼ਨ ਵਾ ਜਿਹੜੇ ਕਦੀ ਅੱਜ ਤੱਕ ਮਿਲੇ ਨਹੀਂ ਇਰਾਕ ਦੇ ਹੋਸਪਿਟਲਾਂ ਦੇ ਵਿੱਚ ਜਿਹੜੇ ਬੱਚੇ ਇਨਕਿਊਬੇਟਰ ਦੇ ਵਿੱਚ ਪਏ ਇਨਕਿਊਬੇਟਰ ਜਿਹੜਾ ਉਹ ਬੱਚੇ ਜਿਹੜੇ ਜੰਮਦੇ ਨੇ
ਜਿਹੜੇ ਪ੍ਰੀਮੈਚੁਰ ਹੁੰਦੇ ਉਹਨਾਂ ਨੂੰ ਨਿੱਘਿਆ ਰੱਖਣ ਲਈ ਕਿ
ਖੂਨ ਦੇ ਛਿੱਟੇ ਦਿਖਾਏ ਗਏ ਉਸ ਤੋਂ ਬਾਅਦ ਅਨੂ ਜੀ ਮੇਰਾ ਖੁਦ ਦਾ ਆਪਣਾ ਐਕਸਪੀਰੀਅੰਸ ਹੈ ਜਦੋਂ ਇਹ ਸੀਰੀਆ ਵਾਲਾ ਲੀਬੀਆ ਵਾਲਾ ਕੌਨਫਲਿਕਟ ਚੱਲਦਾ ਪਿਆ ਸੀਗਾ ਜਿਹੜਾ ਵਿਲੀਅਮ ਹੇਗ ਹੈ ਜਿਹੜਾ ਡਿਪਟੀ ਪ੍ਰਾਈਮ ਮਿਨਿਸਟਰ ਸੀਗਾ
ਯੂਕੇ ਦਾ
ਕਿਉਂਕਿ ਜਦੋਂ ਇਹਨਾਂ ਨੇ ਲੀਬੀਆ ਨੂੰ ਖਤਮ ਕਰਨਾ ਸੀਗਾ ਜਿਹੜਾ ਯੂਕੇ ਦੇ ਵਿੱਚ ਵਿਲੀਅਮ ਹੇਗ ਕੰਮ ਕਰ ਰਿਹਾ ਸੀ ਤੇ ਅਮੈਰੀਕਾ ਦੇ ਵਿੱਚ ਜਿਹੜੀ ਕਿਲਰੀ ਕਲਿੰਟਨ ਨੇ ਜਿਹਨੂੰ ਆਪਾਂ ਕਵਾਂਗੇ ਉਹ ਕੰਮ ਕਰ ਰਹੀ ਸੀ ਵਿਲੀਅਮ ਹੇਗ ਆ ਕੇ ਇਸ ਮੁਲਕ ਜਿਹੜਾ ਰੇਡੀਓ ਨੈਸ਼ਨਲ ਆ ਉਹਦੇ ਉੱਪਰ ਆ ਕੇ ਕਹਿ ਰਿਹਾ ਕਿ ਗਦਾਫੀ ਦੀਆਂ ਜਿਹੜੀਆਂ ਫੋਰਸਸ ਨੇ ਉਹਨਾਂ ਦੇ ਕੋਲ ਵੱਡੇ ਟੈਂਕਰਾਂ ਦੇ ਵਿੱਚ ਕੰਟੇਨਰਾਂ ਦੇ ਵਿੱਚ ਉਹਨਾਂ ਕੋਲ ਵਾਇਗਰਾ ਜਿਹੜੀ ਤੁਹਾਡੀਆਂ ਸੈਕਸੁਅਲ ਅਰੋਜ਼ਿੰਗ ਜਿਹੜੀ ਵਧਾਉਂਦੀ ਹੈ ਉਹ ਕੰਟੇਨਰ ਭਰੇ ਪਏ ਨੇ ਉਹ ਵਾਇਗਰਾ ਖਾ ਖਾ ਕੇ ਤੇ ਉਹ ਜਿਹੜੀਆਂ ਔਰਤਾਂ ਦਾ ਬਲਾਤਕਾਰ ਕਰ ਰਹੇ ਨੇ ਇਸ ਤਰੀਕੇ ਦੀ ਜਿਹੜੀ ਆ ਗਲਤ ਇਨਫੋਰਮੇਸ਼ਨ ਜਿਹੜੀ ਆ ਉਹ ਫੈਲਾਈ ਗਈ ਸੋ ਦੋਸਤੋ ਗੱਲ ਹੁਣ ਮੁੜ ਕੇ ਅਸੀਂ ਸੀਰੀਆ ਤੇ ਆਉਂਦੇ ਹਾਂ ਕਿ ਜਿਹੜੀਆਂ ਇਹ ਜਿਹੜੀਆਂ ਤੁਸੀਂ ਪਿਕਚਰ ਜਿਹੜੀਆਂ ਤੁਸੀਂ ਲੋਕਾਂ ਦੇ ਵਿੱਚ ਸ਼ੇਅਰ ਕਰ ਰਹੇ ਹੋ ਜਿਹੜਾ ਇੱਕ ਅਮੈਰੀਕਾ ਨੇ ਇੱਕ ਨਵਾਂ ਜਿਹੜਾ ਤਜਰਬਾ ਹੋ ਰਿਹਾ ਆ ਇੱਕ ਐਨ ਜੀ ਓ ਜਿਹੜੀ ਆਰਗਨਾਈਜੇਸ਼ਨ ਆ ਵਾਈਟ ਹੈਲਮਟ ਕਰਕੇ ਉਹਦਾ ਨਾਂ ਆ ਇਹ ਸਾਰੇ ਦਾ ਸਾਰਾ ਉਹਦਾ ਕੰਮ ਆ ਇਹ ਜਿਹੜੀਆਂ ਸਾਰੀਆਂ ਜਿਹੜੀਆਂ ਪਿਕਚਰ ਆ ਰਹੀਆਂ ਨੇ ਇੱਕ ਸੇਵ ਦਾ ਸੀਰੀਅਲ ਚਿਲਡਰਨ ਨੇ ਇੱਕ ਵੈਬਸਾਈਟ ਵਾ ਜਿਹਦਾ ਵਾਈਟ ਹੈਲਮਟ ਨਾਲ ਸਿੱਧਾ ਕਨੈਕਸ਼ਨ ਵਾ ਉਹ ਸਾਰੀਆਂ ਜਿਹੜੀਆਂ ਪਿਕਚਰ ਨੇ ਉੱਥੋਂ ਆ ਰਹੀਆਂ ਨੇ ਇੱਕ ਐਜ਼ ਏ ਪ੍ਰੋਜੈਕਟ ਲੈ ਕੇ ਇਹਨੂੰ ਕੰਮ ਕੀਤਾ ਗਿਆ ਆ ਇਹਨਾਂ ਦੇ ਵਿੱਚੋਂ 99% ਜਿਹੜੀਆਂ ਪਿਕਚਰ ਨੇ ਉਹ ਸਾਰੀਆਂ ਸਾਰੀਆਂ ਨਕਲੀ ਨੇ ਉਹ ਇੱਕ ਜਿਵੇਂ ਪਿਕਚਰ ਜਿਹੜੀ ਬਣਾਈ ਜਾਂਦੀ ਆ ਔਰ ਅਨੂ ਜੀ ਜਦੋਂ ਇਹ ਸੀਰੀਆ ਦਾ ਕੰਫਲਿਕਟ ਚੱਲਦਾ ਪਿਆ ਸੀਗਾ ਇੱਕ ਨਾਰਵੇ ਦਾ ਫਿਲਮ ਏਜੰਸੀ ਸੀਗੀ ਜਿਹੜੀ ਮਾਲਟਾ ਦੇ ਵਿੱਚ ਕੋਈ ਆਪਣੀ ਫਿਲਮ ਬਣਾ ਰਹੀ ਸੀ ਤੇ ਉਹਨਾਂ ਦਾ ਸੀਨ ਸੀਗਾ ਕਿ ਇੱਕ ਬੱਚਾ ਆ ਕਿਉਂਕਿ ਉਹ ਮਤਲਬ ਅਰਬਿਕ ਟਾਈਪ ਦਾ ਸੈਟਅਪ ਸੀਗਾ ਉੱਥੇ ਸਾਈਨ ਉਰਦੂ ਜਿਹੜੇ ਅਰਬਿਕ ਭਾਸ਼ਾ 'ਚ ਲੱਗੇ ਹੋਏ ਸੀਗੇ ਤੇ ਇੱਕ ਉਹ ਬੱਚਾ ਜਿਹੜਾ ਆ ਉਹ ਇੱਕ ਛੋਟੀ ਇੱਕ ਵਾਰ ਦਾ ਮਾਹੌਲ ਵਾ ਇੱਕ ਬੱਚਾ ਇੱਕ ਛੋਟੀ ਬੱਚੀ ਨੂੰ ਉੱਥੇ ਬਚਾਉਂਦਾ ਪਿਆ ਆ ਤੇ ਗਾਰਡੀਅਨ ਜਿਹੜਾ ਅਨੂ ਜੀ ਜਿਹੜਾ ਮੇਨ ਜਿਹੜਾ ਨਿਊਜ਼ ਪੇਪਰ ਆ ਇੰਗਲੈਂਡ ਦਾ ਉਹਨੇ ਇਹ ਖਬਰ ਲਾਈ ਸੀ ਕਿ ਵੇਖੋ ਇੱਕ ਸੀਰੀਅਨ ਬੋਏ ਇਹ ਜਿਹੜਾ ਬਸ਼ਰ ਅਲ ਅਸਾਦ ਜਿਹੜੀਆਂ ਫੌਜਾਂ ਹਮਲਾ ਕਰ ਰਹੀਆਂ ਨੇ ਉਹ ਕਿੱਦਾਂ ਇੱਕ ਛੋਟੀ ਬੱਚੀ ਨੂੰ ਬਚਾ ਰਿਹਾ ਹੈ ਜਦੋਂ ਕਿ ਉਹ ਫਿਲਮ ਦਾ ਸੈੱਟ ਸੀਗਾ ਉਹ ਜਿਹੜੀ ਨਾਰਵੇ ਦੀ ਜਿਹੜੀ ਕੰਪਨੀ ਸੀਗੀ ਫਿਰ ਉਹਨਾਂ ਨੇ ਕਿਹਾ ਵੀ ਇਹ ਤਾਂ ਸਾਡਾ ਸੈੱਟ ਵਾ ਇਹ ਸਾਡੀ ਸ਼ੂਟਿੰਗ ਆ ਇਹ ਤੁਸੀਂ ਕਿੱਥੇ ਗੱਲ ਕਰ ਰਹੇ ਹੋ ਸੋ ਹਰ ਇੱਕ ਜਿਹੜਾ ਢੰਗ ਤਰੀਕਾ ਆ ਪੁੱਠਾ ਸਿੱਧਾ ਜਿਹੜਾ
ਮੈਂ ਅੱਜ ਹੀ ਸਵੇਰੇ ਦੇਖ ਰਹੀ ਸੀ ਸੋਸ਼ਲ ਮੀਡੀਆ ਤੇ ਇੱਕ ਇੱਕ ਜਾਂ ਦੋ ਪੋਸਟ ਮੈਂ ਦੇਖੀਆਂ ਜਿਹਦੇ 'ਚ ਇਹ ਵੀ ਆਉਣਾ ਸ਼ੁਰੂ ਹੋ ਗਿਆ ਕਿ ਕਿਸ ਤਰ੍ਹਾਂ ਉਹ ਜਿਹੜੇ ਸੀਰੀਅਨ ਦਿੱਖ ਦੇ ਬੱਚੇ ਨੇ ਉਹਨਾਂ ਨੂੰ ਇਸ ਤਰ੍ਹਾਂ ਇੱਕ ਮੇਕਅਪ ਰੂਮ 'ਚ ਬਿਠਾਇਆ ਹੋਇਆ ਤੋ ਲਾਲ ਪੇਂਟ ਉਹਨਾਂ ਦੇ ਲਾਇਆ ਜਾ ਰਿਹਾ ਇੱਧਰ ਉੱਧਰ ਸੋ ਉਹਦੇ ਤੋਂ ਵੀ ਜ਼ਾਹਿਰ ਹੁੰਦਾ ਕਿ ਤਸਵੀਰਾਂ ਨਕਲੀ ਬਣਾ ਕੇ ਕਾਫੀ ਸਾਰੀਆਂ ਪੇਸ਼ ਕੀਤੀਆਂ ਜਾ ਰਹੀਆਂ ਨੇ
100% ਪੇਸ਼ ਕੀਤੀਆਂ ਜਾ ਰਹੀਆਂ
ਔਰ ਅਸੀਂ ਇੱਕ ਮੈਨੂੰ ਹੁਣ ਯਾਦ ਨੀ ਕੀ ਨਾਂ ਸੀ ਉਹਦਾ ਡਾਕੂਮੈਂਟਰੀ ਜਾਂ ਯੂਟਿਊਬ ਤੇ ਫਿਲਮ ਦੇਖ ਰਹੇ ਸੀਗੇ ਸ਼ਾਰਟ ਉਹਦੇ ਚ ਯੂ ਐਸ ਏ ਦਾ ਸੀ ਜਿਹੜੇ ਉੱਥੇ ਅਲੱਗ ਅਲੱਗ ਸਟੇਟਸ 'ਚ ਕਈ ਵਾਰੀ ਉਹ ਸ਼ੂਟਿੰਗਸ ਹੁੰਦੀਆਂ ਨੇ ਜਾਂ ਉਹ ਕੋਈ ਇਸਲਾਮਿਕ ਟੈਰਰਿਸਟ ਨੇ ਹਮਲਾ ਕਰ ਦਿੱਤਾ ਜੀ ਉਹਦੇ 'ਚ ਵੀ ਉਹ ਉਹਨਾਂ ਨੇ ਚਾਰ ਪੰਜ ਅਲੱਗ ਅਲੱਗ ਉਹੋ ਜਿਹੜੇ ਹੋਏ ਹਾਦਸੇ ਉਹਨਾਂ ਦੀ ਉਹਨਾਂ ਨੇ ਵੀਡੀਓ ਲਈਆਂ ਔਰ ਉਹਨਾਂ 'ਚ ਸਾਰਿਆਂ 'ਚ ਉਹ ਦੋ ਤਿੰਨ ਸੇਮ ਐਕਟਰ ਸਨ
ਸੇਮ ਐਕਟਰ ਸੀ
ਉਹ ਕਹਿੰਦੇ ਸੀ ਕਿ ਜਿਹੜਾ ਸਾਲ ਪਹਿਲਾਂ ਹੋਇਆ ਉਹਦੇ 'ਚ ਤੇ ਇਹਨੂੰ ਮਰੀ ਦਿਖਾਇਆ ਗਿਆ ਇਸ ਐਕਟਰਸ ਨੂੰ ਉਹ ਸਾਲ ਬਾਅਦ ਫਿਰ ਜਿਹੜਾ ਹਾਦਸਾ ਹੋਇਆ ਉਹਦੇ 'ਚ ਵੀ ਉਹ ਹੀ ਨਜ਼ਰ ਆ ਰਹੀ ਹੈ ਸੋ ਉਹਦੇ ਤੋਂ ਵੀ ਫਿਰ ਉਹ ਸਾਫ਼ ਹੋ ਜਾਂਦਾ ਕਿ ਸੈਟਅਪ ਇੱਦਾਂ ਕੀਤਾ ਜਾਂਦਾ ਹੈ
ਸਾਡੇ ਸਾਹਮਣੇ ਅਨੂ ਜੀ ਵੇਖੋ ਅਸੀਂ ਬਹੁਤ ਸਾਡੇ ਜਿਹੜੇ ਰਿਸੋਰਸ ਨੇ ਜਿਹਨਾਂ ਤੋਂ ਅਸੀਂ ਇਨਫੋਰਮੇਸ਼ਨ ਲੈਂਦੇ ਹਾਂ ਜੌਨ ਪਿਲਜਰ ਜਿਹਦੇ ਸਰੋਤੇ ਉਹਨਾਂ ਨੂੰ ਨਹੀਂ ਜਾਣਦੇ ਘੱਟੋ ਘੱਟ ਉਹਨਾਂ ਦੀਆਂ ਤੁਸੀਂ ਡਾਕੂਮੈਂਟਰੀ ਯੂਟਿਊਬ ਤੇ ਜਾ ਕੇ ਦੇਖ ਲਓ ਜੌਨ ਪਿਲਜਰ ਨੇ ਇਹਦੇ ਬਾਰੇ ਬਹੁਤ ਡਿਟੇਲ 'ਚ ਗੱਲ ਕੀਤੀ ਹੈ ਕਿ ਵਾਈਟ ਹੈਲਮਟ ਕੌਣ ਨੇ ਔਰ ਇਹਨਾਂ ਨੂੰ ਜਿਹੜੀ ਆਪਣੇ ਐਡਮਿਟ ਕਰ ਰਹੇ ਨੇ ਜਿਹੜੀਆਂ ਯੂਕੇ ਦੀਆਂ ਅਤੇ ਯੂ ਐਸ ਦੀਆਂ ਗਵਰਨਮੈਂਟ ਨੇ ਇਹਨਾਂ ਦੇ 23 million dollars ਜਿਹੜਾ ਆ ਉਹ ਯੂ ਐਸ ਨੇ ਦਿੱਤਾ ਆ ਉਸ ਤੋਂ ਬਾਅਦ ਪਤਾ ਨਹੀਂ $20 million ਜਿਹੜਾ ਉਹ ਯੂ ਕੇ ਨੇ ਦਿੱਤਾ ਆ ਹੋਰ ਜਿਹੜਾ ਚਾਰ ਜਿਹੜਾ ਆ ਮਿਲੀਅਨ ਉਹ ਯੂਰੋ ਜਿਹੜਾ ਇਹਨੂੰ ਸੰਸਥਾ ਨੂੰ ਦਿੱਤਾ ਆ ਔਰ ਉਹਦੇ ਵਿੱਚ ਜਿਹੜੇ ਵਾਈਟ ਹੈਲਮਟ ਜਿਹੜੇ ਕੰਮ ਕਰਨ ਵਾਲੇ ਬੰਦੇ ਨੇ ਉਹ ਪਿਕਚਰ ਬਕਾਇਦਾ ਪ੍ਰੂਫ ਨੇ ਕਿ ਉਹੀ ਬੰਦੇ ਆਈਸਿਸ ਵਾਲੇ ਨੇ ਤੇ ਉਹੀ ਬੰਦੇ ਵਾਈਟ ਹੈਲਮਟ ਵਾਸਤੇ ਕੰਮ ਕਰਦੇ
ਮੈਂ ਪੜ੍ਹ ਰਹੀ ਸੀਗੀ ਕਿ ਉਹਨਾਂ ਦਾ ਹੀ ਕਾਫੀ ਸੀਨੀਅਰ ਬੰਦਾ ਸੀਗਾ ਜਿਹਨੂੰ ਉਹਨਾਂ ਨੇ ਜਹਾਜ਼ ਤੇ ਨਹੀਂ ਸੀ ਚੜਨ ਦਿੱਤਾ ਕਿਤੇ ਕੋਈ ਸਮਾਗਮ ਤੇ ਜਾਣ ਲਈ ਕਿਉਂਕਿ ਉਹਨਾਂ ਦੀ ਟੈਰਰਿਸਟ ਲਿਸਟ ਤੇ ਸੀਗਾ ਬੰਦਾ ਉਹ
ਬਿਲਕੁਲ ਬਿਲਕੁਲ
ਔਰ ਤੁਸੀਂ ਦੇਸ਼ਾਂ ਦੇ ਨਾਂ ਲਏ ਨੇ ਜਰਮਨੀ ਹਾਲੈਂਡ ਨਿਊਜ਼ੀਲੈਂਡ ਵੀ ਇਸ ਸੰਸਥਾ ਨੂੰ ਫੰਡ ਦਿੰਦਾ ਹੈ ਸਾਡੀ ਇੱਥੇ ਨਿਊਜ਼ੀਲੈਂਡ ਦੀ ਜਿਹੜੀ ਫੋਰਨ ਅਫੇਅਰਸ ਦੀ ਮਿਨਿਸਟਰੀ ਹੈ ਉਹ ਇਹਨੂੰ ਫੰਡ ਕਰਦੀ ਹੈ ਸੰਸਥਾ ਨੂੰ ਸੋ ਟੈਕਸ ਪੇਅਰਸ ਨੂੰ ਸੋਚਣਾ ਚਾਹੀਦਾ ਕਿ ਸਾਡਾ ਪੈਸਾ ਕਿੱਥੇ ਜਾਂਦਾ ਹੈ
ਬਿਲਕੁਲ ਔਰ ਅਨੂ ਜੀ ਜਿਹੜਾ ਇਹਨਾਂ ਦੇ ਜਿਹੜੇ ਕਨੈਕਸ਼ਨ ਨੇ ਯੂ ਐਸ ਏਡ ਜਿਹੜੀ ਇੱਕ ਅਮਰੀਕਾ ਦੀ ਏਜੰਸੀ ਹੈ ਜਿਹੜੀ ਨੋਟਬੰਦੀ ਦੀ ਤੁਸੀਂ ਗੱਲ ਕਰਦੇ ਹੋ ਉਹ ਯੂ ਐਸ ਏਡ ਦਾ ਪ੍ਰੋਜੈਕਟ ਵਾ ਜਿਹੜੀ ਹਿੰਦੁਸਤਾਨ ਦੇ ਜਿਹੜੀ ਨੋਟਬੰਦੀ ਹੋਈ ਆ ਮਿੱਤਰੋ ਉਹ ਯੂ ਐਸ ਏਡ ਦਾ ਪ੍ਰੋਜੈਕਟ ਆ ਮੋਰਗਨ ਵਾਲੇ ਜਿਹੜੇ ਕ੍ਰੈਡਿਟ ਕਾਰਡ ਨੇ ਉਹਨਾਂ ਦਾ ਪ੍ਰੋਜੈਕਟ ਵਾ ਤੇ ਇਹ ਜਿਹੜੀ ਵਾਈਟ ਹੈਲਮਟ ਵਾਲੀ ਜਿਹੜੀ ਸੰਸਥਾ ਐਨ ਜੀ ਓ ਸੰਸਥਾ ਆ ਜਦਕਿ ਅਨੂ ਜੀ ਜਿਹੜਾ ਅਸਲ ਦੇ ਵਿੱਚ ਜਿਹੜੀ ਹੈਗੀ ਆ ਦ ਰੀਅਲ ਦ ਸੀਰੀਅਨ ਸਿਵਲ ਡਿਫੈਂਸ ਜਿਹੜੀ ਇੱਕ ਸੰਸਥਾ ਜਿਹੜੀ 1935 ਦੇ ਵਿੱਚ ਸੀਰੀਆ ਨੇ ਬਣਾਈ ਸੀਗੀ ਸੱਚੀ ਚ ਲੋਕਾਂ ਦੀ ਮਦਦ ਕਰਨ ਵਾਸਤੇ ਕਿ ਜਿਹੜੇ ਭੂਚਾਲ ਤੋਂ ਜਾਂ ਹੋਰ ਜਿਹੜੇ ਨੈਚੁਰਲ ਡਿਜ਼ਾਸਟਰ ਨੇ ਉਹਨਾਂ ਦੇ ਵਾਸਤੇ ਔਰ ਇਹ ਐਡੀ ਕਿ ਇਹਨਾਂ ਨੇ ਡੂੰਘੇ ਤਰੀਕੇ ਨਾਲ ਇਹ ਅਨੂ ਜੀ ਇਹ ਮਸਲਾ ਕੀਤਾ ਇਹਨਾਂ ਨੇ ਆਪਣਾ ਨਾਂ ਵੀ ਇਹੀ ਰੱਖਿਆ ਕਿ ਅਸੀਂ ਸਿਵਲ ਡਿਫੈਂਸ ਆ ਜਦਕਿ ਜਿਹੜੀ ਅਸਲ ਦੇ ਵਿੱਚ ਜਿਹੜੀ ਸੀਰੀਅਲ ਸਿਵਲ ਡਿਫੈਂਸ ਆ ਜਿਹੜੀ ਉਹਨਾਂ ਦੀ ਆਪਣੀ ਆਰਗੇਨਾਈਜੇਸ਼ਨ ਆ ਉਹਨਾਂ ਨੇ ਇਹਨਾਂ ਦਾ ਕੋਈ ਵੀ ਸੰਬੰਧ ਨਹੀਂ ਹੈਗਾ ਔਰ ਉਹ ਜਿਹੜਾ ਮੈਂ ਸੇਵ ਦਾ ਸੀਰੀਅਲ ਚਿਲਡਰਨ ਸੀਰੀਅਲ ਚਿਲਡਰਨ ਦੀ ਗੱਲ ਕਰਦਾ ਸੀਗਾ ਉਹਨੂੰ ਅਨੂ ਜੀ ਕੌਣ ਚਲਾ ਰਿਹਾ ਕੌਣ ਉਹਦਾ ਪ੍ਰਧਾਨ ਵਾ ਜਦਕਿ ਜਿਹੜੀਆਂ ਅਸਲ ਦੇ ਵਿੱਚ ਜਿਹੜੀਆਂ ਸੇਵ ਦਾ ਚਿਲਡਰਨ ਵਰਗੀਆਂ ਯੂਨੀਸੈਫ ਵਰਗੀਆਂ ਜਿਹੜੀਆਂ ਆਰਗੇਨਾਈਜੇਸ਼ਨ ਨੇ ਜਿਹੜੀਆਂ ਸੱਚੀ ਚ ਹੈਲਪ ਕਰਦੀਆਂ ਪਈਆਂ ਨੇ ਉਹ ਕਦੇ ਵੀ ਇਹ ਜਿਹੜਾ ਮੀਡੀਆ ਆ ਉਹਨੂੰ ਕਦੀ ਪ੍ਰਮੋਟ ਨਹੀਂ ਕਰਦਾ ਉਹਨਾਂ ਦੇ ਵਿੱਚੋਂ ਮੈਂ ਸਾਥੀਓ ਤੁਹਾਨੂੰ ਮੈਂ ਚੈਲੰਜ ਦਿੰਦਾ ਜਿਹੜੇ ਤੁਸੀਂ ਉਹਨਾਂ ਦੀਆਂ ਫੋਟੋਆਂ ਸ਼ੇਅਰ ਕਰਨ ਡਏ ਹੋ ਉਹਨਾਂ ਦੇ ਵਿੱਚੋਂ ਇੱਕ ਵੀ ਤੁਹਾਡਾ ਰਿਸੋਰਸ ਹੋਵੇ ਜਿਹੜਾ ਇਹ ਜਿਹੜਾ ਜਿਹੜੀ ਸੰਸਥਾ ਸੇਵ ਦਾ ਚਿਲਡਰਨ
ਜਾਂ ਸੋਰਸ
ਤੁਹਾਡਾ ਉਹਦੇ ਵਿੱਚ ਬਹੁਤੇ ਜਿਹੜੇ ਸੋਰਸ ਵਾ ਉਹ ਸੇਵ ਦਾ ਸੀਰੀਅਸ ਚਿਲਡਰਨ ਜਿਹੜੀ ਸੰਸਥਾ ਆ ਔਰ ਉੱਥੇ ਤੁਸੀਂ ਜਾ ਕੇ ਜਿਹੜੀਆਂ ਫੋਟੋਆਂ ਦੇ ਵਿੱਚ ਜਿਹੜੇ ਵਾਈਟ ਹੈਲਮਟ ਦਾ ਮਤਲਬ ਕੀ ਹੈ ਕਿ ਉਹਨਾਂ ਨੇ ਇੱਕ
ਸਿਰ ਦੇ ਉੱਪਰ
ਚਿੱਟਾ ਹੈਲਮਟ ਉਹਨਾਂ ਨੇ ਲਿਆ ਹੋਇਆ ਆ ਔਰ ਉਹਨਾਂ ਦੇ ਜਿਹੜੇ ਬੇਸਿਸ ਨੇ ਉਹ ਉੱਥੇ ਆ ਜਿੱਥੇ ਆਈਸਿਸ ਦੇ ਬੇਸਿਸ ਨੇ ਸਾਰੇ ਔਰ ਜਿਹੜਾ ਇਹ ਸਾਇਰਨ ਦਾ ਜਿਹੜਾ ਗੈਸ ਦਾ ਅਟੈਕ ਹੋਇਆ ਹੈ
ਔਰ ਆਈਸਿਸ ਦੇ ਬੇਸਿਸ ਉੱਥੇ ਨੇ ਜਿੱਥੇ ਤੇਲ ਜ਼ਿਆਦਾ ਹੈ ਦੇਸ਼
ਜਿੱਥੇ ਤੇਲ ਜ਼ਿਆਦਾ ਹੈ ਸੋ ਅਸੀਂ ਕਹਿਣ ਦਾ ਭਾਵ ਅਸੀਂ ਔਰ ਵੈਸੇ
ਬਿਲਕੁਲ ਅੱਖਾਂ ਬੰਦ ਕਰਕੇ ਵਿਸ਼ਵਾਸ ਨਹੀਂ ਕਰ ਲੈਣਾ ਚਾਹੀਦਾ ਸਾਨੂੰ ਜਿਹੜੀਆਂ ਉਹ ਤਸਵੀਰਾਂ ਆ ਰਹੀਆਂ ਨੇ ਉਹਦੀ ਥੋੜੀ ਜਾਂਚ ਪੜਤਾਲ ਕੋਖ ਕਰਨੀ ਚਾਹੀਦੀ ਹੈ ਤਹਿ ਤੱਕ ਜਾਣਾ ਚਾਹੀਦਾ ਮੈਂ ਤਾਂ ਕਹਾਂਗੀ ਕੋਈ ਵੀ ਖਬਰ ਅਸੀਂ ਪੜ੍ਹਦੇ ਹਾਂ ਉਹਨੂੰ ਜ਼ਰੂਰ ਇਸ ਤਰ੍ਹਾਂ ਉਹਦੀ ਚੀਰ ਫਾੜ ਕਰਨੀ ਚਾਹੀਦੀ ਹੈ ਉਹਦੇ ਤੇ ਭਰੋਸਾ ਕਰਨ ਤੋਂ ਪਹਿਲਾਂ ਕੋਈ ਵੀ ਖਬਰ ਹੈ ਜਿਹੜੀ
ਅਨੂ ਜੀ ਇਹ ਦੁਨੀਆਂ ਦੀ ਇੰਪੀਰੀਅਲਿਸਟ ਦਾ ਪਹਿਲਾ ਤਜਰਬਾ ਹੈ ਜਿੱਥੇ ਇਹਨਾਂ ਨੇ ਇੱਕ ਐਨ ਜੀ ਓ ਜਿਹੜੀ ਖੜੀ ਕਰਕੇ CIA ਨੇ ਬਹੁਤ ਪਹਿਲਾਂ ਇਹੋ ਜਿਹੇ ਪ੍ਰੋਜੈਕਟ ਕੀਤੇ ਆ ਸੀਕ੍ਰੈਟਲੀ ਇਹ ਓਪਨਲੀ ਉਹਨੂੰ ਫੰਡ ਕਰਕੇ ਸਿੱਧਾ ਤੇ ਸਿੱਧਾ ਉੱਥੇ ਦੇ ਜਿਹੜੇ ਇਹ ਗੁੰਡਾਗਰਦ ਨੇ ਆਈਸਿਸ ਵਾਲੇ ਉਹਨਾਂ ਦੀ ਸਪੋਰਟ ਕਰ ਰਹੇ ਨੇ ਇੱਕ ਪਹਿਲਾ ਤਜਰਬਾ ਆ ਸਾਡੇ ਸਾਥੀਆਂ ਨੂੰ ਇਹ ਤੇ ਤਜਰਬਾ ਹਿੰਦੁਸਤਾਨ ਦੇ ਵਿੱਚ ਹੀ ਹੋ ਸਕਦਾ ਕਿਉਂਕਿ ਉਹ ਕੌਨਫਲਿਕਟ ਭਾਲਦੇ ਨੇ ਕਿੱਥੇ ਜਿੱਥੇ ਕੌਨਫਲਿਕਟ ਹੈਗਾ ਆ ਔਰ ਅਸੀਂ ਸਾਨੂੰ ਇਸ ਅਸੀਂ ਉਸ ਸੰਸਥਾ ਦਾ ਨਾਂ ਨਹੀਂ ਲਵਾਂਗੇ ਇੱਕ ਪੰਜਾਬ ਨੂੰ ਸਿੱਖਾਂ ਨੂੰ ਰੀਪ੍ਰੈਜ਼ੈਂਟ ਕਰਦੀ ਹੋਈ ਇੱਕ ਸੰਸਥਾ ਦੁਨੀਆਂ ਦੇ ਵਿੱਚ ਕੰਮ ਕਰ ਰਹੀ ਹੈ ਸਾਨੂੰ ਉਹਦੇ ਤੇ ਬਹੁਤ ਸ਼ੱਕ ਨੇ
ਅਸੀਂ ਥੋੜੀ ਹੋਰ ਖੋਜ ਕਰਕੇ
ਉਹਨਾਂ ਦੇ ਬਾਰੇ ਗੱਲ ਕਰਾਂਗੇ ਕਿਉਂਕਿ ਸਾਡੇ ਕੋਲ ਹਜੇ ਪੁਖਤਾ ਸਬੂਤ ਨਹੀਂ ਹੈਗੇ ਉਹੋ ਜਿਹੜੀਆਂ ਸੰਸਥਾਵਾਂ ਆ ਇਹ ਕੰਮ ਕਰਨਗੀਆਂ ਜਿਹੜੀਆਂ ਵਾਈਟ ਹੈਲਮਟ ਜਿਹੜੀਆਂ ਨੇ ਇਸ ਟਾਈਮ ਸੀਰੀਆ ਦੇ ਵਿੱਚ ਕੰਮ ਕਰ ਰਹੇ ਨੇ ਸੋ ਅਨੂ ਜੀ ਮੇਰੇ ਖਿਆਲ ਆਪਾਂ ਇਹਦੇ ਬਾਰੇ ਚ ਬਹੁਤ ਕੁਛ ਕਹਿਣੇ ਵਾਲਾ ਹੈਗਾ ਆ ਇੱਕ ਮੈਂ ਇੱਕ ਹੋਰ ਤੁਹਾਨੂੰ ਐਗਜ਼ਾਮਪਲ ਦੇਣੀ ਚਾਹੁੰਦਾ ਔਰ ਅਸੀਂ ਇੱਥੇ ਤੁਹਾਨੂੰ ਯਾਦ ਹੋਊਗਾ ਕਿ ਮਹੀਨਾ ਕੁ ਪਹਿਲਾਂ ਅਸੀਂ ਆਹੀਦ ਤਮੀਮੀ
ਜਿਹੜੀ ਫਲਸਤੀਨੀ
ਬੱਚੀ ਹੈ ਜਿਹਨੂੰ ਇਜ਼ਰਾਈਲੀ ਫੌਜਾਂ ਨੇ ਉੱਤੇ ਤਸ਼ੱਦਦ ਕਰ ਰਹੀਆਂ ਨੇ ਅਸੀਂ ਉਹਦਾ ਇੱਥੇ ਰੈਲੀ ਕੀਤੀ ਸੀਗੀ ਔਕਲੈਂਡ ਦੇ ਵਿੱਚ ਤੇ ਉਸ ਤੋਂ ਪਹਿਲਾਂ ਰੈਲੀ ਸੀਗੀ ਜਿਹੜਾ ਖੁਰਦਿਸਤਾਨ ਦੇ ਉੱਪਰ ਜਿਹੜਾ ਟਰਕੀ ਆਪਣੇ ਆਪ ਦੇ ਵਿੱਚ ਵੀ ਬਹੁਤ ਇੰਪਾਇਰ ਆ ਉੱਥੇ ਕਿਉਂਕਿ ਪੁਰਾਣਾ ਉਹਨਾਂ ਦਾ
ਆਟੋਮਨ
ਐਂਪਾਇਰ ਸੋ ਉਹ ਜਿਹੜਾ ਖੁਰਦਿਸਤਾਨ ਜਿਹੜਾ ਹੈਗਾ ਉਹਦੇ ਉੱਪਰ ਉਹ ਹਮਲੇ ਕਰ ਰਹੇ ਨੇ ਤੋ ਸਾਡੇ ਇੱਥੇ ਸਾਥੀ ਨੇ ਜਿਹਨਾਂ ਨੇ ਉਹ ਜਿਹੜਾ ਖੁਰਦਿਸਤਾਨ ਤੇ ਜਿਹੜੇ ਹਮਲੇ ਹੋ ਰਹੇ ਨੇ ਉਹਨਾਂ ਦੀ ਫੁਟੇਜ ਪਾਈ ਸੀਗੀ ਉਹਨੂੰ ਜੀ ਤੇ ਮੈਂ ਉਹ ਫੇਸਬੁੱਕ ਤੇ ਸਾਂਝੀ ਕੀਤੀ ਸੀ ਕਿ ਟਰਕੀ ਖੁਰਦਿਸਤਾਨ ਤੇ ਹਮਲੇ ਕਰ ਰਿਹਾ ਮੈਨੂੰ ਪਤਾ ਹੈ ਕਿਉਂਕਿ ਸਾਡੇ ਖੁਰਦਿਸਤਾਨ ਦੇ ਸਾਥੀ ਨੇ ਸਾਂਝੀ ਕੀਤੀ ਹੈ ਅਨੂ ਜੀ ਐਗਜੈਕਟਲੀ ਉਹੀ ਜਿਹੜੀ ਫੁਟੇਜ ਆ ਉਹੀ ਆਪਣੇ ਸਾਥੀ ਸਾਂਝੀ ਕਰ ਰਹੇ ਨੇ ਉਹ ਛੱਤੀਆਂ ਦੇ
ਸੀਰੀਆ
ਦੇ ਉੱਪਰ ਅਟੈਕ ਹੋ ਰਿਹਾ ਔਰ ਉਹ ਜਿਹੜੇ ਮੈਂ ਤਾਂ ਕਹਿੰਦਾ ਕਿ ਘੱਟੋ ਘੱਟ ਆਪਣੇ ਸਾਥੀ ਇਹਦੇ ਤੇ 10 ਮਿੰਟਾਂ ਦੀ ਵੀ ਰਿਸਰਚ ਕੀਤੀ ਹੁੰਦੀ
ਸਿਰਫ
10 ਮਿੰਟ ਦੂਜਾ ਪਾਸਾ ਵੀ ਵੇਖ ਲੈਂਦੇ ਤੇ ਸ਼ਾਇਦ ਇਹ ਸਾਰੀ ਜਿਹੜੀ ਸਟੋਰੀ ਸਮਝ ਆ ਜਾਂਦੀ ਕਿ ਇਹ ਇੱਕ ਇੰਪੀਰੀਅਲਿਸਟ ਪ੍ਰੋਜੈਕਟ ਵਾ ਔਰ ਮੈਨੂੰ ਇਸ ਗੱਲ ਦੇ ਉੱਪਰ ਇੱਕ ਬਹੁਤ ਨਾਰਾਜ਼ਗੀ ਵੀ ਹੈ ਔਰ ਮੈਂ ਸਾਥੀ ਸਾਥੀ ਸਾਡੇ ਨਾਲ ਬੈਠੇ ਨੇ ਗਿੱਲ ਸਾਥੀ ਸਾਡੇ ਨਾਲ ਬੈਠੇ ਨੇ ਇਹਨਾਂ ਦਾ ਜਿਹੜਾ ਮੇਨ ਮੁੱਦਾ ਚੱਲ ਰਿਹਾ ਹੈ ਕਿ ਨੌਜਵਾਨ ਸਾਥੀ ਨੇ
ਇੱਕ ਮਿੰਟ ਇਹ ਮੈਂ ਗੱਲ ਕਰਨੀ ਥੋੜੀ
ਜੀ ਜੀ
ਸੀਰੀਆ ਤੇ
ਜੀ ਜ਼ਰੂਰ
ਇਹ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਨੇ ਨਾ ਤੁਹਾਨੂੰ ਕੁਛ ਇਹਦੇ ਨਾਲ ਕੁਛ ਗੱਲਾਂ ਹੋਰ ਵੀ ਜੋੜਨੀਆਂ ਪੈਣਗੀਆਂ ਥੋੜਾ ਧਿਆਨ ਰੱਖੋ ਉਹ ਇੱਦਾਂ ਹੈ ਕਿ ਜਿਹੜਾ ਸੀਰੀਆ ਉੱਤੇ ਜਿਹੜਾ ਹਮਲਾ ਹੈ ਉਹਦੇ ਕਾਰਨ ਹੋਰ ਵੀ ਹੈ ਸੀਰੀਆ ਤੋਂ ਪਹਿਲਾਂ ਜਿਹੜਾ ਮਤਲਬ ਹਮਲਾ ਕੀਤਾ ਗਿਆ ਇਰਾਕ ਤੇ ਸੇਮ ਉਹ ਗੱਲ ਆ
ਬਿਲਕੁਲ
ਉਦੋਂ ਬਾਅਦ ਚ ਮੁੜ ਕੇ ਫਿਰ ਅਫਗਾਨਿਸਤਾਨ ਉਸ ਤੋਂ ਬਾਅਦ ਚ ਮੁੜ ਕੇ ਫਿਰ ਇਰਾਨ ਦੇ ਉੱਤੇ ਜ਼ੋਰ ਲਾਇਆ ਉੱਤਰੀ ਕੋਰੀਆ ਦੇ ਮਗਰ ਪਏ ਹੋਇਆ ਐਕਚੁਅਲ ਮਤਲਬ ਜਿਹੜਾ ਰੌਲਾ ਹੈ ਨਾ ਉੱਥੇ ਰੌਲਾ ਇੱਕ ਹੋਰ ਵੀ ਆ ਤੁਸੀਂ ਨਾਲ ਜਿਹੜਾ ਹੈਗਾ ਇਹਨੂੰ ਉਹਦੇ ਧਿਆਨ ਚ ਲਿਓ ਕਿ ਜਿਹੜੇ ਇਹ ਪੰਜ ਮੁਲਕ ਹੈ ਸੀਰੀਆ ਇਰਾਨ ਵੈਨਜ਼ੁਏਲਾ ਉੱਤਰੀ ਕੋਰੀਆ ਤੇਲ ਵਾਲੇ ਵੀ ਆ ਤੇ ਨਾਲ ਲੱਗ ਮੈਂ ਜਿਹੜਾ ਉਹ ਦੋ ਭਰਾ ਜਿਹੜੇ ਵੱਡੇ ਬਜ਼ੁਰਗ ਜਿਹੜਾ ਹੈਗੇ ਅਮਰੀਕਾ ਦੇ ਕੋਲੇ ਉਹ ਕੀ ਦੇਸ਼ ਹੈ ਕਮਿਊਨਿਸਟ ਦੇਸ਼ ਹੈ ਉਹ
ਕਿਊਬਾ
ਇਹ ਪੰਜ ਇਹੋ ਜਿਹੇ ਮੁਲਕ ਆ ਜਿਨ੍ਹਾਂ ਦੀਆਂ ਬੈਂਕਾਂ ਦੇ ਨਾਂ ਬੈਂਕ ਆਫ ਸੀਰੀਆ
ਬਿਲਕੁਲ
ਬੈਂਕ ਆਫ
ਵੈਨਜ਼ੁਏਲਾ
ਪੰਜਾਂ ਮੁਲਕਾਂ ਤੋਂ ਬਿਨਾਂ ਬਾਕੀ ਸਾਰੀ ਦੁਨੀਆਂ ਬੈਂਕਾਂ ਉਹਨਾਂ ਦਾ ਹੈਗਾ ਰਿਜ਼ਰਵ ਬੈਂਕ ਆਫ ਇੰਡੀਆ ਰਿਜ਼ਰਵ ਬੈਂਕ ਆਫ ਚੀਨ ਜਾਣੀ ਉਹਦੇ ਨਾਲ ਕੀ ਆ ਵੀ ਜਿਹੜੀਆਂ ਉਹ ਬੈਂਕਾਂ ਹੈ ਉਹ ਜਿਹੜੀਆਂ ਜਿਹਦਾ ਰਿਜ਼ਰਵ ਲੱਗ ਜਾਂਦਾ ਉਹ ਉਸ ਦੇਸ਼ ਦੀਆਂ ਨਹੀਂ
ਹੁੰਦੀਆਂ
ਉਹ ਤਾਂ ਪੁੱਛ ਨਹੀਂ ਸਕਦੇ ਮੁਲਕ ਤੁਸੀਂ ਪੈਸਾ ਕਿੱਥੇ ਲਾਇਆ ਇਹ ਤਾਂ ਕਿਉਂ ਪੈਸੇ ਲੈ ਗਏ ਮੁਲਕ ਜਿਹੜੇ ਹੁਣ ਜਿਹੜੇ ਆ ਪੰਜ ਪੰਜ ਚਾਰ ਚਾਰ ਬੰਦਿਆਂ ਨੂੰ ਸੱਤਾਂ ਬੰਦਿਆਂ ਨੂੰ ਦਸਾਂ ਬੰਦਿਆਂ ਨੂੰ ਤਿੰਨ ਤਿੰਨ ਚਾਰ ਚਾਰ ਕਰੋੜ ਲੱਖ ਰੁਪਇਆ ਮੁਲਕ ਜਿਹੜਾ ਲੱਖ ਜਿਹੜਾ ਛੱਡਦਾ ਉਹ ਛੱਡ ਦਿੰਦੇ ਆ ਤਾਂ ਉਹ ਕਿਉਂ ਨੀ ਦੱਸਦੇ ਕਿਉਂਕਿ ਐਕਚੁਅਲ ਮਤਲਬ ਜਿਹੜਾ ਮਤਲਬ ਕਿਉਂਕਿ ਬੈਂਕ ਤੁਹਾਡੀ ਕੋਈ ਨੀ ਜਿਵੇਂ ਅਮਰੀਕਾ ਦੀ ਜਿਹੜੀ ਬੈਂਕ ਆ ਉਸ ਬੈਂਕ ਦੇ ਵਿੱਚ ਦਾ ਜਿਹੜਾ ਮਾਲਕ ਉਹ ਇਕੱਲਾ ਇੱਕ ਹੀ ਪਰਿਵਾਰ ਤੇ ਇੱਕੋ ਹੀ ਘਰ ਹੈ ਸਾਰੀ ਦੁਨੀਆਂ ਦਾ ਸਭ ਤੋਂ ਜਿਹੜਾ ਜਿਹੜਾ ਜੇ ਤੱਕ ਕਰਜ਼ਾਈ ਮੁਲਕ ਆ ਉਹ ਅਮਰੀਕਾ ਹੈ ਭਾਵੇਂ ਕਿ ਸਾਰੀ ਦੁਨੀਆਂ ਦੇ ਲੁੱਟ ਕੇ ਜਿਹੜੀ ਪੈਸਾ ਉੱਥੇ ਉਹਨਾਂ ਕੋਲ ਜਾਂਦਾ ਪਰ ਉਹਦੇ ਕਰਕੇ ਮੁਲਕ ਉਹ ਗੱਲਾਂ ਜਿਹੜੀਆਂ ਮੁਲਕ ਹੈਗੀਆਂ ਉਹ ਇਹਨਾਂ ਪੰਜਾਂ ਮੁਲਕਾਂ ਤੇ ਲਾਗੂ ਹੁੰਦੀਆਂ
ਰਸ਼ੀਆ ਨੇ ਵੀ ਜੀ ਸਾਥੀ ਜੀ ਰਸ਼ੀਆ ਨੇ ਵੀ ਰੂਬਲ ਦੇ ਵਿੱਚ ਸਾਰਾ ਵਪਾਰ ਕਰ ਰਹੇ ਨੇ ਉਹ ਉਹਨਾਂ ਨੇ ਵੀ ਯੂ ਐਸ ਡਾਲਰ ਛੱਡਤਾ ਹੋਇਆ ਬਿਲਕੁਲ ਪਰ ਰਸ਼ੀਆ ਤੇ ਕਦੀ ਅਟੈਕ ਨਹੀਂ ਕਰਨਗੇ ਕਿਉਂਕਿ ਉਹਨਾਂ ਦੀ ਮਿਲਟਰੀ ਪਾਵਰ ਵੀ ਆਪਣੀ ਬਹੁਤ ਵੱਡੀ ਹੈ
ਜਿਹੜੇ ਮਤਲਬ ਜਿਹੜੀ ਰਸ਼ੀਆ ਤੇ ਚਾਈਨਾ ਨਾ ਉਹਨਾਂ ਦੇ ਵੀ ਰਿਜ਼ਰਵ ਬੈਂਕ ਇੰਡੀਆ ਹੀ ਉੱਥੇ ਉੱਥੇ ਰਿਜ਼ਰਵ ਦੀਆਂ ਬੈਂਕਾਂ ਉੱਥੇ ਇਹਨਾਂ ਦੀ ਮੁਲਕ ਇਹਨਾਂ ਪੰਜਾਂ ਚੋਂ ਨਹੀਂ ਆਉਂਦੇ ਬਿਲਕੁਲ ਕਿਉਂਕਿ ਇਹ ਜਿਹੜੇ ਮੁਲਕ ਚੀਨ ਰੂਸ ਤੇ ਅਮਰੀਕਾ ਬਿਲਕੁਲ 100% ਸਾਮਰਾਜੀ ਮੁਲਕ ਹੈ
ਹਾਂਜੀ ਬਿਲਕੁਲ ਕੁਛ
ਆਪਸੀ ਮੁਲਕੇ ਮੁਲਕੇ ਜਿਹੜੀ ਇਹਨਾਂ ਦੀਆਂ ਜਿਹੜੀਆਂ ਲੋੜਾਂ ਹੈ ਉਹ ਆਪੋ ਆਪਣੀਆਂ ਲੋੜਾਂ ਵਿੱਚੋਂ ਇੱਥੇ ਜਿਹੜਾ ਸੀਰੀਆ ਦੇ ਵਿੱਚੋਂ ਮਤਲਬ ਇੱਕ ਤਾਂ ਗੱਲ ਇਹ ਆ ਵੀ ਇਹਨਾਂ ਤੇ ਇਹ ਦਬਾਅ ਪਾ ਰਹੇ ਮੁਲਕ ਵੀ ਤੁਸੀਂ ਜਿਹੜੀ ਮੁਲਕ ਹੈਗੇ ਆ ਆਪਦੀਆਂ ਬੈਂਕਾਂ ਕਿਉਂਕਿ ਜਿਵੇਂ ਤੁਸੀਂ ਦੇਖੋ ਇਰਾਨ ਇਰਾਕ ਦੀ ਜਿਹੜੀ ਜੰਗ 8 ਸਾਲ ਲੱਗੀ ਰਹੀ ਪਰ ਉਹ ਹਜੇ ਵੀ ਸਾਮਰਾਜੀ ਵਰਗਾ ਮੁਲਕ ਇਰਾਕ ਕਿਹੜਾ ਗਰੀਬ ਹੋ ਗਿਆ ਸ੍ਰੀ ਸੀਰੀਆ ਤੇ ਹਾਲਤ ਕਿੰਨੀ ਮਾੜੀ ਆ ਪਰ ਉਹਨਾਂ ਕੋਲ ਆਪਦੇ ਕੋਲ ਪੈਸਾ ਬੈਂਕੋ ਦੀ ਆਪਦੀ ਆ ਲੈਣ ਦੇਣ ਉਹਨਾਂ ਆਪਦਾ ਬਿਲਕੁਲ ਉਹ ਭਾਵੇਂ 20 ਸਾਲ ਲੱਗੇ ਰਹਿਣ ਪਰ ਉਹ ਬੰਦਿਆਂ ਨੂੰ ਪੈਸੇ ਤੋਂ ਨਹੀਂ ਹਰਾ ਸਕਦੇ ਇਵੇਂ ਉੱਤਰੀ ਕੋਰੀਆ ਦੇ ਤੌਰ ਉੱਤੇ ਮੁਲਕ ਹੈਗਾ ਭਾਵੇਂ ਦੇਸ਼ ਨਿੱਕਾ ਹੈ ਅਮਰੀਕਾ ਨੂੰ ਗੋਡੇ ਟੇਕਣੇ ਪੈ ਗਏ ਹੋਰੇ ਪਾਸੇ ਇਹ ਕਾਰਨ ਕੀ ਆ ਮੁੜ ਕੇ ਜਿੱਥੇ ਉਹਨਾਂ ਦੀਆਂ ਬੈਂਕਾਂ ਆਪਦੀਆਂ ਲੈਣ ਦੇਣ ਉਹਨਾਂ ਆਪਦਾ ਤਾਂ ਘੱਟੋ ਘੱਟ ਜੋ ਜਿਹੜੇ ਲੋਕ ਕਮਾਉਂਦੇ ਆ ਉਹਨੂੰ ਉੱਥੇ ਕੰਮ ਦਿੰਦੇ ਆ ਇਹ ਕਾਰਨ ਇਹ ਆ ਦੂਜਾ ਕਾਰਨ ਜਿਹੜਾ ਹੈਗਾ ਉਹ ਹੈਗੇ ਆ ਕਿ ਜਿਹੜਾ ਮਤਲਬ ਜਾਣੀ ਇੱਧਰੋਂ ਚੀਨ ਤੇ ਰੂਸ ਦੀ ਤਾਂ ਇਹ ਲੋੜ ਹੈ ਕਿ ਇੱਕ ਜਿਹੜਾ ਹੈਗਾ ਯਰੂਸ਼ਲਮ ਸੂਤ ਨਹੀਂ ਆਉਂਦਾ ਇਹਨਾਂ ਕੋਲੋਂ ਜਿਹੜਾ ਇਜ਼ਰਾਈਲ ਹੈ ਇਹ ਦੂਜਾ ਇਜ਼ਰਾਈਲ ਜਿਹੜਾ ਹੈਗਾ ਪੈਦਾ ਕਰਨ ਦੀ ਲੋੜ ਹੈ ਇਹ ਅਮਰੀਕਾ ਦੀ
ਬਿਲਕੁਲ
ਉਹਨੂੰ ਮੁੜ ਕੇ ਆਪ
ਗ੍ਰੇਟਰ ਇਜ਼ਰਾਈਲ ਦਾ ਜਿਹੜਾ ਮਸਲਾ ਹੈ ਗ੍ਰੇਟਰ ਇਜ਼ਰਾਈਲ ਦੇ ਵਿੱਚ ਜਿਹੜੀਆਂ ਤੁਸੀਂ ਗੱਲਾਂ ਕਰਕੇ ਗਏ ਹੋ ਬਿਲਕੁਲ ਐਗਜੈਕਟਲੀ ਇਸੇ ਹੀ ਪੱਖ ਦੇ ਉੱਪਰ ਉਹਨਾਂ ਨੇ ਤੈਅ ਕੀਤਾ ਹੋਇਆ ਆ ਕਿ ਉਹ ਪਬਲਿਕਲੀ ਐਡਮਿਟ ਕਰ ਰਹੇ ਹੈ ਕਿ ਪਹਿਲਾਂ ਅਸੀਂ ਆਪਣੇ ਇਰਾਕ ਨੂੰ ਤਬਾਹ ਕਰਾਂਗੇ ਫਿਰ ਲੀਬੀਆ ਨੂੰ ਉਸ ਤੋਂ ਬਾਅਦ ਸੀਰੀਆ ਇਸ ਤੋਂ ਬਾਅਦ ਇਰਾਨ ਦੀ ਵਾਰੀ ਹੈ
ਮੈਂ ਕਾਰਨ ਦੀ ਗੱਲ ਵੀ ਕਾਰਨ ਕੀ
ਹਾਂਜੀ ਬਿਲਕੁਲ ਬਿਲਕੁਲ ਉਹ ਮੋਨੀਟਰੀ ਵਾਲਾ ਤੁਹਾਡਾ ਪੱਖ ਬਿਲਕੁਲ ਸਹੀ ਹੈ ਪਰ ਅੱਜ ਦਾ ਜਿਹੜਾ ਆਪਣਾ ਫੋਕਸ ਇਹ ਸੀਗਾ ਕਿ ਜਿਹੜਾ ਜਿਹੜਾ ਹਿੰਦੁਸਤਾਨ ਦਾ ਆਪਣਾ ਜਾਗਰੂਕ ਜਿਹੜਾ ਨੌਜਵਾਨ ਆ ਜਿਹਨੂੰ ਆਪਾਂ ਪ੍ਰੋਗਰੈਸਿਵ ਕਹਿੰਦੇ ਹਾਂ ਅਗਾਂਹ ਵਧੂ ਕਹਿੰਦੇ ਹਾਂ ਉਹਨਾਂ ਨੂੰ ਇਸ ਗੱਲ ਦੇ ਵਿੱਚ ਬਹੁਤ ਜ਼ਿਆਦਾ ਸੁਚੇਤ ਰਹਿਣਾ ਚਾਹੀਦਾ ਔਰ ਜਿਹੜੀ ਤੁਸੀਂ ਆਪਾਂ ਜਿਹੜੇ ਤੁਸੀਂ ਜਿਹੜੀ ਗੱਲਬਾਤ ਸ਼ੁਰੂ ਕੀਤੀ ਹੋਈ ਹੈ ਕਿ ਇੱਕ ਪਾਸੇ ਤੁਸੀਂ ਇਹ ਕਹਿ ਰਹੇ ਹਾਂ ਕਿ ਜਿਹੜਾ ਨੌਜਵਾਨ ਆ ਸਾਡੀ ਅਗਵਾਈ ਕਿਉਂ ਨਹੀਂ ਕਹਿ ਰਿਹਾ ਹੁਣ ਜੇ ਇਹੋ ਜਿਹੇ ਨੌਜਵਾਨਾਂ ਨੇ ਸੰਘਰਸ਼ਾਂ ਦੀ ਅਗਵਾਈ ਕਰਨੀ ਆ ਔਰ ਖਾਸ ਕਰਕੇ ਸਾਥੀ ਜੀ ਇਹਦੇ ਵਿੱਚ ਗੱਲ ਇਹ ਵੀ ਨੋਟ ਕਰਨ ਵਾਲੀ ਆ ਕਿ ਜਿਹੜੇ ਆਪਣੇ ਸਾਥੀ ਉਮਰ ਵਾਲੇ ਨੇ ਉਹਨਾਂ ਨੇ ਇਸ ਗੱਲ ਨੂੰ ਸ਼ੇਅਰ ਨਹੀਂ ਕੀਤਾ ਹੈਗਾ ਜਿਹੜੇ ਨੌਜਵਾਨਾਂ ਨੇ ਉਹਨਾਂ ਨੂੰ ਸ਼ੇਅਰ ਕੀਤਾ ਆ ਇਹ ਸਾਨੂੰ ਸਾਡਾ ਇੱਕ ਉਹਨਾਂ ਦੇ ਨਾਲ ਇੱਕ ਵਾਰਤਾਲਾਪ ਹੈ ਕਿ ਤੁਸੀਂ ਅਗਵਾਈ ਕਰਨੀ ਹੈ ਸੰਘਰਸ਼ਾਂ ਦੀ ਜਿਹੜੇ ਸਾਥੀ ਜਿਹੜੇ ਸੰਘਰਸ਼ ਨੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਤੁਸੀਂ ਗੱਲ ਵੀ ਕੀਤੀ ਹੈ ਕਿ ਪੰਜਾਬ ਦੀਆਂ ਪੰਚਾਇਤਾਂ ਤੱਕ WTA ਪਹੁੰਚੀ ਹੋਈ ਹੈ
ਬਿਲਕੁਲ ਠੀਕ ਹੈ ਬਿਲਕੁਲ ਠੀਕ
ਸੋ ਇਸ ਕਰਕੇ ਇਹ ਨਾ ਆਪਣੇ ਨੌਜਵਾਨਾਂ ਨੂੰ ਇਸ ਗੱਲ ਦੀ ਬਹੁਤ ਸਮਝ ਰੱਖਣੀ ਚਾਹੀਦੀ ਆ ਔਰ ਉਹੋ ਜਿਹੇ ਨੌਜਵਾਨਾਂ ਨੇ ਇਹੋ ਜਿਹੀਆਂ ਸ਼ੇਅਰ ਕੀਤੀਆਂ ਜਿਹੜੇ ਜਿਹਨਾਂ ਨੂੰ ਅਸੀਂ ਬਹੁਤ ਅਗਾਂਹ ਵਧੂ ਸਮਝਦੇ ਹਾਂ ਜਿਹਨਾਂ
ਤੋਂ ਆਸ ਨਹੀਂ ਸੀ ਸਾਨੂੰ
ਹਾਂ ਬਿਲਕੁਲ ਅਸੀਂ ਤੁਹਾਡੇ ਨਾਲ 100% ਸਹਿਮਤ ਹਾਂ ਕਿ ਇਕੱਲਾ ਉੱਥੇ ਤੇਲ ਦਾ ਮਸਲਾ ਨਹੀਂ ਗਾ ਇਹ ਬਿਲਕੁਲ ਲੀਬੀਆ ਦੇ ਵਿੱਚ ਗਦਾਫੀ ਨੂੰ ਇਸੇ ਕਰਕੇ ਖਤਮ ਕੀਤਾ ਗਿਆ ਕਿ ਕਹਿੰਦਾ ਕਿ ਮੈਂ ਆਪਣਾ ਵਪਾਰ ਆ ਉਹ ਸੋਨੇ ਨਾਲ ਕਰਨਾ ਆ ਨਾ ਕਿ ਤੁਹਾਡਾ ਜਿਹੜਾ ਡਾਲਰ ਆ US ਡਾਲਰ ਨਾਲ ਕਰਨਾ ਮੁਲਕ ਹੀ ਉਹਨਾਂ ਨੇ ਖਤਮ ਕਰਤਾ ਔਰ ਬਿਲਕੁਲ ਇਹੋ ਜਿਹਾ ਪ੍ਰੋਪੇਗੰਡਾ ਹੀ ਲੀਬੀਆ ਦੇ ਖਿਲਾਫ਼ ਇਹਨਾਂ ਨੇ ਕੀਤਾ ਗਿਆ ਔਰ ਇਹੋ ਜਿਹਾ ਪ੍ਰੋਪੇਗੰਡਾ ਸਾਥੀ ਜੀ ਇਹ ਪੰਜਾਬ ਦੇ ਵਾਸਤੇ ਵੀ ਕਰ ਸਕਦੇ ਆ 100% ਕਰ ਸਕਦੇ ਆ ਜਿੱਥੇ ਜਿੱਥੇ ਅੱਗ ਬਲਣ ਦੀ ਕੋਈ ਚਾਂਸ ਹੈਗੇ ਆ ਉਹਦਾ ਸਹਾਰਾ ਲੈ ਕੇ ਆਪਣਾ ਇਹ ਜਿਹੜਾ ਏਜੰਡਾ ਉਹਨੂੰ ਗਾਂਹ ਲੈ ਕੇ ਜਾਣਗੇ ਪਰ ਮੇਨ ਜਿਹੜੀ ਗੱਲ ਵਿੱਚ ਹੋਰ ਆਪਾਂ ਇਹ ਕਰਨਾ ਚਾਹੁੰਦੇ ਸੀਗੇ ਕਿ ਇਹ ਜਿਹੜਾ ਐਕਸਪੈਰੀਮੈਂਟ ਹੋਇਆ ਆ ਜਿਹੜੀਆਂ ਇਹ ਐਨ ਜੀ ਓ ਆ ਸਾਥੀ ਜੀ ਇਹ ਐਨ ਜੀ ਓ ਜਿਹੜੀਆਂ ਇਹ ਜਿਹੜਾ ਦੁਨੀਆਂ ਦੇ ਵਿੱਚ ਵਰਤਾਰਾ ਚੱਲ ਰਿਹਾ ਉਹਨਾਂ ਤੋਂ ਸਾਨੂੰ ਬਹੁਤ ਹੀ ਸੁਚੇਤ ਰਹਿਣਾ ਚਾਹੀਦਾ ਈਵਨ ਪੰਜਾਬ ਦੇ ਵਿੱਚ ਵੀ ਜਿਹੜੀਆਂ ਐਨ ਜੀ ਓ ਇਹ ਦੇ ਰਹੀਆਂ ਨੇ ਵੀ ਕਿਸਾਨਾਂ ਦੀ ਅਸੀਂ ਹੈਲਪ ਕਰਾਂਗੇ
ਔਰ
ਤੁਸੀਂ ਉਹਨਾਂ ਦੀ ਸਾਰੀ ਗੱਲਬਾਤ ਪੜ੍ਹੋ ਕਹਿੰਦੇ ਅਸੀਂ ਹੈਲਪ ਕਰਾਂਗੇ ਔਰ ਬਾਅਦ ਦੇ ਵਿੱਚ ਉਹ ਸਾਰੇ ਦਾ ਸਾਰਾ ਜਿਹੜਾ ਕਸੂਰ ਆ ਉਹ ਕਿਸਾਨਾਂ ਦਾ ਕੱਢਦੇ ਆ ਵੀ ਕਿਸਾਨਾਂ ਨੂੰ ਐ ਨੀ ਕਰਨਾ ਚਾਹੀਦਾ ਕਿਸਾਨਾਂ ਨੂੰ ਐ ਨੀ ਕਰਨਾ ਚਾਹੀਦਾ
ਸਾਮਰਾਜ ਦੇ ਹੱਕ ਤੇ ਭੁਗਤਦੇ ਹੋ
ਸਾਮਰਾਜ ਦੇ ਹੱਕ ਦੇ ਵਿੱਚ ਉਹ ਭੁਗਤਦੇ
ਪੂਰੀ ਤਰ੍ਹਾਂ ਪੂਰੀ ਤਰ੍ਹਾਂ
ਸੋ ਆਪਾਂ ਨੂੰ ਇਸ ਦੇ ਉੱਪਰ ਅਨੂ ਜੀ ਧਿਆਨ ਦੇਣਾ ਚਾਹੀਦਾ
ਜੀ ਚਲੋ ਆਪਾਂ ਇੰਨੀ ਇੱਕ ਗੱਲ ਮਤਲਬ ਕਹਿ ਕੇ ਅੱਗੇ ਚੱਲਾਂਗੇ ਵੀ ਚਲੋ ਜੇ ਅਸੀਂ ਇਹ ਮੰਨ ਲੈਂਦੇ ਹਾਂ ਵੀ ਅਸੀਂ ਜੇ ਪਾੜਝੀੜ ਨਹੀਂ ਵੀ ਕੀਤਾ ਕਰ ਰਹੇ ਵੀ ਸੀਰੀਅਸ ਕੀ ਹੋ ਰਿਹਾ ਤਾਂ ਘੱਟੋ ਘੱਟ ਸਾਨੂੰ ਇੱਕ ਗੱਲ ਤਾਂ ਇਹ ਕਹਿਣੀ ਪਊਗੀ ਕਿ ਜਿਹੜਾ ਕੁਝ ਸੀਰੀਅਸ ਹੋ ਰਿਹਾ ਜਿਹੜਾ ਕੁਝ ਬਾਹਰ ਆ ਵੀ ਰਿਹਾ ਇੱਕ ਤਰ੍ਹਾਂ ਮਤਲਬ ਕਿ ਧਰਮ ਦੇ ਲਬਾਦੇ ਵਿੱਚ ਧਰਮ ਦਾ ਤੌਰ ਤੇ ਜਿਹੜੀ ਜੰਗ ਲੱਗੀ ਹੋਈ ਆ
ਡਿਸਐਗਰੀ ਕਰਦਾ ਕਿ ਮੈਨੂੰ ਇਸ ਵਿੱਚ ਧਰਮ ਦਾ ਕੋਈ ਕਿਉਂਕਿ ਸੀਰੀਆ ਇੱਕ ਇਹੋ ਜਿਹਾ ਮੁਲਕ ਆ ਜਿਹਦੇ ਵਿੱਚ ਜਿਹੜਾ ਸੀਰੀਆ ਦਾ ਬਸ਼ਰ ਅਲ ਅਸਾਦ ਆ ਉਹਨੂੰ ਅਸੀਂ ਬਹੁਤ ਇੱਕ ਮਾਡਰਨ ਕਿਸਮ ਦਾ ਜਿਹਦੇ ਵਿੱਚ ਜਿਵੇਂ ਸਦਾਮ ਹੁਸੈਨ ਇੱਕ ਇਹੋ ਜਿਹਾ ਬੰਦਾ ਸੀਗਾ ਜਿਹੜਾ ਸੈਕੂਲਰ ਸੀਗਾ ਅਰਬ ਮੁਲਕਾਂ ਦੇ ਵਿੱਚ ਉਹ ਇੱਕ ਮੁਲਕ ਆ ਜਿਹੜਾ ਹੋਰ ਕਿਸੇ ਮੁਲਕਾਂ ਦੇ ਜਿਹੜੇ ਬੰਗਲਾਦੇਸ਼ੀ ਜਾਂ ਭਾਰਤ ਤੋਂ ਵੀ ਉੱਥੇ ਕਾਮੇ ਕੰਮ ਕਰਨ ਜਾਂਦੇ ਸੀਗੇ ਉਹਨਾਂ ਨੂੰ ਸਿਟੀਜ਼ਨਸ਼ਿਪ ਦਿੰਦਾ ਸੀ ਜਿਹੜਾ ਬਸ਼ਰ ਅਲ ਅਸਾਦ ਵਾ ਉਹ ਕਿਸੇ ਵੀ ਚੀਜ਼ਾਂ ਤੇ ਸਾਥੀ ਜੀ ਰੋਕ ਨਹੀਂ ਲਾਉਂਦਾ ਹੈਗਾ ਇੱਕ ਬਹੁਤ ਮਾਡਰਨ ਕਿਸਮ ਦਾ
ਨਹੀਂ ਮੈਂ ਉਹ ਤੇ ਧਰਮ ਦਾ ਉਹ ਤੇ ਇਲਜ਼ਾਮ ਨਹੀਂ ਲਾਉਂਦਾ ਮੈਂ ਕਹਿੰਦਾ ਵੀ ਧਰਮ ਦਾ ਨਾਂ ਲੈ ਕੇ ਉਹਨੂੰ ਮੁੜਕੇ
ਉਹਦੀ ਆੜ ਥੱਲੇ
ਕੀਤਾ ਜਾ ਰਿਹਾ
ਆੜ ਥੱਲੇ
ਕਿ ਤਾਂ ਨੰਬਰ 2 ਮੈਂ ਕਹਿੰਦਾ ਵੀ ਜੇ ਮੰਨ ਲਓ ਵੀ ਉਹ ਮੰਨ ਲਓ ਵੀ ਉਹਦੀ ਗੱਲ ਲੱਗਦੀ ਆ ਤਾਂ ਫਿਰ UN ਕੀ ਕਰਦੀ ਆ ਕਿੱਥੇ ਬੈਠੀ ਆ ਮੁੜਕੇ
ਹੁਣ ਸਾਥੀ ਜੀ ਆਪਣੇ ਜਿਹੜੇ ਪ੍ਰੋਗਰੈਸਿਵ ਸਾਥੀ ਨੇ ਇੰਡੀਆ 'ਚ ਬੈਠੇ ਹੋਏ ਉਹ ਇੱਕ ਸਾਥੀ ਆਪਣੇ ਲਿਖਦੇ ਨੇ ਸੁਣਿਓ ਗੱਲ ਕਿ ਜਿਹੜਾ ਇਹ ਸੀਰੀਆ ਦੇ ਵਿੱਚ ਹੋ ਰਿਹਾ ਹੈ ਆਪਣੇ ਭਾਰਤ ਦੀ ਸਰਕਾਰ ਨੂੰ ਇਹਦੀ ਕੰਪਲੇਨ ਕੀਤੀ ਜਾਵੇ ਤੇ ਭਾਰਤ ਸਰਕਾਰ ਗਾਹਾਂ UN ਦੇ ਵਿੱਚ ਇਹਦੀ ਕੰਪਲੇਨ ਕਰਨ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਭਾਰਤੀ ਸਰਕਾਰ ਆਪਣੇ ਲੋਕਾਂ ਦੇ ਕਿੰਨਾ ਜ਼ੁਲਮ ਕਰਦੀ ਹੈ
ਉਹ ਸੀਰੀਆ ਦੇ ਲੋਕਾਂ ਲਈ ਕਿਉਂ
ਕਰੂਗੀ ਯੂਨਾਈਟਿਡ ਨੇਸ਼ਨ ਦੀ ਦੇਖ ਰੇਖ ਦੇ ਵਿੱਚ ਸਾਥੀ ਜੀ ਸਾਰਾ ਕੁਛ ਹੋ ਰਿਹਾ ਔਰ ਜਿਹੜਾ ਬਾਰ ਬਾਰ ਅਸੀਂ ਇਹ ਗੱਲ ਕਰਦੇ ਪਏ ਹਾਂ ਕਿ ਜਦੋਂ ਵੀ ਪੂਰੀ ਦੁਨੀਆਂ ਦੇ ਵਿੱਚ ਜਦੋਂ ਵੀ ਕੋਈ ਲੋਕ ਪੱਖੀ ਸੰਘਰਸ਼ ਹੋਣਗੇ ਸਾਨੂੰ ਇਹਨਾਂ ਦੀਆਂ ਤਾਕਤਾਂ ਜਿਹੜੀਆਂ ਵਿਦੇਸ਼ੀ ਤਾਕਤਾਂ ਨੇ ਜਿਹੜੇ ਸਰਮਾਏਦਾਰੀ ਤਾਕਤਾਂ ਨੇ ਉਹ ਤੁਹਾਡੇ ਵਿੱਚ ਵੜ ਕੇ ਉਹਨੂੰ ਆਪਣੇ ਤਰੀਕਿਆਂ ਨਾਲ ਵਰਤ ਨਾ ਜਾਣ ਇਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਸੁਚੇਤ ਰਹਿਣਾ ਪਊਗਾ
ਮੇਰਾ ਕਹਿਣ ਦਾ ਭਾਵ ਤਾਂ ਸਰ ਪਹਿਲਾਂ ਕਹਾ ਮਤਲਬ ਜਿਹੜੀ ਵੀ ਜਿਹੜੀ ਇਹ ਸੰਸਥਾ ਹੈਗੀ ਆ ਸਾਮਰਾਜ ਦੇ ਹੱਕ ਚ ਭੁਗਤਦੇ ਉਹਨਾਂ ਦੀ ਸੰਸਥਾ ਹੈ ਮੈਂ ਕਹਿੰਦਾ ਵੀ ਉਹਦਾ ਉਹਨੂੰ ਘੱਟੋ ਘੱਟ ਨੰਗਾ ਤਾਂ ਕਰਨਾ ਚਾਹੀਦਾ
ਬਹੁਤ
ਮੇਰਾ ਕਹਿਣ ਦਾ ਇੰਨਾ ਕੁ ਭਾਵ ਆ
ਸਾਥੀ ਜੀ ਹੁਣ ਮਤਲਬ ਨੰਗਾ ਤੇ ਹੁਣ ਇੰਨਾ ਕੁ ਕੀਤਾ ਹੋਇਆ ਆ ਇੰਨਾ ਕੁ ਨੰਗਾ ਕੀਤਾ ਹੋਇਆ ਤੁਸੀਂ ਵਾਈਟ ਹੈਲਮਟ ਜਾਂ ਜਿਹੜੇ ਬੱਚਿਆਂ ਦੇ ਇਹੋ ਜਿਹੇ ਜਿਹੜੇ ਆ ਰਹੇ ਨੇ ਘਨੌਣੀਆਂ ਜਿਹੜੀਆਂ ਪਿਕਚਰ ਆ ਇਹਦੇ ਵਿੱਚ ਸਾਥੀ ਅਸੀਂ ਪਹਿਲਾਂ ਕਹਿ ਚੁੱਕੇ ਹਾਂ ਅਸੀਂ ਰਸ਼ੀਆ ਦੇ ਹੱਕ ਦੇ ਵਿੱਚ ਨਹੀਂ ਭੁਗਤ ਰਹੇ ਉਹਦੇ ਆਪਣਾ ਇੱਕ ਉਹ ਵੀ ਸਰਮਾਏਦਾਰੀ ਮੁਲਕ ਵਾ ਉਹ ਪਰ ਇੱਕ ਦੋਨਾਂ ਮੁਲਕਾਂ ਦੇ ਵਿੱਚ ਇੱਕ ਆਪਸੀ ਸਮਝੌਤਾ ਹੋਇਆ ਆ ਪਰ ਅਮਰੀਕਾ ਦਾ ਜਿਹੜਾ ਥਾਣਿਆ ਹੋਇਆ ਹੈ ਇਹ ਇੱਕ ਸਾਥੀ ਜੀ ਆਪਾਂ ਨੂੰ ਇੱਕ ਗੱਲ ਹੋਰ ਬੜੀ ਇੰਪੋਰਟੈਂਟ ਕਰਨ ਵਾਲੀ ਗੱਲ ਬਹੁਤ ਆਪਾਂ ਚਾਹੁੰਦੇ ਹਾਂ
ਮੈਨੂੰ ਲੱਗਦਾ ਕਿ ਸਾਥੀ ਜੀ ਦਾ ਵਿਸ਼ਾ ਪਿਛਲੀ ਵਾਰੀ ਵੀ ਅਸੀਂ ਉਹਨਾਂ ਨੂੰ ਬਹੁਤ ਘੱਟ ਟਾਈਮ ਦਿੱਤਾ ਸੀਗਾ ਸੋ ਇਹ ਵਿਸ਼ੇ ਨੂੰ ਅਸੀਂ ਇੱਥੇ ਪੌਜ਼ ਕਰ ਦਈਏ ਸ਼ਾਇਦ
ਇੱਕ ਸਿਰਫ ਇੱਕ ਲਾਸਟ ਗੱਲ ਸਾਥੀ ਜੀ ਕਰਨਾ ਚਾਹੁੰਦਾ ਮੈਂ ਕਿ ਦੁਨੀਆਂ ਦੇ ਵਿੱਚ ਜਦੋਂ ਸੋਵੀਅਤ ਯੂਨੀਅਨ ਸੀ ਈਵਨ ਉਹ 'ਚ ਨਗਾਰ ਆਉਂਦਾ ਗਿਆ 70 ਦੇ ਦਹਾਕੇ ਤੱਕ ਤੇ ਪੂਰਾ ਆ ਚੁੱਕਿਆ ਸੀ ਪਰ ਫਿਰ ਵੀ ਦੁਨੀਆਂ ਦੇ ਵਿੱਚ ਇੱਕ ਪਾਵਰ ਦਾ ਬੈਲੈਂਸ ਜ਼ਰੂਰ ਸੀਗਾ ਔਰ ਜਿਹੋ ਜਿਹੀ ਬਦਮਾਸ਼ੀ ਅਮੈਰੀਕਾ ਨੇ
ਕਿਸੇ ਹੱਦ ਤੱਕ ਅੱਜ ਵੀ ਹੈ ਅੱਜ ਵੀ ਡਰਦੇ ਉਹਦੇ ਕੋਲ
ਹਾਂਜੀ ਮੈਂ ਉਹੀ ਉੱਥੇ ਗੱਲ ਆ ਰਿਹਾ ਕਿ ਇਹ ਜਿੰਨੇ ਕੌਨਫਲਿਕਟ ਸਾਥੀ ਜੀ ਹੋਏ ਆ ਚਾਹੇ ਉਹ ਅਫਗਾਨਿਸਤਾਨ ਦੇ ਵਿੱਚ ਖੈਰ ਰਸ਼ੀਆ ਨੇ ਸੋਵੀਅਤ ਯੂਨੀਅਨ ਨੇ ਬਹੁਤ ਨੁਕਸਾਨ ਆਪਣਾ ਕਰਵਾਇਆ ਅਫਗਾਨਿਸਤਾਨ ਹੋ ਗਿਆ ਲੀਬੀਆ ਹੋ ਗਿਆ ਉਹਦੇ ਵਿੱਚ ਰਸ਼ੀਆ ਨੇ ਵੱਧ ਚੜ੍ਹ ਕੇ ਹਿੱਸਾ ਨਹੀਂ ਲਿਆ ਇਹਨਾਂ ਦੀ ਆਪਣੀ ਬਦਮਾਸ਼ੀ ਚੱਲਦੀ ਰਹੀ ਇਹ ਪਹਿਲੀ ਵਾਰੀ ਹੋਇਆ ਇੱਕ ਥੋੜ੍ਹਾ ਸਾਥੀ ਜੀ ਬੈਲੈਂਸ ਆਫ ਪਾਵਰ ਹੋਇਆ ਥੋੜਾ ਜਿਹਾ ਕਿਸੇ ਨੇ ਵੰਗਾਰ ਦਿੱਤੀ ਹੈ ਇਹ ਬਹੁਤ ਜ਼ਰੂਰੀ ਆ ਜੀ ਮਸਲਾ ਹੁਣ ਅਸੀਂ ਇਹ ਨਹੀਂ ਕਹਿੰਦੇ ਵੀ ਰਸ਼ੀਆ ਵੀ ਜਿਹੜਾ ਗਾਹ ਹੈ ਉਹ ਸ਼ਾਇਦ ਉਹ ਵੀ ਇੰਪੀਰੀਅਲਿਸ ਪਾਵਰ ਬਣ ਜਾਵੇ ਨਵੀਂ ਹੋ ਸਕਦਾ ਉਹ ਵੀ ਨਵੀਂ ਇੰਪੀਰੀਅਲਿਸ ਪਾਵਰ ਬਣ ਜਾਵੇ ਪਰ ਫਿਲਹਾਲ ਇੱਕ ਵੰਗਾਰ ਦੇਣੇ ਵਾਲਾ ਕੋਈ ਖੜਾ ਹੋਇਆ ਆ ਇਹ ਗੱਲ ਸਾਨੂੰ ਬੜੇ ਧਿਆਨ ਦੇ ਵਿੱਚ ਰੱਖਣੀ ਪਊਗੀ
ਵਨ ਸਾਈਡਡ ਜਿਹੜੇ ਮਤਲਬ ਜਿਹੜੇ ਸਾਮਰਾਜ ਆ ਜੇ ਉਹ ਹੁੰਦਾ ਤੇ ਮੁੜ ਕੇ ਸ਼ੀਹ ਕਹਿ ਕੇ ਪਾਣੀ ਸਾਨੂੰ ਵੀ ਪਿਆਉਂਦੇ ਅੱਜ ਤੱਕ ਉਹਨੂੰ ਅੱਜ ਡਰ ਹੈਗਾ ਉਹਨੂੰ ਖਤਰਾ ਹੈਗਾ ਕਿਉਂਕਿ ਜਿੱਥੇ ਗਿਣਤੀ ਵੱਧ ਸਾਮਰਾਜੀਆਂ ਦੀ ਤੇ ਉੱਥੇ ਇੱਕ ਜਦੋਂ ਇੱਕ ਦੂਜੇ ਦੇ ਭਿੜਦੇ ਆ ਮੁੜ ਕੇ ਉਹਦਾ ਲੋਕਾਂ ਨੂੰ ਫਾਇਦਾ ਤਾਂ ਹੁੰਦਾ ਹੀ ਆ
ਜੀ
ਬਿਲਕੁਲ ਹਾਂਜੀ ਰੇਡੀਓ ਇਨਕਲਾਬ ਪ੍ਰੋਗਰਾਮ ਵਿੱਚ ਅਗਲਾ ਜਿਹੜਾ ਸਾਡਾ ਅੱਜ ਦਾ ਵਿਸ਼ਾ ਸਾਥੀ ਹੋਰਾਂ ਨੇ ਦੋ ਹਫ਼ਤੇ ਪਹਿਲਾਂ ਸ਼ੁਰੂ ਕੀਤੀ ਸੀ ਗੱਲਬਾਤ ਜਿਹੜੀ ਕਿ ਸੰਘਰਸ਼ਾਂ 'ਚ ਜਿਹੜੇ ਨੌਜਵਾਨ ਨੇ ਉਹ ਸਾਨੂੰ ਕਿਉਂ ਨਜ਼ਰ ਨਹੀਂ ਆਉਂਦੇ ਸੋ ਉਹਦਾ ਮਤਲਬ ਤੁਸੀਂ ਸਾਨੂੰ ਕਾਫ਼ੀ ਜਿਹੜੀ ਪਿੱਠ ਭੂਮੀ ਹੈ ਕਿ ਇਤਿਹਾਸਕ ਤੌਰ 'ਤੇ ਹੁਣ ਤੱਕ ਕੀ ਚੱਲਦਾ ਆ ਨਕਸਲਾਈਟ ਲਹਿਰ ਸਾਰਾ ਕੁਛ ਉਹ ਗੱਲ ਆਪਾਂ ਕਰ ਚੁੱਕੇ ਹਾਂ ਤੋ ਉੱਥੋਂ ਅੱਗੇ ਤੋਰਦੇ ਹਾਂ ਗੱਲਬਾਤ ਨੂੰ
ਹਾਂਜੀ ਸਾਥੀਓ ਆਪਾਂ ਗੱਲ ਜਿਹੜੀ ਹੈਗੀ ਆ ਪਿੱਛੇ ਸ਼ੁਰੂ ਕਰ ਜਿਹੜੀ ਉਹ ਜਿਹੜੀ ਖਤਮ ਕੀਤੀ ਉਦੋਂ ਬਾਅਦ 'ਚ ਆਪਾਂ ਇੱਥੋਂ ਗੱਲ ਲਵਾਂਗੇ ਮੁੜ ਕੇ ਵੀ ਜਿਹੜਾ 91 ਤੋਂ ਪਹਿਲਾਂ ਦੇ ਵਿੱਚ ਮੈਂ ਪਹਿਲਾਂ ਵੈਸੇ ਗੱਲ ਕੀਤੀ ਮਾੜੀ ਜੀ ਥੋੜ੍ਹੇ ਨਾਲ ਫੇਰ ਜੋੜ ਲਾਂ ਕਿ 91 ਤੋਂ ਪਹਿਲਾਂ ਤੋਂ ਤੱਕ ਮੁੜ ਕੇ ਜਿਹੜਾ ਹੈਗਾ ਵੀ ਲੋਕ ਜਿਹੜੇ ਹੈਗੇ ਆ ਉਹ ਆਤਮ ਹੱਤਿਆ ਦਾ ਕੇਸ ਨਹੀਂ ਸੀ ਹੁੰਦੇ ਭਾਵੇਂ ਉਦੋਂ ਜਿਹੜਾ ਹੈਗੀ ਆ ਜਿਹਨੂੰ ਇਹ ਕਹਿੰਦੇ ਆ ਵੀ ਸਾਡਾ ਵਿਕਾਸ ਦਰ ਆ ਉਦੋਂ 2.25 ਤੋਂ ਲਾ ਕੇ 2.5-2 ਤੱਕ ਹੁੰਦੀ ਸੀ ਉਦੋਂ ਵੱਧ ਨਹੀਂ ਸੁਣਦੀ ਜਿਹਨੂੰ 7-10 ਕਹੀ ਜਾਂਦੇ ਹੁਣ ਜੋ ਮਰਜ਼ੀ ਕਹੀ ਜਾਣ ਪਰ ਉਦੋਂ ਜਿਹੜੀ ਹੈਗੀ ਆਤਮ ਹੱਤਿਆ ਦੇ ਕੇਸ ਜਿਹੜੇ ਆ ਉਹ ਬਿਲਕੁਲ ਨਹੀਂ ਸੁਣਦੇ 1-1.5 ਕਿੱਲੇ ਵਾਲਾ ਵੀ ਸੌਖਾ ਸੁੱਖੀ ਰੋਟੀ ਖਾਂਦਾ ਸੀਗਾ ਆਤਮ ਹੱਤਿਆ ਬਿਲਕੁਲ ਹੀ ਨਹੀਂ ਸੀਗਾ ਠੀਕ ਹੈ ਛੁੱਟ ਪੁੱਟ ਬਹੁਤੀਆਂ ਪਰ ਉਹਦਾ ਕਾਰਨ ਨਹੀਂ ਜਿਹੜਾ ਅੱਜ ਹੈਗਾ ਇਸ ਵਾਸਤੇ ਮਤਲਬ ਉਸ ਵਕਤ ਦੇ ਵਿੱਚ ਉਦੋਂ ਜਿਹੜੇ ਉੱਥੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਖੇਤਾਂ ਪੱਠਿਆਂ ਵਿੱਚੋਂ ਜਿਹੜਾ ਪੱਠੇ ਦੱਥੇ ਮਿਲ ਜਾਂਦੇ ਸੀਗੇ ਕਿਸੇ ਨਾਲ ਪੱਠੇ ਵਧਾਉਣ ਜਾਣੇ ਮੁੜ ਕੇ ਇਸ ਤਰ੍ਹਾਂ ਉਹ ਜਿਹੜੇ ਘੱਟ ਜ਼ਮੀਨ ਵਾਲੇ ਜਿਹੜੇ ਸੀਗੇ ਉਹਨਾਂ ਦਾ ਜਿਹੜਾ ਟਾਈਮ ਪਾਸ ਸੌਖਾ ਹੁੰਦਾ ਸੀਗਾ ਤੇ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਵੀ ਉੱਥੋਂ ਮੰਗਿਆ ਆਂਢ ਗੁਆਂਢ ਤੋਂ ਹੀ ਭਾਈਚਾਰਾ ਕਰਕੇ ਮਿਲਦਾ ਸੀ 91 ਤੋਂ ਬਾਅਦ 'ਚ ਕੀ ਹੋਇਆ ਮੁੜ ਕੇ ਜਦੋਂ ਜ਼ਮੀਨ ਗਈ ਤੇ ਉੱਥੋਂ ਮੁੜ ਕੇ ਜਿਹੜੀਆਂ ਸੀਗੀਆਂ ਜਿਹੜੀਆਂ ਉੱਤੇ ਲਾਗਤਾਂ ਵਧ ਗਈਆਂ ਤੇ ਜ਼ਮੀਨਾਂ ਖੁਰਨ ਲੱਗੀਆਂ ਉਦੋਂ ਬਾਅਦ 'ਚ ਮੁੜ ਕੇ ਜਿਹੜੀਆਂ ਮਸ਼ੀਨਰੀ ਆ ਉਹਦੀ ਕੀਮਤ ਵੱਧ ਗਈ ਤਾਂ ਜਦੋਂ ਕਿਸਾਨਾਂ ਦੇ ਖੇਤਾਂ 'ਚ ਕੁਛ ਨਾ ਰਹਿ ਗਿਆ ਤਾਂ ਫਿਰ ਮਜ਼ਦੂਰਾਂ ਨੂੰ ਤੇ ਬੇਜ਼ਮੀਨਾਂ ਨੂੰ ਕਿਸਾਨ ਨੂੰ ਕਿੱਥੋਂ ਮਿਲਣਾ ਸੀ
ਇਹਦੇ ਵਿੱਚ ਮੈਂ ਤੁਹਾਨੂੰ ਸਵਾਲ ਕਰਨਾ ਚਾਹੂੰਗਾ ਕਿ ਸਰੋਤਿਆਂ ਨੇ ਇਹ ਵੀ ਸਾਂਝਾ ਕਰੋ ਕਿ ਜਿਹੜੀ ਤੁਸੀਂ ਕਿਹਾ ਕਿ ਮਸ਼ੀਨਰੀ ਮਹਿੰਗੀ ਸ਼ੁਰੂ ਹੋ ਗਈ ਇਹ ਜਿਹੜਾ ਇਹ ਨਿਗਾਰ ਆਉਣਾ ਸ਼ੁਰੂ ਹੋਇਆ ਉਹਦੇ ਵਿੱਚ 1991 ਦੇ ਵਿੱਚ ਜਿਹੜੀਆਂ ਨਵ ਉਦਾਰਵਾਦ ਦਾ ਜਿਹੜਾ ਇੰਟਰ ਹੋਣਾ ਹਿੰਦੁਸਤਾਨ ਦੇ ਵਿੱਚ ਇਹ ਇੱਕ ਉਹਦੇ ਬਾਰੇ ਵੀ ਥੋੜੀ ਜਾਣਕਾਰੀ ਦਿਓ
ਵੈਸੇ ਤਾਂ ਇਹ ਲੰਬਾ ਵਿਸ਼ਾ ਕਿਤੇ ਮੁੜ ਲੰਬਾ ਪਰ ਫਿਰ ਇਹਦੇ ਬਾਵਜੂਦ ਆਪਾਂ ਇਹ ਕਹਿੰਦਾ ਵੀ 1991 ਵਿੱਚ ਮੁੜ ਕੇ ਆ ਕੇ ਜਿਹੜਾ ਸੀਗਾ ਇਹਨਾਂ ਨੇ ਜਿਹੜਾ ਸੀਗਾ ਜਦੋਂ ਹਿੰਦੁਸਤਾਨ ਦਾ ਜਿਹੜਾ ਸੀ ਸੋਨਾ ਇਹਨੂੰ ਗਿਰਵੀ ਰੱਖਣਾ ਪਿਆ ਸੀਗਾ ਤਾਂ ਉਸ ਵਕਤ ਦੇ ਵਿੱਚ ਮੁੜ ਕੇ ਜਿਹੜਾ ਆਹ ਜਿਹੜਾ ਸੀਗਾ
ਮਨਮੋਹਨ
ਸਿੰਘ ਸੀਗਾ ਇਹ ਬੰਦਾ ਜਿਹੜਾ ਇਹ ਸੰਸਾਰ ਬੈਂਕ ਦਾ ਡਾਇਰੈਕਟਰ ਸੀਗਾ ਤੇ ਉਸ ਵਕਤ ਤੇ ਮੁੜ ਕੇ ਜਦੋਂ ਇਹ ਸੂਤ ਆ ਗਿਆ ਇਹਨੂੰ ਪਤਾ ਲੱਗ ਗਿਆ ਮੁੜ ਕੇ ਸਾਰੇ ਸੂਚ ਆ ਗਿਆ ਤੇ ਮੁੜ ਕੇ ਵੀ ਜਿਹੜੀ ਨੀਤੀਆਂ ਬਦਲਣੀਆਂ ਚਾਹੁੰਦੇ ਆ ਸਾਰਾ ਦੇਸ਼ ਜਿਹੜਾ ਹੈਗਾ ਇਹਨਾਂ ਦਾ ਵੇਚਣਾ ਚਾਹੁੰਦੇ ਆ ਤੇ ਖਰੀਦਣਾ ਚਾਹੁੰਦੇ ਆ ਤੇ ਉਹ ਗੱਲਾਂ ਕਰਨ ਦੇ ਵਿੱਚ ਕੀ ਹੋਇਆ ਤੇ ਇਹਨਾਂ ਨੇ ਮੁੜ ਕੇ ਫਿਰ ਉਸ ਵਕਤ ਆਹ ਜਿਹੜੀਆਂ ਨੀਤੀਆਂ ਲਿਆਂਦੀਆਂ ਉਹ ਜਿਹੜੀਆਂ ਨੀਤੀਆਂ ਸੀਗੀਆਂ ਉਹ ਪਹਿਲਾਂ ਕਿਹਾ ਕੁਛ ਸੀਗਾ ਤੇ ਉਦੋਂ ਬਾਅਦ ਚ ਉਹਦਾ ਕੀਤਾ ਕੁਛ ਭਾਵੇਂ ਉਦੋਂ ਜਿਹੜੀਆਂ ਉੱਥੋਂ ਦੀਆਂ ਉਸ ਵਸਤ ਦੀਆਂ ਜਿਹੜੀਆਂ ਕਮਿਊਨਿਸਟ ਪਾਰਟੀਆਂ ਸੀਗੀਆਂ ਉਹ ਸੁਧਾਰ ਵੀ ਚਾਹੁੰਦੀਆਂ ਸੀਗੀਆਂ ਪਰ ਕਿਸੇ ਹੱਦ ਤੱਕ ਉਹ ਸਹੀ ਬੋਲੀਆਂ ਵੀ ਪਰ ਜਦੋਂ ਹੌਲੀ ਹੌਲੀ ਸਮਾਂ ਮਤਲਬ ਬੀਤਦਾ ਗਿਆ ਉਵੇਂ ਉਵੇਂ ਉਹ ਮੁੜ ਕੇ ਜਿਹੜੇ ਸੀ ਉਹ ਕਮਿਊਨਿਸਟ ਪੁਣਾ ਛੱਡ ਕੇ ਤੇ ਕਾਂਗਰਸੀ ਪੁਣਾ ਵਾਲੇ ਪਾਸੇ ਵੱਧ ਗਏ ਉਹਨਾਂ ਪਾਸੇ ਚਲੀਆਂ ਗਈਆਂ ਉਹਦੇ ਨਾਲ ਮੁੜ ਕੇ ਜਦੋਂ ਜ਼ਮੀਨਾਂ ਖੋਹਣੀਆਂ ਸ਼ੁਰੂ ਹੋ ਗਈਆਂ ਤੇ ਮੁੜ ਕੇ ਜਿਹੜਾ ਉਹ 14,000 ਦਾ ਡੇਟੀ ਟਰੈਕਟਰ ਦਾ ਸੀਗਾ ਅੱਜ 14-15 ਲੱਖ ਦੇ ਵਿੱਚ ਪੈਂਦਾ ਹੈਗਾ ਇਹਦੇ ਨਾਲ ਜਿਹੜੀ ਆ ਕਿਸਾਨੀ ਜਿਹੜੀ ਸੀਗੀ ਉਹਦੀ ਹਾਲਤ ਇੰਨੀ ਮਾੜੀ ਹੋ ਗਈ ਵੀ ਆਹ ਜਿਹੜੀਆਂ ਅਸੀਂ ਕਦੇ ਦੇਖੀਆਂ ਨਹੀਂ ਸੀਗੀਆਂ ਜਿਹੜੀਆਂ ਮਤਲਬ ਜਿਹੜੀਆਂ ਵੀ ਰਹਿਆਂ ਸਪਰੇਆਂ ਐਰਾ ਵਗੈਰਾ ਉਹ ਜਿੱਥੇ ਮੁੜ ਕੇ 10-10-20 ਰੁਪਏ ਪੈਂਦੇ ਸੀਗੀਆਂ ਉਹ ਅੱਜ ਜਿਹੜੀਆਂ 1,000 ਰੁਪਏ ਤੇ ਪਹੁੰਚ ਗਈਆਂ ਜਾਣੀ ਲਾਗਤਾਂ ਇੰਨੀਆਂ ਜ਼ਿਆਦਾ ਵੱਧ ਗਈਆਂ ਤਾਂ ਉਹਦੇ ਨਾਲ ਮੁੜ ਕੇ ਜਿਹੜਾ ਵੀ ਉਹ ਕਿਸੇ ਹਿਸਾਬ ਦੇ ਵਿੱਚ ਵੀ ਜਿਹੜੀ ਮਤਲਬ ਦੀ ਹਾਲਤ ਕਿਸਾਨੀ ਦੀ ਜਦੋਂ ਮਾੜੀ ਹੋ ਗਈ ਤੇ ਨਾਲ ਜਿਹੜੇ ਉੱਥੇ ਉਹਦੇ ਆਧਾਰ ਦੇ ਉੱਤੇ ਪਿੰਡਾਂ ਦੇ ਵਿੱਚ ਜਿਹੜਾ ਲੋਕ ਭਾਈਚਾਰਾ ਬੈਠਾ ਸੀਗਾ ਜਿਨ੍ਹਾਂ ਕੋਲ ਜਮਾਂਦਰੂ ਜ਼ਮੀਨ ਹੈ ਨਹੀਂ ਸੀਗੀ ਹਜ਼ਾਰਾਂ ਵਰ੍ਹਿਆਂ ਤੋਂ ਹੈ ਨਹੀਂ ਗੀ ਤਾਂ ਉਹਨਾਂ ਦੀ ਹਾਲਤ ਮਾੜੀ ਹੋਣੀ ਸੀ ਇਸ ਵਕਤ ਮੁੜ ਕੇ ਜਦੋਂ ਉਹ ਬੰਦੇ ਚਲੇ ਗਏ ਤਾਂ 91 ਤੋਂ ਬਾਅਦ ਚ ਮੁੜ ਕੇ ਹੋਇਆ ਵੀ ਜਦੋਂ 91 ਤੋਂ ਬਾਅਦ ਵਿੱਚ ਆਤਮ ਹੱਤਿਆ ਤਾਂ ਸ਼ੁਰੂ ਹੋਈਆਂ ਕਿ ਜਿਹੜਾ ਚੂਨ ਪੂਨ ਸੀ ਆਪਦਾ ਸੀਗਾ ਉਹ ਚਾਹੇ ਕਿਸਾਨ ਸੀ ਚਾਹੇ ਮਜ਼ਦੂਰ ਸੀ ਉਹ ਆਪਦਾ ਗੁਆ ਚੁੱਕੇ ਸੀ ਉਹਨਾਂ ਕੋਲ ਕੰਮ ਦਾ ਕੋਈ ਹੀਲਾ ਬੁੱਤਾ ਰਹਿ ਨਹੀਂ ਸੀ ਗਿਆ ਰੋਟੀ ਦਾ ਕੋਈ ਪ੍ਰਬੰਧ ਨਹੀਂ ਸੀ ਰਹਿ ਗਿਆ ਦਿਹਾੜੀਆਂ ਵੀ ਚਲੀਆਂ ਗਈਆਂ ਸੀਗੀਆਂ ਵੀ ਲੋਕ ਅੱਜ ਜਮਾਂ ਬਿਲਕੁਲ ਪਿੰਡਾਂ 'ਚ ਵਿਹਲੇ ਬੈਠੇ ਆ ਜੇ ਕੋਈ ਜਿਉਂਦਾ ਜਾਗਦਾ ਤਾਸ਼ ਖੁੱਟਦੇ ਬੈਠੇ ਕੋਈ ਕੰਮ ਕੋਈ ਹੈ ਨਹੀਂਗਾ ਇਹ ਕਾਰਨ ਸੀਗਾ ਇਹਦੇ ਵਿੱਚੋਂ ਮੁੜ ਕੇ ਜਿਹੜਾ ਸੀਗਾ ਵੀ ਜਦੋਂ ਉਹ ਇਹ ਗੱਲਾਂ ਗਈਆਂ ਤੇ ਸਾਡੀ ਇਹ ਜਿਹੜੀ ਗਿਣਤੀ ਸੀਗੀ ਇੱਥੇ ਖੜ ਗਈ ਵੀ ਹੁਣ ਜਿਹੜੀ ਕਿਸਾਨੀ ਆ ਉਹਦੀ ਹਾਲਤ ਇੰਨੀ ਮਾੜੀ ਹੋ ਗਈ ਆ ਤੇ ਆਹ ਜਿਹੜੀਆਂ ਮੁੜ ਕੇ ਜਿੰਨੀਆਂ ਜਿਹੜੀਆਂ ਲਾਗਤਾਂ ਵਗੈਰਾ ਦਾ ਜਿਹੜਾ ਇਹ ਨੁਕਸਾਨ ਹੋਇਆ ਤਾਂ ਫਿਰ ਮੁੜ ਕੇ ਇੱਥੇ ਆਤਮ ਹੱਤਿਆ ਸ਼ੁਰੂ ਹੋਈਆਂ ਜਦੋਂ ਆਤਮ ਹੱਤਿਆ ਸ਼ੁਰੂ ਹੋਈਆਂ ਤਾਂ ਫਿਰ ਆਤਮ ਹੱਤਿਆ ਦੇ ਵਿੱਚ ਮੁੜ ਕੇ ਪਹਿਲਾਂ ਕਿਸਾਨੀ ਨੇ ਵੱਧ ਜਿਹੜੀਆਂ ਆਤਮ ਹੱਤਿਆ ਹੋਈਆਂ ਫਿਰ ਹੌਲੀ ਹੌਲੀ ਮਜ਼ਦੂਰਾਂ ਨੇ ਕਿਉਂਕਿ ਇੱਕੋ ਜਿਹਾ ਹੀ ਅਸਰ ਤਾਂ ਉਹਨਾਂ ਦਾ ਇੱਕੋ ਜਿਹਾ ਹੀ ਹੋਣਾ ਸੀਗਾ ਜਦੋਂ ਲੋਕ ਰੋਟੀ ਕਿਸੇ ਕਿਸਾਨ ਕੋਲ ਹੈ ਨੀ ਤਾਂ ਮੰਗਿਆ ਉਹਨੂੰ ਕਿਹੜਾ ਕਿਤੋਂ ਮਿਲਦੀ ਹੁੰਦੀ ਆ ਤਾਂ ਉਹਨਾਂ ਦਾ ਭਾਈਚਾਰਾ ਟੁੱਟ ਗਿਆ ਜਦੋਂ ਭਾਈਚਾਰਾ ਟੁੱਟ ਗਿਆ ਮਤਲਬ ਕੁਛ ਸ਼ਹਿਰਾਂ ਵਾਲੇ ਪਾਸੇ ਨੂੰ ਤੁਰ ਗਏ ਕੁਛ ਵਿਦੇਸ਼ਾਂ ਨੂੰ ਤੁਰ ਗਏ ਕੁਛ ਕਿਸੇ ਪਾਸੇ ਨੂੰ ਤੁਰ ਗਏ ਇਹ ਜਿਹੜੀ 91 ਤੱਕ ਦੀ ਜਿਹੜੀ ਪਹਿਲਾਂ ਦੀ ਗੱਲ ਸੀਗੀ ਜਿਹੜਾ ਮਤਲਬ ਜਿਹਨੂੰ ਆਪਾਂ ਪਹਿਲਾਂ ਗੱਲ ਕੀਤੀ ਆ ਮੁੜ ਕੇ ਵੀ ਜਿਵੇਂ ਜਿਹੜੇ ਸਾਡੇ ਮਤਲਬ ਆਪਣੀਆਂ ਕਾਲਜਾਂ ਵਿੱਚ ਵਗੈਰਾ ਯੂਨੀਵਰਸਿਟੀ ਵਿੱਚ ਮੁੜ ਕੇ ਜਿਹੜੇ ਸੀਗੇ ਜਿੰਨੇ ਮੁੰਡੇ ਕੋਈ ਇਨਕਲਾਬੀ ਦੀ ਰਹੇ ਸੀਗੇ ਉਹ ਮੁੜ ਕੇ ਜਿਹੜਾ ਸੀਗਾ ਵੀ ਉਹਦੀ ਗਿਣਤੀ ਵੀ ਘੱਟ ਗਈ ਤੇ ਉਹ ਬਾਹਰ ਚਲੇ ਗਏ ਉਹਦਾ ਕਾਰਨ ਮੁੜ ਕੇ ਹੋਇਆ ਵੀ ਆਤਮ ਹੱਤਿਆ ਕਰਕੇ ਉਹ ਨੌਜਵਾਨੀ ਜਿਹੜੀ ਸੀਗੀ ਉਹਦੀ ਗਿਣਤੀ ਵੀ ਘੱਟ ਗਈ ਮਾਂ ਬਾਪ ਦੇ ਘਰਾਂ ਦੇ ਇਕੱਲੇ ਇਕੱਲੇ ਮੁੰਡੇ ਜਾਂ ਇੱਕ ਦੋ ਦੋ ਰਹਿ ਗਏ ਇਸ ਪਾਸੇ ਗਏ ਦੂਜਾ ਮੁੜ ਕੇ ਸੀਗਾ ਵੀ ਜਿਹੜੇ ਇਹਦੇ ਨਾਲ ਆਇਆ ਵੀ ਜਦੋਂ ਇਹ ਲੋਕ ਆਤਮ ਹੱਤਿਆ ਕਰਨ ਲੱਗੇ ਤਾਂ ਉਹਦੇ ਵਿੱਚ ਜਿਹੜਾ ਇਹ ਇਲਜ਼ਾਮ ਆ ਵੀ ਇਹਨਾਂ ਦਾ ਜਦੋਂ ਸਮਝੌਤਾ ਕਰਦੇ ਆ ਵੀ ਉਦੋਂ ਪੈਸੇ ਮੰਗਦੇ ਆ ਜਾਂ ਉਹਦੇ ਸਮਝੌਤਾ ਕਰਕੇ ਪੈਸੇ ਲੈਂਦੇ ਆ ਜਾਂ ਉਹਦੀ ਤਨਖਾਹ ਜਿਹੜੀ ਆ ਮਤਲਬ ਜਿਹੜੀ ਆ ਉਹਨੂੰ ਨੌਕਰੀ ਪੱਕੀ ਮਿਲਦੇ ਆ ਇਹ ਇੱਕ ਇਲਜ਼ਾਮ ਹੈ ਵੀ ਉਹਦੇ ਵਾਸਤੇ ਸਾਡਾ ਮਤਲਬ ਇਹ ਆ ਅਸੀਂ ਕਹਿੰਦੇ ਵੀ ਜੇਕਰ ਜਿਹੜੇ ਪਰਿਵਾਰ ਦਾ ਇੱਕ ਬੰਦਾ ਮਰ ਗਿਆ ਉਹ ਪਰਿਵਾਰ ਦਾ ਮੁੜ ਕੇ ਜੇ ਉਹਨੂੰ ਉਹਨੂੰ ਖੜਾ ਨਾ ਕੀਤਾ ਜੇ ਉਹਨੂੰ ਬਚਾਇਆ ਨਾ ਗਿਆ ਉਹ ਜਾਊ ਕਿਹੜੇ ਪਾਸੇ ਨੂੰ ਉਹਦੇ ਵਾਸਤੇ ਮੁੜ ਕੇ ਕੀ ਆ ਤਿੰਨ ਹੀ ਮਤਲਬ ਉਹਦੇ ਵਾਸਤੇ ਜਿਹੜੇ ਮਤਲਬ ਉਹ ਬਦਲ ਹੈ ਇੱਕ ਤਾਂ ਹੈਗਾ ਵੀ ਜੇ ਤਾਂ ਉਹਦੀ ਮਦਦ ਕੀਤੀ ਜਾਵੇ ਤਾਂ ਉਹ ਜਿਹੜੇ ਕਿਸਾਨਾਂ ਦੇ ਜਾਂ ਮਜ਼ਦੂਰਾਂ ਦੇ ਜਿਹੜੇ ਜਥੇਬੰਦੀਆਂ ਉਹਨੂੰ ਆਪਦੇ ਵਾਲੇ ਪਾਸੇ ਖਿੱਚਣ ਤੇ ਉਹਨੂੰ ਖੜਾ ਕਰਨ ਜਾਂ ਫਿਰ ਉਧਰਲੇ ਪਾਸੇ ਨੂੰ ਨਹੀਂ ਜਾਣਗੀਆਂ ਉਹਨੂੰ ਉਹ ਚਾਰ ਰੁਪਏ ਦੀ ਉਹਦੀ ਮਦਦ ਨਹੀਂ ਕਰਦੀਆਂ ਉਹਨੂੰ ਰੋਟੀ ਰੁੱਕ ਨਹੀਂ ਦੇਣੀਆਂ ਜਿਹੜਾ ਕਿ ਉਹ ਖੁਦ ਆਪਦੀ ਜੇਬੋਂ ਨਹੀਂ ਦੇ ਸਕਦੇ ਤਾਂ ਫਿਰ ਉਹ ਕਿਹੜੇ ਪਾਸੇ ਜਾਣਗੇ ਜਾਂ ਤਾਂ ਫਿਰ ਧਨੀ ਕਿਸਾਨੀ ਵਾਲੇ ਪਾਸੇ ਤੁਰਨਗੇ ਜਾਂ ਫਿਰ ਮੁੜ ਕੇ ਜਿਹੜੀਆਂ ਹੈਗੀਆਂ ਵੀ ਜਿਹੜੀਆਂ ਰਵਾਇਤੀ ਪਾਰਟੀਆਂ ਵਾਲੇ ਪਾਸੇ ਨੂੰ ਜਾਣਗੀਆਂ ਤਾਂ ਇਸ ਵਾਸਤੇ ਮੁੜ ਕੇ ਉਹਨਾਂ ਦੀ ਇਸ ਪੱਖੋਂ ਉਹਨਾਂ ਦੀ ਜਿਹੜੀ ਮਦਦ ਕਰਨੀ ਇਹ ਜ਼ਰੂਰੀ ਆ ਇਹ ਮਦਦ ਜਿਹੜੀ ਹੈਗੀ ਆ ਕੀ ਇਹ ਜਥੇਬੰਦੀਆਂ ਕਰਨ ਜਾਂ ਜਿਨ੍ਹਾਂ ਨੇ ਇਹ ਜਿਹੜੀਆਂ ਲੈ ਕੇ ਆਉਂਦੀਆਂ ਲੋਕਾਂ ਦੇ ਵਰਖਿਲਾਫ਼ ਜਿਹੜੀਆਂ ਜਿਹੜੀਆਂ ਇਹੋ ਜਿਹੇ ਕਾਨੂੰਨ ਬਣਾਏ ਆ ਤੇ ਉਹ ਜਿਹੀਆਂ ਨੀਤੀਆਂ ਲੈ ਕੇ ਆਉਂਦੀਆਂ ਕਿ ਉਹਦੇ ਤੋਂ ਲਿਆ ਜਾਣ ਇਸ ਵਾਸਤੇ ਇਹ ਅਸੀਂ ਇਸ ਵਾਸਤੇ ਅਸੀਂ ਇਸ ਗੱਲ ਨਾਲ ਬਿਲਕੁਲ 100% ਸਹਿਮਤ ਹਾਂ ਵੀ ਇਹ ਮੁੜ ਕੇ ਜੇ 2-4 ਲੱਖ ਰੁਪਈਆ ਜੇ ਸਾਡੀ ਜਿਹੜੀ ਮੰਗ ਆ 10 ਲੱਖ ਦੀ ਆ ਇਹ ਪੂਰੀ ਹੋਣੀ ਚਾਹੀਦੀ ਆ ਜੇ ਉਦੋਂ 10 ਲੱਖ ਜਾ ਅਸੀਂ ਤਾਂ ਇਹਨੂੰ ਕਹਾਂਗੇ ਇਹ ਭਾਵੇਂ ਤੂੰ 10 ਕਰੋੜ ਰੁਪਈਆ ਦੇਣ ਇਸ ਗੱਲ ਦੇ ਵਿੱਚ ਖਰਚ ਵੀ ਕੀ ਆ ਕਿਉਂਕਿ ਜੇ 10 ਕਰੋੜ ਦਾ ਮਤਲਬ ਇਹ ਵੀ ਆ ਵੀ ਜੇ 17.5 ਏਕੜ ਜ਼ਮੀਨ ਦੀ ਮੰਗ ਕਰਦੇ ਹਾਂ ਵੀ ਉਹਨੂੰ ਮੁੜ ਕੇ ਜੇ ਲੋਕਾਂ 'ਚ ਵੰਡ ਕੀਤੀ ਆ ਦੁਬਾਰਾ ਜਿਹੜੀ ਮੁੜ ਕੇ ਜਿਹੜਾ ਕਾਨੂੰਨ ਸਰਕਾਰ ਬਣਿਆ ਬੈਠੀ ਆ ਉਹਦੀ ਕੀਮਤ ਲਾ ਦਿਓ 10 ਕਰੋੜ ਕੋਲ ਜਾ ਉੜੂਗੀ ਪਰ ਇਹਦੇ ਤੇ ਇਉਂ ਕਿਹਾ ਇੱਕ ਸਵਾਲ ਉੱਠ ਸਕਦਾ ਵੀ ਜੇ 10 ਲੱਖ ਦੇ ਨਾਲ ਜਾਂ 3 ਲੱਖ ਦੇ ਨਾਲ ਵੀ ਜੇ ਲੋਕ ਜਿਵੇਂ ਸਾਡੇ ਤੇ ਇਲਜ਼ਾਮ ਆ ਵੀ ਇਹ ਲੋਕ ਜਿਹੜੇ ਪੈਸੇ ਵੱਧ ਮੰਗਦੇ ਆ
ਤਾਂ
ਇੱਕ ਇਹ ਹਾਂ ਜਿਹੜੇ ਕਿਸਾਨ ਯੂਨੀਅਨ ਇਹ ਆਤਮ ਹੱਤਿਆ ਦਾ ਕਾਰਨ ਖੁਦ ਬਣਾਉਂਦੀਆਂ ਉਹ ਕਹਿ ਸਕਦੇ ਪਰ ਇਹ ਗੱਲ ਮਤਲਬ ਇਹ ਗੱਲ ਪਹਿਲਾਂ ਤਾਂ ਮਤਲਬ ਉਹਦੀ ਇੱਕ ਲੋੜ ਆ ਮੈਂ ਲੋੜ ਚੋਂ ਗੱਲ ਬੋਲਿਆ ਦੂਜੀ ਗੱਲ ਹੈਗੀ ਆ ਵੀ ਜੇ ਇਹ ਗੱਲ ਉਹਨੇ ਲੋੜ ਦੇ ਵਿੱਚੋਂ ਮਤਲਬ ਅਸੀਂ ਗੱਲ ਕੱਢੀ ਆ ਤਾਂ ਉਹਨਾਂ ਨੂੰ ਰੋਟੀ ਪਾਣੀ ਦਾ ਪ੍ਰਬੰਧ ਕਰਨ ਵਾਸਤੇ ਗੱਲ ਕੀਤੀ ਆ ਪਰ ਸਾਡੀ ਲੋੜ ਤਾਂ ਹੈਗੀ ਮੰਨ ਲਓ ਜੇ ਸਾਡਾ 10 ਲੱਖ ਜਾਂ 10 ਜਾਂ 20 ਲੱਖ ਦਾ ਦੀ ਗੱਲ ਅਸੀਂ ਰੱਖਦੇ ਹਾਂ ਉਹ ਮੰਨਦੇ ਆ ਉਹ ਕਦੋਂ ਮੰਨਣਗੇ ਉਹ ਉਦੋਂ ਮੰਨਣਗੇ ਜਦੋਂ ਅਸੀਂ ਇਹਨਾਂ ਨੂੰ ਜਿਹੜਾ ਸੀਗਾ ਮੁੰਨੀ ਨਾਲ ਬੰਨ ਲਿਆ ਜਿਹੜੇ ਸਾਡੇ ਤੇ ਕਾਨੂੰਨ ਬਣਾਉਣ ਵਾਲੇ ਆ ਜਿਹੜੇ ਸਾਡੇ ਤੇ ਬਣੇ ਵਾਸਤੇ ਸਾਡੇ ਲੋਕਾਂ ਵਾਸਤੇ ਬਣੇ ਕਾਨੂੰਨ ਆ ਉਹ ਲਾਗੂ ਨਹੀਂ ਕਰਦੇ ਜਦੋਂ ਅਸੀਂ ਉਹਨਾਂ ਨੂੰ ਮੁੜ ਕੇ ਗੋਡਣੀਆਂ ਕਰ ਲਿਆ ਉਦੋਂ ਲੋਕ ਕਹਿੰਦੇ ਸਾਡੇ ਉਹਨੂੰ 10 ਲੱਖ ਦੇਣ 20 ਲੱਖ ਦੇਣ ਨਾ ਦੇਣ ਕਿਉਂਕਿ ਉਸ ਇਹਦਾ ਮਤਲਬ ਇਹ ਆ ਕਿ ਸਾਡੇ ਕੋਲ ਮਤਲਬ ਜਿਹੜੀ ਹੈਗੀ ਆ ਸਾਡੀ ਲੋੜ ਕੀ ਆ ਸਾਡੀ ਲੋੜ ਆ ਵੀ ਸਾਡੀ ਤਾਕਤ ਹੁਣ ਕਿੰਨੀ ਕੁ ਜੋ ਸਾਡੀ ਕੋਈ ਤਾਕਤ ਹੈ ਨੀ ਗੀ ਤਾਂ ਘੱਟੋ ਘੱਟ ਸਾਨੂੰ ਇਹੋ ਜਿਹੇ ਜਿਹੀਆਂ ਫਾਰਮਾਂ ਤਾਂ ਚੁਣਨੀਆਂ ਪੈਣਗੀਆਂ ਜੀ ਇਹਦੇ ਵਿੱਚੋਂ ਮੁੜ ਕੇ ਜਿਹੜੀਆਂ ਹੈਗੀਆਂ ਲੜਾਈ ਵਾਸਤੇ ਇਸ ਵਾਸਤੇ ਫਾਰਮਾਂ 'ਚ ਉਹਨੂੰ ਚੁਣਿਆ ਹਾਲਾਂਕਿ ਅਸੀਂ ਇਹ ਇਸ ਗੱਲ ਨਾਲ ਸਹਿਮਤ ਨਹੀਂ ਹੈਗੇ ਵੀ ਇਹ ਪੈਸੇ ਲੈ ਕੇ ਛੱਡ ਦਿਓ ਕਿਉਂ ਇੱਕ ਵੀ ਕੇਸ ਗਿਣਾ ਦਿਓ ਜਿੱਥੇ ਸਾਡੇ ਕਿਸੇ ਬੰਦੇ ਦੀ ਉਹਨੇ ਆਤਮ ਹੱਤਿਆ ਕੀਤੀ ਹੋਵੇ ਜਾਂ ਉਹ ਬੰਦਾ ਮਾਰਿਆ ਹੋਵੇ ਅਸੀਂ ਉਹ ਕੇਸ ਛੱਡ ਗਏ ਹੋਈਏ ਇਹ ਜਿਹੜੀ ਗੱਲ ਆ ਬਿਲਕੁਲ ਹੀ ਗਲਤ ਆ ਪਰ ਅਸੀਂ ਇਹ ਵੀ ਨਹੀਂ ਚਾਹੁੰਦੇ ਵੀ ਅਸੀਂ ਜਿਹੜੇ 4 ਬੰਦੇ ਮਤਲਬ ਜਿਹੜੇ ਆਗੂ ਹੈਗੇ ਆ ਉਹ ਮੁੜ ਕੇ ਜਿਹੜੇ ਹੈਗੇ ਆ ਉਹ ਕਿਸੇ ਜਾ ਕੇ ਪਾਰਲੀਮੈਂਟ ਨੂੰ ਜਾ ਘੇਰਾ ਪਾ ਲੈਣ ਉਹ 10 ਬੰਦੇ ਅੰਦਰ ਹੋਏ ਤੇ ਮਗਲੇ ਪਾਸ ਨੂੰ ਕੋਈ ਪੁੱਛਣ ਵਾਲਾ ਨਾ ਹੋਵੇ ਇਸ ਵਾਸਤੇ ਚਾਹੁੰਦੇ ਮੁੜ ਕੇ ਵੀ ਤਾਕਤ ਇਕੱਠੀ ਕੀਤੀ ਜਾਵੇ ਤਾਕਤ ਇਕੱਠੀ ਕਰਨ ਦੇ ਨਾਲ ਉਹਦੇ ਵਿੱਚ ਮੁੜ ਕੇ ਜਿਹੜੇ ਹੈਗੇ ਆ ਜਿਹੜੀ ਕਿਉਂਕਿ ਜਿਹੜੀ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਵੀ 80-85 ਤੋਂ ਲਾ ਕੇ 90 ਤੱਕ ਦੀ ਮੁੜ ਕੇ ਜਿਹੜੀ ਹੈਗੀ ਆ ਜਿਹੜੀ ਸਾਡੀ ਜਨਰੇਸ਼ਨ ਆ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਉਹ ਗੈਰ ਹਾਜ਼ਰ ਆ ਇਸ ਵਾਸਤੇ ਜੇ ਅੱਜ ਦੀ ਹਾਲਤ ਆ ਅੱਜ ਦੀਆਂ ਹਾਲਤਾਂ ਕਿਸੇ ਹੱਦ ਤੱਕ ਇਹ ਜਿਹੜੀਆਂ ਉਹ ਸੁਹਾਵਣੀਆਂ ਲੱਗਦੀਆਂ ਕਿ ਕਾਲਜਾਂ ਵਿੱਚ ਸਕੂਲਾਂ ਵਿੱਚ ਯੂਨੀਵਰਸਿਟੀਆਂ ਵਿੱਚ ਮੁੜ ਕੇ ਅੱਜ ਚਹਿਲ ਪਹਿਲ ਜੀ ਦੀ ਰਹੀ ਆ ਜਿਹੜੀਆਂ ਜਥੇਬੰਦੀਆਂ ਦੀ ਤਾਂ ਉਸ ਤੋਂ ਬਾਅਦ ਚ ਨਾਲ ਕੇ ਨਾ ਲਗਵਾਂ ਤੁਸੀਂ ਜੇ ਵੱਡੀ ਛੋਟੀ ਉਮਰ ਦੇ ਨਹੀਂ ਤਾਂ ਵੱਡੀ ਉਮਰ ਦੇ ਦੇਖ ਲਓ ਵੀ ਘੱਟੋ ਘੱਟ ਵੀ ਅੱਜ ਭਾਵੇਂ ਮਾਸਟਰਾਂ ਦੇ ਮੰਗ ਦੇ ਵਿੱਚ ਤੌਰ ਦੇ ਬੈਠੇ ਆ ਅੱਜ ਦੇਖ ਲਓ ਸੜਕਾਂ ਮੱਲੀਆਂ ਹੋਈਆਂ ਸਾਰਿਆਂ ਥਾਵਾਂ 'ਤੇ ਮੁੜ ਕੇ ਜਿਹੜੇ ਹੈਗੇ ਆ ਕਿਤੇ ਸੜਕ 'ਚ ਘੇਰ ਲਈ ਕਿਤੇ ਕਰ ਜਾਣੀ ਮੋਟੇ ਤੌਰ ਦੇ ਉੱਤੇ ਹਾਲਤ ਅੱਜ ਕਿ ਤਕਰੀਬਨ ਕੋਈ ਨਾ ਕੋਈ ਤਬਕਾ ਜਿਹੜਾ ਸਰਕਾਰ ਦੇ ਵਰਖਿਲਾਫ ਲੜ ਰਿਹਾ ਜਿਹੜਾ ਲੋਕਾਂ ਦੇ ਹੱਕ 'ਚ ਲੜ ਰਿਹਾ ਉਹ ਕੋਈ ਨਾ ਕੋਈ ਹਰ ਰੋਜ਼ 5-7,000 ਬੰਦੇ ਨੂੰ ਜਿਹੜੇ ਨਾ ਉਹ ਜਿੰਦਾਬਾਦ ਮੁਰਦਾਬਾਦ ਨਾਲੇ ਸੁਣਾਉਂਦਾ ਹੈ ਲੋਕ ਸੁਣ ਕੇ ਜਾਂਦੇ ਆ ਇਸ ਵਾਸਤੇ ਮੁੜ ਕੇ ਇਹਨਾਂ ਗੱਲਾਂ ਵਿੱਚ ਆ ਕੇ ਤਾਂ ਜਿਹੜੀਆਂ ਗੱਲਾਂ ਹੁਣ ਜਿਹੜੀਆਂ ਸਾਡੀਆਂ ਗੱਲਾਂ ਚੱਲ ਜਿਹੜੀਆਂ ਸਾਡੀਆਂ ਗੱਲਾਂ ਹੋ ਵੀ ਰਹੀਆਂ ਇਸ ਵਾਸਤੇ ਮੁੜ ਕੇ ਮੈਂ ਸਮਝਦਾ ਵੀ ਸਾਡੀਆਂ ਜਿਹੜੀਆਂ ਮਤਲਬ ਜਿਹੜੇ ਜਿਹੜੇ ਸਾਡੀਆਂ ਇਹ ਗੱਲਾਂ ਹੈ ਜਿਹਨਾਂ ਵਿੱਚ ਕੀਤਾ ਇਹਦੀ ਮਦਦ ਜਿਹੜੀ ਹੈਗੀ ਆ ਮਤਲਬ ਇਹਦੀ ਪਿੱਛੇ ਜਿਹੜੀ ਬੈਕਗਰਾਉਂਡ ਉਹ ਹੈ ਐਂ ਕਹਿ ਲਓ ਵੀ ਸਾਡੇ ਮੁੜ ਕੇ ਜੇ ਕਿਤੇ ਕੋਈ ਸੜਕ ਜਿਹੜੀਆਂ ਬੱਸਾਂ ਤੋੜ ਦਿੰਦੇ ਆ ਜਾਂ ਮੁੜ ਕੇ ਜਿਹੜੀਆਂ ਸਾਡੀਆਂ ਕਾਰਾਂ ਭੰਨ ਦਿੰਦੇ ਆ ਕਿਸੇ ਧਰਨੇ ਬਜ਼ਾਰ 'ਚ ਕਰ ਦਿੰਦੇ ਆ ਤਾਂ ਫਿਰ ਅਸੀਂ ਪੈਸੇ ਕਿੱਥੋਂ ਇਕੱਠੇ ਕਰਕੇ ਲਿਆਉਂਦੇ ਹਾਂ ਕਿਉਂਕਿ ਸਾਡੇ ਕੋਲ ਤਾਂ ਅਸੀਂ ਇੰਨੀ ਯੋਗਤਾ ਹੈ ਨਹੀਂ ਪਰ ਅਸੀਂ ਉੱਥੋਂ ਲਿਆਉਂਦੇ ਹਾਂ ਜਿੱਥੇ ਸਾਡੀ ਜਥੇਬੰਦੀ ਜਿੰਨਾ ਪਿੰਡ 'ਚ ਨਹੀਂ ਹੁੰਦੀ ਅਸੀਂ ਦਿਹਾੜੀ 'ਚ ਮੁੜ ਕੇ 10-10 ਲੱਖ ਰੁਪਏ ਇਕੱਠਾ ਕਰ ਦਿੰਦੇ ਹਾਂ ਦੋ 14 ਵਿੱਚ ਇਕੱਠਾ ਕਰ ਦਿੰਦੇ ਉਹ ਕਿਉਂ ਲੋਕ ਦਿੰਦੇ ਕਿਉਂਕਿ ਲੋਕਾਂ ਵਿੱਚ ਸਾਡੇ 'ਤੇ ਲੋਕਾਂ ਨੂੰ ਵਿਸ਼ਵਾਸ ਬਣ ਚੁੱਕਿਆ ਸਾਡੀਆਂ ਅਸੀਂ ਲੋਕਾਂ ਦੀ ਬਾਵਜੂਦ ਚਾਹੇ ਸਾਡੀ ਜਿਹੜੀ ਉਹ ਗਿਣਤੀ ਛੋਟੀ ਆ ਥੋੜ੍ਹੀ ਆ ਪਰ ਇਹਦੇ ਬਾਵਜੂਦ ਵੀ ਜਦੋਂ ਕੋਈ ਬੰਦਾ ਮੁੜ ਕੇ ਜਿਹੜਾ ਹੈਗਾ ਵੀ ਨੂੰ ਜਿਹੜਾ ਜਿਹੜਾ ਹੈਗਾ ਉਹ ਹੱਥ ਤਲੀ 'ਤੇ ਰੱਖ ਲੈਂਦਾ ਤਾਂ ਫਿਰ ਉਹਨੂੰ ਕੋਈ ਗਾਂਹ ਵੀ ਜਿਹੜਾ ਕਿ ਤਲੀ 'ਤੇ ਰੱਖ ਕੇ ਉਹੀ ਉਹਨੂੰ ਮਾਰੂਗਾ ਉਦੋਂ ਪਹਿਲਾਂ ਮੁੜ ਕੇ ਇਹਨੇ ਵੀ ਉਸ ਤਰ੍ਹਾਂ ਕਰੂਗਾ ਇਸ ਵਾਸਤੇ ਇਹ ਆ ਇਸ ਵਾਸਤੇ ਜਿਹੜੀ ਹੈਗੀ ਆ ਵੀ ਪਿਛਲੀ ਜਿਹੜੀ ਸਮੇਂ ਦੀ ਜਿਹੜੀ ਜਿਹੜੀ ਬੇਸ਼ੱਕ ਸਾਡੀ ਨੌਜਵਾਨ ਜਿਹੜੀ ਸੀ ਜਿਹੜੀ ਸੀਗੀ ਉਹ ਗੈਰ ਹਾਜ਼ਰ ਸੀ ਪਰ ਅੱਜ ਛੁੱਟ ਪੁੱਟਾਂ 'ਚ ਕਾਫ਼ੀ ਜਿਹੜੇ ਸਾਨੂੰ ਦੇਖ ਰਹੇ ਹਾਂ ਕਿ ਜਿਹੜਾ ਕੁਛ ਅਸੀਂ ਨੈੱਟ 'ਤੇ ਦੇਖ ਰਹੇ ਹਾਂ ਜਾਂ ਸਾਡੀ ਟੀਵੀ ਦੇਖ ਰਹੇ ਹਾਂ ਜਾਂ ਖ਼ਬਰਾਂ ਦੇ ਤਾਰ ਰਹੀਆਂ ਵੀ ਕਿੱਥੇ ਕੀ ਹੋਇਆ ਕਿੱਥੇ ਕੀ ਹੋਇਆ ਇਸ ਵਾਸਤੇ ਅੱਜ ਕੁਛ ਜਿਹੜੀ ਹੈਗੀ ਉਹ ਚਹਿਲ ਪਹਿਲ ਸ਼ੁਰੂ ਵੀ ਹੋਈ ਆ ਇਹ ਅੱਗੇ ਨੂੰ ਵਧਣੀ ਆ ਜਿਵੇਂ ਜਿਵੇਂ ਸਰਕਾਰ ਜਿਹੜੀ ਮੁੜ ਕੇ ਸਿਆਦਤ ਕਰ ਰਹੀ ਆ ਜਿਵੇਂ ਅੱਜ ਦੀ ਖ਼ਬਰਾਂ ਮੁੜ ਕੇ ਵੀ ਜਿਹੜੀ ਉਹ ਟੀਚਰਾਂ ਨੂੰ ਮੁੜ ਕੇ ਜਵਾਬ ਹੀ ਦੇ ਤਾ ਮੁੜ ਕੇ ਵੀ ਘਰੋਂ ਜਾ ਚਲੇ ਜਾਓ ਪੱਕਿਆਂ ਨੂੰ ਜਵਾਬ ਦਿੱਤੇ ਚਲੋ ਕੱਚਾਂ ਦੇ ਦੇਣੇ ਹੁੰਦਾ ਸੀਗਾ ਸੋ ਇਹਨਾਂ ਦੇ ਹਾਲਤ ਵਿੱਚ ਮੁੜ ਕੇ ਹਾਲਤ ਹੈਗੀ ਆ ਹੋਰ ਦੂਜੇ ਮੁੜ ਕੇ ਜਿਹੜੇ ਬੇਰੁਜ਼ਗਾਰ ਮੁੜ ਕੇ ਲੋਕ ਹੈਗੇ ਆ ਟੀਚਰ ਹੈਗੇ ਆ ਬਿਜਲੀ ਵਾਲੇ ਹੈਗੇ ਆ ਕਿਸਾਨ ਹੈਗੇ ਆ ਹੋਰ ਜਿਹੜੇ ਤਕਰੀਬਨ ਉਹ ਸਵੰਗ ਵਾਲੇ ਹੈਗੇ ਜਿਹੜੀ ਤਕਰੀਬਨ ਹਰ ਤਬਕਾ 'ਚ ਲੜ ਰਹੇ ਆ ਇਸ ਵਾਸਤੇ ਜਿਹੜਾ ਉਹ ਤਬਕਾ ਲੜ ਰਿਹਾ ਉਹ ਤਬਕਾ ਇਹ ਇਹਦੇ ਸਿੱਟੇ ਬਹੁਤ ਸ਼ਾਨਦਾਰ ਨਿਕਲ ਗਏ ਬਾਹਲਾ ਸਮਾਂ ਨਹੀਂ ਲੱਗੂਗਾ ਚਾਹੇ ਜਿੰਨਾ ਮਰਜ਼ੀ ਆਪਦਾ ਜ਼ੋਰ ਲਾ ਕੇ ਦੇਖ ਲੈਣ 91 ਲਾ ਕੇ ਲੱਗੇ ਆ ਤੇ ਬਿਜਲੀ ਬੋਰਡ ਹਜੇ ਤੱਕ ਵੇਚ ਨਹੀਂ ਸਕੇ ਆਪਦਾ ਜ਼ੋਰ ਲਾ ਲਿਆ ਤੇ ਜੇ ਅੱਜ ਟੀਚਰਾਂ ਨੂੰ ਭਜਾਉਣਾ ਹੋਵੇ ਘਰਾਂ ਨੂੰ ਘਰ ਤੋੜਨਾ ਹੋਵੇ ਤਾਂ ਇੰਨਾ ਸੌਖਾ ਨਹੀਂ ਹੈਗਾ ਇਹ ਆਪਦਾ ਜਿਹੜਾ ਜ਼ੋਰ ਆ ਉਹ ਲਾ ਰਹੇ ਇਸ ਵਾਸਤੇ ਮੁੜ ਕੇ ਵੀ ਉਹ ਜਿਹੜੀ ਮਤਲਬ ਇਹ ਸਾਡਾ ਜਿਹੜਾ ਸਾਡੀ ਉਹ ਜਿਹੜੀ ਗੱਲ ਸੀਗੀ ਮੁੜ ਕੇ ਵੀ ਜਿਹੜੇ ਨੌਜਵਾਨ ਆ ਇਹ ਠੀਕ ਆ ਮੰਨਦੇ ਹਾਂ ਅਸੀਂ ਵੀ ਉਹ ਗੈਰ ਹਜ਼ਰ ਰਹੇ ਆ ਪਰ ਸਦਾ ਨਹੀਂ ਰਹਿਣਗੇ ਹਾਂ ਵੀ ਉਹ ਅੱਜ ਨੇ ਕੱਲ੍ਹ ਨੇ ਪਰਸੋਂ ਜਿੰਨਾ ਕਹਿੰਦਾ ਜ਼ੋਰ ਲਾਇਆ ਸੀ ਕਿਸੇ ਨੂੰ ਕੈਨੇਡਾ ਦੇ ਲਾਰੇ ਲਾਏ ਆ ਕਿਸੇ ਨੂੰ ਆਸਟ੍ਰੇਲੀਆ ਦੇ ਲਾਏ ਕਿਸੇ ਨਿਊਜ਼ੀਲੈਂਡ ਦੇ ਲਾਏ ਆ ਇਹ ਗੱਲਾਂ ਹੋਈਆਂ ਜਿੰਨੇ ਕੁ ਲੋਕ ਪੜ੍ਹਦੇ ਆ ਸਕੂਲਾਂ 'ਚ ਉਨੇ ਕੁ ਆਈ ਜਿਹੜਾ ਆਈਲੈਟ ਵੀ ਕਰਦੇ ਇਹ ਗੱਲ ਵੀ ਹੈਗੀ ਆ ਪਰ ਸਦੋ ਸਦਾ ਇਹ ਨਹੀਂ ਸੀ ਸਮੇਂ ਨਹੀਂ ਰਹਿਣਗੇ ਇਹ ਗੱਲ ਸਾਹਮਣੇ ਆਊਗੀ ਆ ਕਿਤੇ ਨੂੰ ਮੁੜ ਕੇ ਜਿਹੜਾ ਹੈਗਾ ਵੀ ਹਾਲਤ ਵੀ ਜਿਹੜੇ ਆ ਇਹਨਾਂ ਦੇ ਹੱਥੋਂ ਵਿਗੜਦੇ ਆ ਜਿੰਨੇ ਜਿਹੜੇ ਖੁਦ ਇਸ ਪਾਸੇ ਨੂੰ ਲੱਗੇ ਹੋਏ ਆ ਇਸ ਵਾਸਤੇ ਵੀ ਨੌਜਵਾਨੀ ਵੀ ਜਿਹਦੀ ਹਾਲਤ ਹੈਗੀ ਆ ਉਹ ਵੀ ਇੱਥੇ ਆਊਗੀ ਤੇ ਇੱਥੇ ਮੁੜ ਕੇ ਜਿਹੜੀਆਂ ਹੈਗੀਆਂ ਇਹਨਾਂ ਨੂੰ ਪਛਾੜਾਂ ਵੀ ਪੈਣਗੀਆਂ ਇਹਨਾਂ ਨੂੰ ਮੁੜ ਕੇ ਜਿਹੜੀ ਹੈਗੀ ਆ ਜਿਹੜੀਆਂ ਜਿਹੜੀ ਹੈਗੀ ਮਤਲਬ ਹੈਗਾ ਵੀ ਥੁੱਕ ਕੇ ਚੱਟਣਾ ਹੀ ਪਊਗਾ ਕਿੰਨਿਆਂ ਥਾਵਾਂ ਤੇ ਮੁੜ ਹੈਗੀ ਮਤਲਬ ਆਪਾਂ ਜਿਹੜੇ ਹੈਗੇ ਉਹ ਨਿੱਕੀ ਨਿੱਕੀ ਜਥੇਬੰਦੀਆਂ ਨੇ ਕਿੱਡੇ ਕਿੱਡੇ ਵੱਡੇ ਕੰਮ ਆ ਉਹ ਕੀਤੇ ਆ ਖਾਸ ਕਰਕੇ ਮੁੜ ਕੇ ਮੈਂ ਆਖਰੀ ਤਾਂ ਇਹ ਕਹੂੰਗਾ ਵੀ ਭਾਵੇਂ ਇਹ ਕਿਸਾਨ ਜਥੇਬੰਦੀਆਂ 6-7 ਕਿਸਾਨ ਜਥੇਬੰਦੀਆਂ ਜਿਹੜੀਆਂ ਐਨ ਜੱਚ ਕੇ ਲੜ ਰਹੀਆਂ ਤੇ ਜਿਹੜੀਆਂ ਮਤਲਬ ਇੱਕ ਮਤ ਜ਼ੋਰ ਲਾ ਕੇ ਲੜ ਰਹੀਆਂ ਉਹਨਾਂ 6-7 ਜਥੇਬੰਦੀਆਂ ਦੀ ਗਿਣਤੀ ਭਾਵੇਂ ਕਿੰਨੀ ਵੀ ਹੋਵੇ ਪਰ ਇੱਕ ਗੱਲ ਇਹ ਸੰਸਾਰ ਦੇ ਵਿੱਚ ਤੇ ਇੱਕ ਇਤਿਹਾਸ 'ਚ ਗੱਲ ਯਾਦ ਰੱਖਣ ਵਾਲੀ ਆ ਕਿ ਇੱਕ ਵੀ ਪੰਜਾਬ ਦੇ ਵਿੱਚ 1 ਇੰਚ ਵੀ ਜਿਹੜੀ ਜ਼ਮੀਨ ਅੱਜ ਤੱਕ ਜਿਹੜੀ ਹੈਗਾ ਉਹ ਜ਼ੋਰ ਲਾ ਹਟੀ ਕੇਂਦਰ ਸਰਕਾਰ ਪੰਜਾਬ ਸਰਕਾਰ ਸਾਮਰਾਜ ਜ਼ੋਰ ਲਾ ਹਟਿਆ ਜ਼ਮੀਨ 1 ਇੰਚ ਵੀ ਅਕਵਾਇਰ ਨਹੀਂ ਕਰ ਸਕੇ ਲੋਕਾਂ ਨੇ ਆਪਦੀ ਮਰਜ਼ੀ ਨਾਲ ਵੇਚ ਦਿੱਤੀ ਹੋਵੇ ਤੇ ਲੱਖ ਰੁਪਏ ਦਿੱਤੀ ਹੋਵੇ ਸੋ ਇਹ ਗੱਲ ਮਤਲਬ ਜਿਹੜੀ ਇਹ ਖਾਸ ਗੱਲ ਕੀ ਹੈਗੀ ਆ ਵੀ ਕਿਉਂਕਿ ਲੋੜ ਆ ਜੇ ਪਹਿਲਾਂ ਵੀ ਹਿੰਦੁਸਤਾਨ ਦਾ ਗੁਲਾਮ ਹੋਇਆ ਸੀਗਾ ਤਾਂ ਪੰਜਾਬ ਗੁਲਾਮ 100 ਸਾਲ ਬਾਅਦ ਹੋਇਆ ਸੀਗਾ ਤੇ ਅੱਜ ਵੀ ਮੁੜ ਕੇ ਜਿਹੜੀ ਮਤਲਬ ਹੈਗੀ ਆ ਇਹਨਾਂ ਸਾਮਰਾਜੀਆਂ ਦੀ ਜਾਂ ਮੁੜ ਕੇ ਜਿਹੜੇ ਇਹ ਮੁੜ ਕੇ ਜਿਹੜੇ ਹੈਗੇ ਆ ਆਹ ਜਿਹੜੇ ਹੁਣ ਲੋਕ ਵਿਰੋਧੀ ਜਿਹੜੇ ਕਾਨੂੰਨ ਬਣਾਏ ਜਾਂਦੇ ਆ ਇਹਨਾਂ ਦੀ ਮੁੜ ਕੇ ਜਿਹੜੀ ਆ ਜਿਹੜੀ ਕਵਰ ਆ ਉਹ ਵੀ ਇੱਥੇ ਪੰਜਾਬ 'ਚ ਬਣਨੀ ਹੈ
ਸਾਥੀ ਜੀ ਮੈਂ ਇੱਕ ਸਵਾਲ ਕਰਨਾ ਚਾਹਾਂਗੀ ਤੁਸੀਂ ਜਿਹੜੀ ਗੱਲਬਾਤ ਕੀਤੀ ਕਿ ਲਾਗਤ ਬਹੁਤ ਵੱਧ ਗਈ ਉਹਦੇ ਕਰਕੇ ਕਿਸਾਨ ਕਰਜ਼ਿਆਂ ਥੱਲੇ ਆਇਆ ਬਿਲਕੁਲ ਇਸ ਤਰ੍ਹਾਂ ਹੀ ਆ ਗੱਲ ਪਰ ਇੱਕ ਜਿਹੜਾ ਪ੍ਰਚਲਿਤ ਇੱਕ ਲੋਕਾਂ 'ਚ ਧਾਰਨਾ ਬਣੀ ਹੋਈ ਹੈ ਕਿ ਇਹ ਜਿਹੜੇ ਕਿਸਾਨ ਨੇ ਆਪਣੇ ਵਿਆਹਾਂ 'ਤੇ ਬੱਚਿਆਂ ਦੇ ਵਿਆਹਾਂ 'ਤੇ ਬਹੁਤ ਜ਼ਿਆਦਾ ਪੈਸਾ ਲਾ ਲੈਂਦੇ ਨੇ ਇਸ ਕਰਕੇ ਫਿਰ ਉਹਨਾਂ ਨੂੰ ਕਰਜ਼ੇ ਚੁੱਕਣੇ ਪੈਂਦੇ ਆ ਅਤੇ ਕਰਜ਼ਈ ਹੋ ਕੇ ਫਿਰ ਖੁਦਕੁਸ਼ੀਆਂ ਕਰਦੇ ਨੇ ਸਾਨੂੰ ਇੱਥੇ ਬੈਠੇ ਸਾਰਿਆਂ ਨੂੰ ਪਤਾ ਕਿ ਇਹ ਜਿਹੜੀ ਧਾਰਨਾ ਹੈ ਸਰਾਸਰ ਗਲਤ ਹੈ ਪਰ ਮੈਂ ਚਾਹਾਂਗੀ ਕਿ ਤੁਸੀਂ ਇਹਦੇ 'ਤੇ ਜ਼ਰੂਰ ਗੱਲਬਾਤ ਕਰੋ
ਹਾਂਜੀ ਇਹ ਜਿਹੜੀ ਗੱਲ ਹੈ ਨਾ ਤਕਰੀਬਨ ਇਹ 95 ਸ਼ਾਇਦ ਵਿੱਚ ਗੱਲ ਉੱਠੀ ਹੈ ਉਦੋਂ ਪਹਿਲਾਂ ਨਹੀਂ ਸੁੱਟੀ ਕਿ ਉਦੋਂ ਬਾਅਦ 'ਚ ਜਦੋਂ ਨਿਸ਼ਤੀਆਂ ਨਵੀਆਂ ਆ ਗਈਆਂ ਲੋਕ ਜਿਹੜੇ ਸੀਗੇ ਇੱਧਰੋਂ ਉੱਠ ਕੇ ਕੈਨੇਡਾ ਅਮਰੀਕਾ ਨਿਕਲਣ ਲੱਗੇ ਲੋਕਾਂ ਨੂੰ ਇੱਥੇ ਨੌਕਰੀਆਂ ਬੰਦ ਹੋ ਗਈਆਂ ਲੋਕ ਜਿਹੜੀ ਬੇਰੁਜ਼ਗਾਰੀ ਕਰਕੇ ਬਾਹਰ ਨੂੰ ਜਾਣ ਲੱਗੇ ਆ ਤਾਂ ਉਦੋਂ ਮੁੜ ਕੇ ਜਿਹੜੇ ਲੋਕ ਵਿਦੇਸ਼ਾਂ 'ਚ ਬੈਠੇ ਸੀਗੇ ਉਹਨਾਂ ਨੇ ਇਹੋ ਜਿਹੇ ਕੰਮ ਕੀਤੇ ਕੋਈ ਰੌਲਾ ਨਹੀਂ ਪਰ ਉਸ ਤੋਂ ਬਾਅਦ ਇਹ ਨਹੀਂ ਗਾ ਕਿ ਇੱਥੋਂ ਦੇ ਜਿਹੜੇ ਲੋਕ ਹੈ ਜੋ ਕਿਸਾਨ ਹੈ ਵੀ ਉਹ ਇਸ ਪਾਸੇ ਤੁਰ ਪਏ ਜਿਹਦੇ ਕੋਲ ਹੈ ਹੀ ਕੁਛ ਨਹੀਂ ਹੈਗਾ ਉਹਨੂੰ ਪਹਿਲਾਂ ਉਹ ਪੈਸੇ ਕਿੱਥੋਂ ਲਾ ਦੂਗਾ ਐਕਚੁਅਲੀ ਗੱਲ ਇਹ ਗੱਲ ਝੂਠ ਸੀਗਾ ਗੱਲ ਇਹ ਸੀਗੀ ਮੁੜ ਕੇ ਵੀ ਉਹਨਾਂ ਨੀਤੀਆਂ ਕਰਕੇ ਜਿਨ੍ਹਾਂ ਦੇ ਨਾਲ ਇਹ ਦੇਸ਼ ਨੂੰ ਲੁੱਟ ਕੇ ਤੇ ਅਮਰੀਕਾ ਨੂੰ ਬਚਾਉਣਾ ਸੀ ਸਾਮਰਾਜ ਨੂੰ ਬਚਾਉਣਾ ਸੀ ਜਿਹੜਾ 20 ਥਾਵਾਂ ਤੇ ਜੰਗ ਲਾਈ ਬੈਠਾ ਉਹਦੇ ਵਾਸਤੇ ਜੀ ਲੋੜ ਸੀਗੀ ਤਾਂ ਉਦੋਂ ਫਿਰ ਇਹ ਸਿਰਫ ਇੱਥੋਂ ਦੀਆਂ ਪਾਰਲੀਮੈਂਟ ਦੀ ਪਾਰਲੀਮੈਂਟ ਦੇ ਵਿੱਚ ਬੈਠੇ ਜਿੰਨੇ ਵੀ ਧੂਤੂ ਬੈਠੇ ਆ ਜਾਂ ਜਿਹੜੇ ਮਤਲਬ ਅਸੈਂਬਲੀਆਂ 'ਚ ਬੈਠੇ ਆ ਉਹਨਾਂ ਨੇ ਬਦਨਾਮ ਕੀਤਾ ਲੋਕਾਂ ਨੂੰ ਬਦਨਾਮ ਕਰਨ ਵਾਸਤੇ ਮੁੜ ਕੇ ਉਹਨੇ ਕਿਹਾ ਵੀ ਇਹ ਕਰਦੇ ਵੋ ਕਰਦੇ ਆ ਪਰ ਜਦੋਂ ਅਸੀਂ ਸਾਨੂੰ 2000 ਦੇ ਵਿੱਚ ਮੁੜ ਕੇ ਆ ਕੇ ਜਦੋਂ ਇਹਨਾਂ ਨੇ ਜਵਾਬ ਦੇ ਦਿੱਤਾ ਸੀ ਮੁੜ ਕੇ ਥੋੜਾ ਝੋਨਾ ਨਹੀਂ ਖਰੀਦਣਾ ਤਾਂ ਫਿਰ ਜਦੋਂ ਉਦੋਂ ਅਸੀਂ ਜਿਹੜੀਆਂ ਇਹ ਮਤਲਬ ਜਿਹੜੀਆਂ ਸੀਗੀਆਂ ਰੇਲਵੇ ਲਈ ਨਾ ਰੋਕੀਆਂ 7 ਦਿਨ ਵਾਸਤੇ ਮੁੜ ਕੇ 7-8 ਥਾਵਾਂ 'ਤੇ ਰੋਕੀਆਂ ਤਾਂ ਉੱਥੋਂ ਮੁੜ ਕੇ ਜਿਹੜੇ ਵੀ ਉੱਥੇ ਮੰਤਰੀ ਆਏ ਜਿਹਨਾਂ ਸੰਬੰਧ ਜਿਹੜੇ ਉਸੇ ਜਿਹੜੇ ਇਹਨਾਂ ਦੇ ਡਾਇਰੈਕਟਰ ਵਗੈਰਾ ਆਏ ਆ ਜਿਹਨਾਂ ਨੇ ਸਾਡਾ ਉੱਥੇ ਸਮਝੌਤਾ ਹੋਇਆ ਸਰਕਾਰ ਨਾਲ ਉਹਨਾਂ ਤੋਂ ਕੁਆਇਆ ਅੱਜ ਕਿਹੜਾ ਅਖਬਾਰ ਆ ਜਿਹੜਾ ਨਹੀਂ ਕਹਿੰਦਾ ਗਾ ਮੁੜ ਕੇ ਵੀ ਲੋਕਾਂ ਸਿਰ ਕਰਜ਼ਾ ਇਹ ਤਾਂ ਕਰਜ਼ਾ ਮੰਨਦੇ ਨਹੀਂ ਸੀ ਕਹਿੰਦੇ ਝੂਠ ਬੋਲਦੇ ਮੁੜ ਕੇ ਉਹ ਇਹ ਤਾਂ ਕਹਿੰਦੇ ਆ ਤਾਂ ਇਹ ਤਾਂ ਕਹਿੰਦੇ ਆਤਮ ਹੱਤਿਆ ਕਦੇ ਕਿਸੇ ਨੇ ਕੀਤੀ 91 ਤੋਂ ਲਾ ਕੇ 96 ਤੱਕ ਤਾਂ ਆਤਮ ਹੱਤਿਆ 1 ਜਾਂ 2 ਦੱਸਦੇ ਸੀਗੇ ਹੁਣ ਤਾਂ ਕਹਿੰਦੇ ਰਹੇ ਸੋ ਇਸ ਵਾਸਤੇ ਮੁੜ ਕੇ ਜਿਹੜੀ ਇਹ ਗੱਲ ਲੋਕਾਂ ਦੇ ਮੂੰਹ ਦੇ ਵਿੱਚ ਪਾਉਣਾ ਚਾਹੁੰਦੇ ਸੀਗੇ ਅੱਜ ਜੁੱਤੀ ਨਾ ਇਹਨਾਂ ਦੇ ਮੂੰਹ 'ਚ ਪਾਈ ਆ ਅੱਜ ਮੰਨਦੇ ਆ ਮੁੜ ਕੇ ਲੋਕਾਂ ਸਿਰ ਕਰਜ਼ਾ ਇਹ ਵੀ ਮੰਨਦੇ ਆ ਵੀ ਮੁੜ ਕੇ ਕਿਹਦੇ ਕਰਕੇ ਆ ਹੁਣ ਇਹ ਕਹਿੰਦੇ ਆ ਵੀ ਕਾਂਗਰਸ ਦੇ ਕਹਿੰਦੇ ਅਕਾਲੀਆਂ ਕਰਕੇ ਆ ਤੇ ਅਕਾਲੀ ਕਹਿੰਦੇ ਕਾਂਗਰਸ ਦੇ ਕਰਕੇ ਆ ਦੋਵੇਂ ਇੱਕ ਆ ਆਪਸ ਵਿੱਚ ਮੁੜ ਕੇ ਇਹ ਦੋਵੇਂ ਜਿਹੜੀਆਂ ਪਾਰਟੀਆਂ ਦੋਨੋਂ ਸਾਮਰਾਜ ਦੀਆਂ ਜਿਹੜੀਆਂ ਮਤਲਬ ਦਲਾਲ ਆ ਦੋਨੋਂ ਮੁੜ ਕੇ ਜਿਹੜੇ ਮੁੜ ਕੇ ਪੰਜਾਬੀ ਜਿਹਨੂੰ ਭਾਵੇਂ ਜੱਟ ਕਹਿੰਦੇ ਦੱਲੇ ਦੋਵੇਂ ਉਹਨਾਂ ਦੇ ਸਾਮਰਾਜੀਆਂ ਦੇ ਇਸ ਵਾਸਤੇ ਮੁੜ ਕੇ ਜਿਹੜੀ ਇਹਨਾਂ ਨੇ ਉਹਨਾਂ ਤੋਂ ਕੋਲੋਂ ਠੀਕ ਆ ਅਸੀਂ ਨੁਕਸਾਨ ਕਰਾਇਆ ਸੀ ਆਪਦਾ ਕੋਈ ਰੌਲਾ ਨੀਗਾ ਪਰ ਇਹਨਾਂ ਦੇ ਮੂੰਹ ਚ ਵੀ ਪਾਇਆ ਇਹਨਾਂ ਦਾ ਕੁਆਇਆ ਅੱਜ ਇਹ ਦੁਆਪਣੀ ਪੜਦੇ ਕਹਿੰਦੇ ਆ ਮੰਨਦੇ ਆ ਵੀ ਹਾਂ ਕਰਜ਼ਾ ਇੱਕ ਦੂਜੇ ਗਾਹ ਹੋ ਕੇ ਕਹਿੰਦੇ ਹਾਂ ਕਰਜ਼ਾ ਅਸੀਂ ਮਾਫ਼ ਕਰੋ ਕਹਿੰਦਾ ਮੈਂ ਕਰੂੰਗਾ ਉਹ ਕਹਿੰਦਾ ਮੈਂ ਕਰੂੰਗਾ ਪਰ ਇਹ ਜੇ ਕਰਜ਼ਾ ਇਹਨਾਂ ਨੇ ਅਸੀਂ ਇਹਨਾਂ ਨੂੰ ਚੜਾਇਆ ਹੀ ਨਹੀਂ ਸਰਕਾਰ ਦਾ ਕਸੂਰ ਨਹੀਂ ਆ ਤੇ ਇਹ ਮਾਫ਼ ਕਦੋਂ ਕਰਨਗੇ ਮੰਨਦੇ ਆ ਉਹ ਕਹਿੰਦੇ ਇਹਨਾਂ ਦੀਆਂ ਗੱਲ ਗਲਤੀਆਂ ਜਿਹੜੀਆਂ ਮਤਲਬ ਜਿਹੜੀਆਂ ਨੀਤੀਆਂ ਗਲਤ ਲਾਗੂ ਕੀਤੀਆਂ ਉਹ ਕਹਿੰਦੇ ਇਹਨਾਂ ਨੇ ਐਕਚੁਅਲ ਜਿਹੜੇ ਦੋਨੋਂ ਹੀ ਜਿਹੜੇ ਮਤਲਬ ਹੈਗੇ ਆ ਦੋਨੋਂ ਹੀ ਨਹੀਂ ਥੋੜੇ ਬਹੁਤੇ ਬੰਦੇ ਪਾਰਲੀਮੈਂਟ ਛੱਡ ਕੇ ਬਾਕੀ ਜਿਹੜੇ ਸਾਰੇ ਬੈਠੇ ਆ
ਸੰਘਰਸ਼ ਲੜਿਆ ਉਹ ਚੁੱਪ ਬੈਠੀਆਂ ਨੇ ਪਰ ਉਹਨਾਂ ਨੇ ਚੁੱਪੀ ਆਪਣੀ ਤੋੜੀ ਆ
ਬੀਤੇ ਕੱਲ ਹਾਂਜੀ ਦੁਬਾਰਾ ਫੇਰ ਸ਼ੁਰੂਆਤ ਹੋਈ ਹੈ ਕਿਉਂਕਿ ਉਹ ਜਿਹੜੀ ਅਸੀਂ ਕੈਪਟਨ ਬਾਦਲਾਂ ਦੀ ਗੱਲ ਕਰ ਰਹੇ ਹਾਂ ਇੱਥੇ ਵੀ ਉਹ ਵਰਤਾਰਾ ਦੇਖਣ ਨੂੰ ਮਿਲ ਰਿਹਾ ਜਿਹੜੀ ਨੈਸ਼ਨਲ ਪਾਰਟੀ ਨੇ ਜਿਹੜੀ ਨਹੀਂ ਸੀ ਸਾਈਨ ਕਰ ਸਕੀ ਜਿਹੜੇ ਉਹ ਫਰੀ ਟ੍ਰੇਡ ਡੀਲ ਤੇ ਜਿਹੜੀ ਕਿ ਬਿਲਕੁਲ ਲੋਕ ਵਿਰੋਧੀ ਹੈ ਉਹ ਹੁਣ ਆਉਂਦੇ ਵੀਰਵਾਰ ਨੂੰ ਲੇਬਰ ਪਾਰਟੀ ਦੀ ਸਰਕਾਰ ਚਿਲੀ ਦੇ ਵਿੱਚ ਬਾਕੀ 11-10 ਦੇਸ਼ਾਂ ਨਾਲ ਉਹਦੇ ਤੇ ਦਸਤਖਤ ਕਰਨ ਜਾ ਰਹੀ ਹੈ ਇਹ ਫਰੀ ਟ੍ਰੇਡ ਤੇ ਬੜੀ ਅਫਸੋਸ ਵਾਲੀ ਗੱਲ ਹੈ ਤੋ ਜਿਹੜੀਆਂ ਸੰਸਥਾਵਾਂ ਨਾਲ ਅਸੀਂ ਕੰਮ ਕਰਦੇ ਆਏ ਹਾਂ ਉਹ ਆਪਣੇ ਤੌਰ ਤੇ ਹੁਣ ਤੱਕ 6 ਸਾਲ ਪਹਿਲਾਂ ਸਾਈਨ ਹੋ ਜਾਣੀ ਸੀਗੀ ਅਗਰ ਲੋਕਾਂ ਦਾ ਇੰਨਾ ਰੋਲ ਨਾ ਹੁੰਦਾ ਸਾਰੇ ਦੇਸ਼ਾਂ ਚ ਸੋ ਹਾਲੇ ਵੀ ਦੇਖਦੇ ਹਾਂ ਵੀਰਵਾਰ ਤੱਕ ਕੀ ਬਣਦਾ ਸੋ ਪਰ ਉਹਨਾਂ ਨੇ ਦਿਨ ਮਿੱਥਿਆ ਹੋਇਆ ਦਿਨ ਪਹਿਲੇ ਵੀ ਬੜੀ ਵਾਰੀ ਮਿੱਥੇ ਜਾ ਚੁੱਕੇ ਨੇ ਪਰ ਸਾਈਨ ਨਹੀਂ ਹੋਏ ਤੋ ਆਉਣ ਵਾਲੇ ਕੱਲ ਯਾਨੀ 6 ਮਾਰਚ ਦਿਨ ਮੰਗਲਵਾਰ ਸਵੇਰੇ 10 ਵਜੇ ਪਿੰਡ ਖੇੜੀ ਸਾਹਿਬ ਨੇੜੇ ਮਹਿਲਾ ਚੌਂਕ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਦੂਸਰੀ ਮਹਾਂਪੰਚਾਇਤ ਹੋਣ ਜਾ ਰਹੀ ਹੈ ਸੋ ਸਾਰੇ ਜ਼ਰੂਰ ਪਹੁੰਚੋ ਇਹ ਵੀ ਇੱਕ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਸੰਘਰਸ਼ ਹੈ ਕਿ ਜਿਹੜੇ ਬੇਜ਼ਮੀਨੇ ਸਾਡੇ ਕਿਸਾਨ ਨੇ ਉਹਨਾਂ ਨੂੰ ਜ਼ਮੀਨ ਮਿਲਣੀ ਚਾਹੀਦੀ ਹੈ ਖਾਸ ਕਰਕੇ ਜਿਹੜਾ ਸਾਡਾ ਦਲਿਤ ਵਰਗ ਹੈ ਤੋ ਆਉਂਦੇ ਸੋਮਵਾਰ ਦੁਬਾਰਾ ਮੁਲਾਕਾਤ ਕਰਾਂਗੇ ਆਪਣੇ ਸਰੋਤਿਆਂ ਨਾਲ ਹੁਣ ਲਈ ਇਜਾਜ਼ਤ ਅਲਵਿਦਾ
ਸਲਾਮ
ਨਾ ਭੁੱਲਣਾ ਰੇਡੀਓ ਇਨਕਲਾਬ ਹਰ ਸੋਮਵਾਰ ਸ਼ਾਮ 5 ਵਜੇ ਪਲੈਨਟ 104.6 FM ਤੇ ਜਾਂ ਫਿਰ ਆਨਲਾਈਨ ਕਿਸੇ ਵੀ ਵਕਤ planetaudio.org.nz/radio